24 September 1970 ਨੂੰ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਆਪਣੇ ਜੀਵਨ ਸੰਬੰਧੀ ਆਪਣੇ ਮੁਖਾਰ ਦਿਨ ਤੋਂ ਕੁਝ ਰੋਸ਼ਨੀ ਪਾਵੋ। ਉਹਨਾਂ ਨੂੰ ਬੇਨਤੀ ਮੰਨ ਕੇ ਆਪਣੇ ਜੀਵਨ ਦੇ ਕੁਝ ਇੱਕ ਵਾਕਿਆ ਜੋ ਉਹਨਾਂ ਨੂੰ 75 ਸਾਲ ਦੀ ਲੰਬੇਰੀ ਉਮਰ ਪਿੱਛੋਂ ਯਾਦ ਆਏ ਰਿਕਾਰਡ ਕਰਾਉਣ ਦੀ ਕਿਰਪਾ ਕੀਤੀ। ਸੰਤ ਮਹਾਰਾਜ ਜੀ ਦਾ ਨਾਮ ਬਾਬਾ ਹਰਨਾਮ ਸਿੰਘ ਜੀ ਹੈ। ਬਾਬਾ ਜੀ 22 ਸਾਲ ਤੋਂ ਇਸ ਥੇ ਉੱਪਰ ਰਹਿ ਰਹੇ ਹਨ। ਇਹ ਥੇ ਗੋਨਪੁਰ ਮਾਚੀਆਂ ਤਲਵੰਡੀ ਬਾਲਿਆਂ ਦੇ ਵਿਚਕਾਰ ਹੈ, ਜਿੱਥੇ ਕਿ ਅੱਜ ਕੱਲ ਬੜਾ ਭਾਰਾ ਗੁਰਦੁਆਰਾ ਸੁਸ਼ੋਭਿਤ ਹੈ, ਜਿਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਰਾਮਪੁਰ ਖੇੜਾ ਹੈ, ਡਾਕਖਾਨਾ ਗੱਦੀ ਵਾਲਾ ਹੈ, ਜ਼ਿਲ੍ਹਾ ਹੁਸ਼ਿਆਰਪੁਰ ਹੈ।
ਸੇਵਾ ਸਿੰਘ, ਮੇਰੇ ਜੀਵਨ ਦਾ ਇਸ ਤਰ੍ਹਾਂ ਹਾਲ ਹੈ, ਮੇਰਾ ਪਿੰਡ ਝੁੱਗੇ ਕਲਾਂ ਹੈ ਤੇ ਮਾਤਾ ਦਾ ਨਾਮ ਨੈਣ ਕੌਰ, ਪਿਤਾ ਜੀ ਦਾ ਨਾਮ ਅਛਰ ਸਿੰਘ ਹੈ। ਪੰਜ ਅਸੀਂ ਭਰਾ ਜੀ। ਪੰਜਵਾਂ ਬੜਾ ਭਰਾ ਸਾਡਾ ਮੇਹਰ ਸਿੰਘ ਸੀ, ਉਹ ਪਲਟਣੀ ਦੇ ਨੌਕਰ ਸੀ ਤੇ ਉਹ ਕੁਝ ਨੌਕਰੀ ਕਰਕੇ ਉੱਥੇ ਜੁਆਇਨ ਕਰ ਗਿਆ ਸੀ। ਬਾਅਦ ਵਿੱਚ ਫਿਰ ਅਸੀਂ, ਮੇਰੀ ਉਮਰ ਕੋਈ 7 ਵਰ੍ਹੇ ਸੀ ਜਦੋਂ ਮੇਰਾ
ਬਾਕੀ ਭਰਾ ਜਿਹੜੇ ਉਹਨਾਂ ਦੇ ਕੀ ਨਾਂ ਸੀ?
ਉਹਨਾਂ ਦੇ ਨਾਂ ਸੀ ਭਾਈ ਤਾਰਾ ਸਿੰਘ, ਭਾਈ ਠਾਕਰ ਸਿੰਘ, ਭਾਈ ਲਕਸ਼ਮਣ ਸਿੰਘ।
ਅੱਛਾ, ਤੁਸੀਂ ਸਾਰਿਆਂ ਤੋਂ ਛੋਟੇ ਸੀ?
ਨਹੀਂ, ਮੈਂ ਬੜਿਆ ਸਾਰਿਆਂ ਤੋਂ ਛੋਟਾ ਜੀ।
ਅੱਛਾ,
ਮੈਂ ਤੋਂ ਛੋਟੇ ਦੋਨੋਂ।
ਅੱਛਾ ਜੀ, ਭੈਣਾਂ ਵੀ ਸੀ ਆਪਣੀਆਂ ਜੀ?
ਭੈਣ ਸਾਡੀ ਬੜੀ ਜਵਾਲੀ ਸੀ, ਸਾਰਿਆਂ ਤੋਂ ਬੜੀ ਸੀ ਉਹ।
ਅੱਛਾ ਜੀ,
ਤੇ ਭਾਈ ਤਾਰਾ ਸਿੰਘ ਤੇ ਛੋਟੀ ਸੀ ਰੁਕਮਣ, ਮੇਰੇ ਤੋਂ ਬੜੀ ਸੀ।
ਅੱਛਾ ਜੀ,
7 ਸਾਲ ਦੀ ਉਮਰ ਸੀ ਮੇਰੀ ਜਦੋਂ ਮੇਰਾ ਵਿਆਹ ਹੋਇਆ ਤੇ 2 ਸਾਲ ਬਾਅਦ ਪਿਤਾ ਗੁਜ਼ਰ ਗਿਆ, 1 ਸਾਲ ਬਾਅਦ ਘਰੋਂ ਗੁਜ਼ਰ ਗਏ ਜੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਦੀ ਸੀ ਉਹ ਮੰਗ ਦਿੱਤੀ, ਉਹ ਫਿਰ ਕੁਝ ਦਿਨਾਂ ਬਾਅਦ ਮਰ ਗਈ।
ਅੱਛਾ,
ਫਿਰ ਹੋਰ ਮੰਗਣੇ ਨੂੰ ਤਿਆਰ ਹੋਏ ਤਾਂ ਮੈਂ ਮਾਈ ਨੂੰ ਕਿਹਾ, ਮਾਈ ਜੀ ਮੇਰਾ ਹੋਰ ਤੁਸੀਂ ਮੰਗਣ ਦਾ ਖਿਆਲ ਨਾ ਕਰੋ, ਮੇਰਾ ਵਿਆਹ ਦਾ ਖਿਆਲ ਨਹੀਂ, ਤੇ ਜੇ ਕੀਤਾ ਤਾਂ ਉਹ ਵੀ ਮਰ ਜਾਣੀ ਆ।
ਅੱਛਾ ਜੀ,
ਮੰਨ ਲਈ ਗੱਲ, ਫਿਰ ਗਾਂ ਵਿਆਹ ਨਹੀਂ ਹੋਇਆ।
ਅੱਛਾ ਜੀ,
ਫਿਰ ਖਿਆਲ ਹੁੰਦਾ ਸੀ ਇਹ ਵੀ ਸੰਤ ਹੋ ਜਾਣਾ,
ਠੀਕ ਹੈ
ਜੀ, ਹੋਣਾ ਕਿਹੜਾ ਜਿਹੜਾ ਕੋਈ ਗੁਰੂ ਨਾਨਕ ਦੇਵ ਜੀ ਮੰਨਦਾ ਹੋਵੇ ਉਹਦਾ ਚੇਲਾ ਬਣਨਾ,
ਠੀਕ ਹੈ
ਜੀ, ਇਹ ਖਿਆਲ ਬਣਿਆ ਸੀ ਦਿੱਲੀ ਵਿੱਚ ਕੋਈ ਜੇ ਰਿਹਾ। ਤੇ ਬਾਅਦ ਵਿੱਚ ਫਿਰ ਉੱਥੇ ਪਿੰਡੋਂ ਸਾਡੇ ਦੋ ਸੰਤ ਹੋ ਕੇ ਗਏ ਬਾਹਰ।
ਅੱਛਾ ਜੀ,
ਉਹ ਮੁਰਕੇ ਆ ਗਏ,
ਮੁੜਕੇ
ਘਰ ਆ ਗਏ। ਇੱਕ ਤਾਂ ਆਉਂਦੇ ਕੰਮ ਕਰਨ ਲੱਗ ਪਿਆ, ਇੱਕ ਨੇ ਸਾਰਾ ਕਸੂਰ ਤੂੰ ਹੀ ਆਵਾਜ਼ ਚੜੀ।
ਅੱਛਾ,
ਤੇ ਫਿਰ ਉਹ ਵੀ ਹਵੇਲੀ ਦੇ ਵਿੱਚ ਤੂੰ ਹੀ ਰੱਖੀ, ਤੇ ਉਹ ਵੀ ਨਾ ਪਿਆ ਕੰਮ ਕਰਨ।
ਅੱਛਾ,
ਉਹਦੀ ਕੋਈ ਚੱਲੇ ਮੰਨ ਲਿਆ ਵੀ ਜੇ ਮੁੜਕੇ ਘਰ ਨੂੰ ਆਉਣ ਤੂੰ ਘਰ ਛੱਡਣਾ ਠੀਕ ਨੀ,
ਠੀਕ ਹੈ,
ਇਸ ਨੂੰ ਸਲਾਹ ਹਟਾ ਦਿੱਤੀ। ਤਾਂ ਫਿਰ ਕੋਈ ਚਿਰ ਬਾਅਦ ਫਿਰ ਸੰਤ ਦਾ ਪਿਆ ਚੱਪੜ ਹੈਗਾ ਉੱਥੇ ਆ ਗਏ। ਉਹ ਦਾਸੀ ਸੰਤੀ ਗੁਰੂ ਨਾਨਕ ਦੇਵ ਮੰਨਦੇ ਸੀ, ਤੇ ਉਹਨਾਂ ਦੇ ਕੋਲ ਵੀ ਘੱਟ ਹੀ ਜਾਂਦੇ ਹੁੰਦੇ ਸੀ, ਮੀਂਹ ਬਣ ਲੱਗ ਪਿਆ।
ਅੱਛਾ ਜੀ,
ਮੀਂਹ ਬਣ ਗਿਆ, 3 ਦਿਨ ਬਾਅਦ ਸਿਆਲ ਦੇ ਦਿਨ ਸੀ,
ਠੀਕ ਹੈ,
ਤੇ ਉਹ ਉਦਾਂ ਹੀ ਬੈਠੇ ਹੁੰਦੇ ਪਧਰੇ।
ਅੱਛਾ ਜੀ,
ਉਹ ਰੋਜ਼ ਮੈਂ ਦੇਖਣਾ ਵੀ ਜੱਜ ਸਾਹਿਬ ਚਲਿਆ ਗਿਆ ਹੋਣਾ, ਚਲਿਆ ਗਿਆ ਹੋਣਾ, 3 ਦਿਨ ਉੱਥੇ ਤਾਂ ਹੋਇਆ, ਫਿਰ ਚੌਕੀ ਦਿਨ ਮੀਂਹ ਹਟਿਆ।
ਅੱਛਾ ਜੀ,
ਮੀਂਹ ਹਟਿਆ ਤਾਂ ਫਿਰ ਮੈਂ ਸੰਤੇ ਚੰਗੇ ਆ।
ਅੱਛਾ ਜੀ,
ਫਿਰ ਉਹਨਾਂ ਦੇ ਜਾਣ ਲੱਗ ਪਿਆ।
ਅੱਛਾ ਜੀ,
ਸੰਗਤ ਕਰਦੇ 11 ਸਾਲ ਫਿਰ ਸੰਗਤ ਦੀ ਕੀਤੀ।
ਅੱਛਾ ਜੀ,
11 ਸਾਲਾਂ ਦੇ ਵਿੱਚ ਕੋਈ ਗੁਰੂ ਘਰ ਦੇ ਜਾਣ ਵੀ ਹੋ ਗਿਆ ਸੀ,
ਠੀਕ ਹੈ ਜੀ,
ਤੇ ਫਿਰ ਗੁਰੂ ਘਰ ਦੀ ਜਾਣ ਤਾਂ ਹੋ ਗਈ ਸੀ, ਪਰ ਸਿੱਖੀ ਦਾ ਅਸਲ ਪਤਾ ਨਹੀਂ ਸੀ ਵੀ ਸਿੱਖੀ ਕੀ ਆ,
ਠੀਕ ਹੈ ਜੀ,
ਤੇ ਸੰਗਤ ਜੀ ਉਹਨਾਂ ਸੰਤਾਂ ਦੀ ਹੁੰਦੀ ਸੀ,
ਠੀਕ ਹੈ ਜੀ,
ਤੇ ਫਿਰ ਮੇਰੇ ਦਿਲ ਦੁਬਾਰ ਹਾਂ ਦਿਆ ਵੀ ਮੈਂ ਕੀ ਆ,
ਠੀਕ ਹੈ ਜੀ,
ਤੇ ਦੇਹ ਤਾਂ ਮੈਂ ਨਹੀਂ,
ਠੀਕ ਹੈ ਜੀ,
ਇਹਨਾਂ ਗੱਲ ਸੰਤਾਂ ਨੂੰ ਪੁੱਛਾਂਗੇ,
ਠੀਕ ਹੈ ਜੀ,
ਤੇ ਮੈਂ ਕੀ ਆ,
ਠੀਕ ਹੈ ਜੀ,
ਫਿਰ ਸੰਤਾਂ ਵੱਸ ਗਿਆ, ਸੰਤਾਂ ਨੂੰ ਪੁੱਛਿਆ, ਉਹ ਕਹਿੰਦੇ ਸਿਰ ਸਵਾਹ ਪਾ ਲਾ ਕੇ ਦੱਸਾਂਗੇ।
ਅੱਛਾ ਜੀ,
ਹੁਣ ਦਿਲ ਜੋ ਪੱਕੀ ਹੋ ਗਈ ਤੇ ਸਾਹ ਪਾਉਣ ਦੀ ਲੋੜ ਨਹੀਂ,
ਠੀਕ ਹੈ ਜੀ,
ਤੇ ਮੈਨੂੰ ਇਹ ਬੋਲੋ, ਉਸਲੇ ਮੈਨੂੰ ਬੜਾ ਇਹ ਖਿਆਲ ਆ ਵੀ ਦੇਖੋ ਜੀ ਇੰਨਾ ਚਿਰ ਪਿਛਵਾ ਗੱਲ ਪੁੱਛੀ ਹੈ, ਤੇ ਇਹ ਵੀ ਹੁਣ ਸਿਰ ਸਵਾਹ ਪਾ ਕੇ ਦੱਸਣੀ, ਉਹ ਤਾਂ ਦੱਸਣੀ ਤਾਂ 11 ਸਾਲ ਸੇਵਾ ਏਦਾਂ ਕਰਦੇ ਰਹੇ, ਉੱਥੇ ਪਾਣੀ ਵੀ ਪਿੰਡੋਂ ਲਿਆਣ ਕੇ ਪਿਛਾਉਂਦੇ ਹੁੰਦੇ ਜੀ, ਨਹਾਉਣਾ ਵਰਤਣਾ ਸਭ ਕਰਨਾ, ਤੇ ਰੋਟੀ ਪਾਣੀ ਤੇ ਹੋਰ ਲੱਕੜੀ ਉਬਾਲਦੇ ਹੁੰਦੇ, ਲੱਕੜੀ
ਲਾਉਂਦੇ ਹੁੰਦੇ ਸੀ,
ਸਾਰੀ ਸੇਵਾ ਕਰਦੇ ਰਹੇ। ਤਾਂ ਫਿਰ ਉਹ ਮੈਨੂੰ ਪੁੱਛੀ ਤਾਂ ਮੈਂ ਆਹ ਜਵਾਬ ਦਿੱਤਾ, ਫਿਰ ਮੇਰੇ ਮੈਨੂੰ ਇਹ ਸਿੱਖ ਸਮਝਦੇ ਆ,
ਠੀਕ ਹੈ,
ਜੇ ਮੈਨੂੰ ਸਿੱਖ ਸਮਝਿਆ ਤਾਂ ਫਿਰ ਮੈਂ ਸਿੱਖ ਹਾਂ, ਫਿਰ ਮੈਂ ਤਾਂ ਸਾਥ ਨਹੀਂ ਨਾ,
ਠੀਕ ਹੈ ਜੀ,
ਮੈਂ ਫਿਰ ਜਵਾਬ ਦਿੱਤਾ, ਤੇ ਮਹਾਰਾਜ ਇਹ ਗੱਲ ਤੁਸੀਂ ਆਪਣੇ ਪਾਸ ਰੱਖੋ,
ਅੱਛਾ ਜੀ,
ਤੇ ਮੈਂ ਨੀ ਪੁੱਛਦਾ।
ਅੱਛਾ ਜੀ,
ਉਹਨਾਂ ਹਟ ਕੇ ਫਿਰ ਸਿੱਖ ਸੰਤਾਂ
ਜੋ ਆਪਣੇ ਦੂਸਰੇ ਸਾਧਨ ਵਗੈਰਾ ਦੇ ਕਰਦੇ ਹੋਣੇ ਉਹ ਵੀ ਦੱਸਿਆ,
ਦੱਸਿਆ ਸੀ, ਉਹਨੇ ਕਹਿੰਦੇ ਸੀ ਬਈ ਕਿ ਕੋਈ ਗੱਲ ਅਸੀਂ ਚੰਡੀ ਦੀ ਪਸੰਦ ਕਰ ਲਓ ਪਿੱਪਲ ਦੇ ਉੱਤੇ ਕਰਨੇ ਆ ਤੇ ਨਾਲ ਹੀ ਹਨੂਮਾਨ ਪੈਰੋਂ ਇਹ ਵੀ ਬਸ ਹੋ ਜਾਣਗੇ। ਮੈਂ ਉਹਨੇ ਜਵਾਬ ਦਿੱਤਾ ਵੀ ਮੈਨੂੰ ਨੀ ਇਹਨਾਂ ਦੀ ਲੋੜ, ਮੈਨੂੰ ਤਾਂ ਪਰਮਾਤਮਾ ਦੀ ਲੋੜ ਆ।
ਪਿੰਡੋਂ ਵੀ ਮਾਤਾ ਪਿਤਾ ਜੀ ਵੀ ਜਦੋਂ ਚੰਗੇ ਗੁਰਮਤ ਦੇ ਇਸ ਪਾਸੇ ਤੁਹਾਡੇ ਹੋਣੇ ਆ, ਉਹ ਵੀ ਸਿੱਖਿਆ ਦਿੰਦੇ ਰਹਿੰਦੇ ਹੋਣੇ।
ਉਹ ਮਾਤਾ ਸਾਨੂੰ ਕਹਿ ਦਿੰਦੀ ਸੀ ਵੀ ਕਦੇ ਕੋਈ ਚੀਜ਼ ਨੀ ਛੇੜਨੀ, ਰਸਤੇ ਤੁਰੇ ਜਾਂਦੇ ਕਾਢਾ ਕੀੜੀ ਨੀ, ਪੈਰ ਹੇਠਾਂ ਹੁੰਦੇ ਹੁੰਦੇ ਦੇਖ ਤੁਰੀ ਦਾ, ਕੋਈ ਨਿੱਕਿਆ ਹੁੰਦਿਆਂ ਨੀ ਦੱਸਦੇ ਹੁੰਦੇ ਵੀ ਕੁਹਾੜਾ ਨੀ ਲਾਉਣਾ ਬੜਾ ਪਾਪ ਹੁੰਦਾ। ਇਹ ਜਿਹੀਆਂ ਵਿਚਾਰਾਂ ਦਿਲ ਚ ਬਹਿ ਗਈਆਂ ਸੀ।
ਲਗਨ ਤਾਂ ਛੋਟੇ ਹੁੰਦਿਆਂ ਨੂੰ ਹੋਣੀ,
ਲਗਨ ਪਹਿਲਾਂ ਹੀ ਸੀ, ਲਗਨ ਬਹੁਤ ਹੁੰਦੀ ਸੀ। ਤਾਂ ਫਿਰ ਇਹ ਵੀ ਮਾਤਾ ਦੱਸਦੀ ਹੁੰਦੀ ਵੀ ਕਈ ਵਾਰੀ ਤੁਸੀਂ ਤੁਰੇ ਜਾਂਦੇ ਕਿਤੇ ਬਾਹਰ ਜਾਣਾ ਤਾਂ ਉਹ ਤੁਰੇ ਜਾਂਦੇ ਜੋ ਪੈਣਾ ਬੜੀ ਚੰਗੀ ਆ, ਬੜੇ ਚੰਗੇ ਆ ਇਹਨਾਂ ਨੂੰ ਦਰਸ਼ਨ
ਹੁੰਦੇ,
ਸਾਰ ਨੀ ਸਾਡੇ ਨਿਆਣਾ ਹੋਣ
ਕਰਕੇ
ਇਹ ਫਿਕਰ ਦੀ ਗੱਲ ਨਹੀਂ। ਬਸ ਫਿਰ ਹਾਂ ਉਹ ਮਹਾਰਾਜ ਦੀ ਕਿਰਪਾ ਸੀ, ਉਹ ਲਗਨ ਲੱਗੀ ਸੀ। ਫਿਰ ਸੰਤਾਂ ਨੂੰ ਮਹਾਰਾਜ ਦੀ ਪ੍ਰਾਪਤੀ ਦੀ ਲੋੜ ਸੀ ਨਾ, ਫਿਰ ਸੰਤ ਸਿੱਖਾਂ ਵੱਲ ਹੋਏ, ਉਹਨਾਂ ਦੀ ਫਿਰ ਟੋਰ ਪਾਰ ਕਰਦੇ, ਉਹਨਾਂ ਬਾਣੀ ਦੀ ਵਿਚਾਰ ਹੋ ਗਈ ਸੀ ਤੇ ਉਹਨਾਂ ਦੇ ਵਿੱਚ ਦਿਲ ਚ ਹੁੰਦੀ ਵੀ ਕੋਈ ਸਿੱਖ ਐਸਾ ਮੇਰੇ ਸੰਤ ਜੀ, ਅਗਰ ਮੈਂ ਵੀ ਸਿੱਖਾਂ ਤਾਂ ਤੂੰ ਵੀ ਸਿੱਖ ਗੁਰੂ ਦਾ, ਤੇ ਆਹ ਮੈਂ ਸਾਧਨ ਕੀਤੇ ਆ, ਤੁਸੀਂ ਵੀ ਕਰਕੇ ਦੇਖੋ ਜੀ ਮਹਾਰਾਜ ਕਿਰਪਾ
ਕਰੇ।
ਇਹ ਗੱਲ ਨਾ ਕਿਵੇਂ ਕਹਿਣੀ, ਜਿਹਨੇ ਕਹਿਣਾ ਵੀ ਮੈਂ ਵੀ ਗੁਰੂ ਆ ਤੇ ਦੱਸਾਂਗੇ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਤੇ ਗੁਰੂ ਸਾਨੂੰ ਮਿਲਣਾ ਪਊ। ਤੇ ਬਹੁਤ ਸੰਤਾਂ ਨਾਲ ਇਸ ਵਿਚਾਰ ਵਿੱਚ ਹੁੰਦੇ ਰਹੇ, ਹੁੰਦੀ ਰਹੀਆਂ ਵਿਚਾਰ ਇਸ ਗੱਲ ਦੇ ਬਾਰੇ। ਫਿਰ ਇੱਕ ਸੰਤ ਉੱਥੇ ਗਏ ਉਹਨਾਂ ਦੇ ਨਾਲ, ਫਿਰ ਗੱਲ ਚੱਲ ਪਈ ਇਸ ਤਰ੍ਹਾਂ ਵੀ ਮੇਰੇ ਕਿਸੇ ਤੋਂ ਬੈਠੇ ਸੀ ਤਾਂ ਮੈਂ ਗਾਹ ਜਾਂਦਾ ਸੀ, ਉਹਨਾਂ ਸੰਦੇਹ ਨਹੀਂ ਕਰਕੇ ਕਰਕੇ ਲੰਘ ਗਿਆ ਗਾ। ਤਾਂ ਇੱਕ ਮੇਰਾ ਮਾਪਤੀ ਸੀ ਜਿਹਨਾਂ ਦੇ ਉਹ ਆਏ ਹੋਏ ਸੀ,
ਸੰਤ ਜਿਹਨਾਂ ਦੇ ਆਏ,
ਉਹਨਾਂ ਨੇ ਫਿਰ ਮੈਨੂੰ ਦੱਸੀ, ਮੈਂ ਦੱਸਿਓ ਕਿ ਕਹਿੰਦਾ ਵੀ ਇਹ ਸੰਤ ਨੂੰ ਮੰਨਦੇ ਨਹੀਂ।
ਉਹ ਸੰਤਾਂ ਨੂੰ ਕਹਿੰਦਾ ਹੋਣਾ ਬੰਦਾ ਵੀ ਗੁਰੂ ਨੀ ਮੰਨਦੇ।
ਆਹੋ ਗੁਰੂ ਨੀ ਬੜਾ ਮੰਨਦੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਤਾਂ ਉਹ ਸੰਤ ਕਹਿਣ ਲੱਗੇ ਵੀ ਅਸੀਂ ਜੇ ਪਤਾ ਹੁੰਦਾ ਤਾਂ ਹੁਣੇ ਮਨਾ ਦਿੰਦੇ।
ਠੀਕ ਹੈ ਜੀ।
ਉਹਨੇ ਮੈਨੂੰ ਸ਼ਾਮ ਨੂੰ ਦੱਸਿਆ, ਸਹੀਦਾ ਸੰਤ ਨੇ ਕਿਹਾ ਵੀ ਤੁਹਾਨੂੰ ਮਨਾ ਦਿੰਦੇ। ਮੈਂ ਕਿਹਾ ਚੰਗਾ ਮੈਂ ਆਉਂ ਰਾਤ ਨੂੰ ਤੋ ਮਨਾ ਦੇਣ, ਤੇ ਮੈਂ ਤਾਂ ਠਾਕਰ ਸਿੰਘ ਦੇ ਕੁੰਡਾ ਹੋਰ ਸੀ, ਤਿੰਨੇ ਜਾਣੇ ਸੀ, ਸ਼ੁਰੂ ਹੋ ਗਏ। ਮਤਲਬ ਸ਼ੁਰੂ ਹੋ ਗਏ ਤੇ ਉਹ ਬਾਣੀ ਦੇ ਅਨੁਸਾਰ ਹੈ ਗੁਰੂ ਯਾਰ ਕਰਨ ਤਾਂ ਅਸੀਂ ਬਣੇ ਦੇ ਅਨੁਸਾਰ ਉਲਟਾਈ ਜਾਈਏ। ਤਾਂ ਇੱਕ ਇਹ ਇਹਨਾਂ ਦੇ ਵਿੱਚ ਸੀ ਵੀ ਜਿਹੜੇ ਉਹਦੇ ਸੇਵਕ ਸੀ ਉਹ ਨਹੀਂ ਸੀ ਗੱਲ ਕਰਦੇ, ਕੋਈ ਬੋਲਦੇ ਹੀ ਨਹੀਂ ਸੀ,
ਕੱਲੇ ਸ਼ਾਂਤੀ
ਸ਼ਾਂਤੀ ਗੱਲ ਕਰਦੇ ਜੇ ਕਰਦੇ ਸੀ। ਤਾਂ ਘੰਟਾ ਜਾਂ ਜ਼ਿਆਦਾ ਕੋਈ ਵਕਤ ਉਹ ਵਿਚਾਰ ਕਰਕੇ ਆ ਜਾਣਾ।
ਠੀਕ ਹੈ ਜੀ।
ਇਸ 15 ਦਿਨ ਵਿਚਾਰ ਸਾਡੀ ਉਹਦੇ ਨਾਲ ਹੁੰਦੀ ਰਹੀ
ਲਗਾਤਾਰ
ਰੋਜ਼। ਤਾਂ 15 ਦਿਨਾਂ ਪਿੱਛੋਂ ਫਿਰ ਉਹਨੂੰ ਕਿਹਾ ਵੀ ਅਸੀਂ ਮੰਨ ਲਿਆ ਵੀ ਭਾਈ ਨਾਮ ਸਿੰਘ ਜੀ ਤੇ ਇਹ ਗੁਰੂ ਨਹੀਂ ਹੋ ਸਕਦਾ।
ਅੱਛਾ
ਜੀ। ਉਸਤਾਦ ਮੰਨ ਲਓ।
ਅੱਛਾ ਜੀ।
ਇਹ ਉਸਤਾਦ ਮੰਨ ਲਓ ਦੀ ਗੱਲ ਸੁਣ ਕੇ ਫੇਰ ਓਨਾ ਹੀ ਦੁੱਖ ਹੋਇਆ। ਇੰਨੀ ਵਿਚਾਰ ਵੀ ਹੋਈ ਸਭ ਗਿਆ ਤਾਂ ਫੇਰ ਵੀ ਗੱਲ ਦੂਜੀ ਬਣੀ ਰਹੀ ਬੜਾ ਮੰਨਣਾ।
ਠੀਕ ਹੈ।
ਤਾਂ ਇਹ ਦਿਲ ਚ ਹੁੰਦੀ ਸੀ ਵੀ ਜਿਹੜਾ ਕੋਈ ਪ੍ਰੇਮ ਕਰੇ ਉਹ ਕੁਦਰਤੀ ਗੱਲ ਹੋ ਜਾਂਦੀ, ਅਦਾਲਤ ਦੇ ਵਿਧਾਨ ਤਾਂ ਆਪੇ ਹੋ ਜਾਂਦੇ, ਕੋਈ ਮੈਨੂੰ ਮਨਾਉਣ ਦੀ ਲੋੜ ਹੀ ਨਹੀਂ।
ਠੀਕ ਹੈ ਜੀ।
ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਮੇਰਾ ਓਹਲਾ ਚਾਹੇ ਬਣਿਆ ਰਹੇ, ਚਾਹੇ ਤੁਸੀਂ ਕਿਰਪਾ ਕਰੋ ਦੂਰ ਹੋ ਜਾਏ, ਤੇ ਹੁਣ ਮੈਂ ਸੰਤ ਇਹ ਵੀ ਛੱਡੇ।
ਠੀਕ ਹੈ।
ਉਹ ਤਾਂ ਪਹਿਲਾਂ ਹੀ ਛੱਡਿਆ ਅਰਦਾਸੀ ਤਾਂ, ਫਿਰ ਇਹਨਾਂ ਦਾ ਵੀ ਬਿਲਕੁਲ ਖਿਆਲ ਹਟਾ ਤਾ।
ਅੱਛਾ।
ਰਾਜ ਮਹਾਰਾਜ ਬਾਣੀ ਦਾ ਫੋਟ ਲੈ ਲਈ, ਉੜ ਕੇ ਬਾਣੀ ਪਾਣੀ।
ਠੀਕ
ਹੈ। ਰਾਤ ਵੀ ਤਗੜੇ ਨੇਰੇ ਉੱਠ ਗਏ ਬਾਹਰ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਤਾਂ ਫੇਰ
ਆਪਣੇ ਇਹ ਤਾਂ ਦੱਸੋ ਜੀ ਤੁਗੀ ਕਿੰਨਾ ਚਿਰ ਰਹੇ ਤੁਸੀਂ? ਫਿਰ
ਤੁਗੀ ਕਾਫੀ ਚਿਰ ਰਹੇ ਸੀ।
ਕਿੰਨੇ?
ਅਚਾਨਕ ਲੜਾਈ ਲੱਗੀ ਆ, ਉਹ ਲੱਗਣ ਥੋੜੀ ਚ ਲੱਗੇ ਨੇ ਤੇ ਫੇਰ ਗਏ ਜੀ।
ਲਗਭਗ ਕਿੰਨਾ ਚਿਰ ਰਹੇ? 28 ਸਾਲ ਜਾਂ
ਘੱਟ? ਇੰਨਾ ਵੀ ਹੋਵੇ ਜੀ, ਇੰਨਾ ਚਿਰ ਹੋਵੇ।
ਅੱਛਾ ਜੀ। ਇਹ ਤੋਂ ਬਾਅਦ ਫਿਰ ਉੱਥੇ ਸਰਗੋਧੇ ਗਏ?
ਫੇਰ ਸਰਗੋਧੇ ਗਏ।
ਅੱਛਾ ਜੀ।
ਸਰਗੋਧੇ 30 ਸਾਲ ਰਹੇ ਆ।
ਅੱਛਾ ਜੀ।
ਹਾਂਜੀ।
ਅੱਛਾ। ਉੱਥੇ ਕਿਹੜਾ ਪਿੰਡ ਸੀ?
ਉੱਥੇ ਨੀ ਚੱਕ ਸੀ।
ਅੱਛਾ। ਉੱਥੇ ਜ਼ਮੀਨ ਖਰੀਦੀ ਸੀਗੀ?
ਜ਼ਮੀਨ ਖਰੀਦੀ ਥੋੜੀ।
ਅੱਛਾ ਜੀ।
ਮਸਲੇ ਕੋਈ ਬਾਹਰ ਬਣੀ ਹੋਏ ਤਾਂ ਕਿਸੇ ਦੀ ਬਾਹਰ ਹੁੰਦੇ?
ਸਾਰੇ ਭਾਈ ਉੱਧਰ ਚਲੇ ਗਏ?
ਚਾਰੇ ਸੀ ਅਸੀਂ।
ਅੱਛਾ ਜੀ।
ਚਾਰੇ ਹਾਲ ਹੁੰਦੇ ਸਾਡੇ।
ਠੀਕ ਹੈ ਜੀ। ਤੁਸੀਂ ਆਪਣੇ ਕਾਫੀ ਗ੍ਰੰਥਾਂ ਦਾ ਅਧਿਐਨ ਕੀਤਾ ਹੋਣਾ?
ਕਰਨੇ ਜੀ ਬਸ, ਹਿੰਦੂ ਮਤ ਦਾ ਬੜਾ ਸਾਡੇ ਪਿਤਾ ਨੇ ਬੜੀ ਸਾਨੂੰ ਚੰਗੀਆਂ ਸਾਖੀਆਂ ਸੁਣਦੇ ਰਹਿੰਦੇ ਹੁੰਦੇ, ਹਿੰਦੂ ਮਤ ਦੀ ਬੜੀ ਲੰਮੀ ਚੌੜੀ ਖੋਜ ਸੀ। ਫਿਰ ਉਹਦਾ ਸੀ ਬੜੇ ਬੜੇ ਜਾਣੋ 24 ਅਵਤਾਰ ਤੇ ਹੋਰ ਜਿਹੜੇ ਜਿਹੜੇ ਚੰਗੇ ਚੰਗੇ ਗ੍ਰੰਥ ਸੀ ਸਾਰਿਆਂ ਦੀ ਵਿਚਾਰ ਕੀਤੀ ਸੀ, ਹਿੰਦੂ ਮਤ ਦਾ ਪੂਰਾ ਪੂਰਾ ਪਤਾ ਲੱਗ ਗਿਆ ਸੀ। ਫਿਰ ਜਿਹੜੇ ਅਵਤਾਰ ਸੀ 24 ਅਵਤਾਰਾਂ ਦੀ ਮਾਤਾ ਪਿਤਾ ਨਾਂ ਉਹਨਾਂ ਦੇ ਆਪਣੇ ਨਾਲ ਤੇ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਦਾ,
ਠੀਕ ਹੈ ਜੀ,
ਇਹ ਸਾਰੀ ਵਿਚਾਰ ਹੋ ਗਈ ਸੀ।
ਅੱਛਾ ਜੀ,
ਤਾਂ ਮੁਸਲਮਾਨਾਂ ਦਾ ਵੀ ਕਾਫੀ ਵਿਚਾਰ ਹੋ ਗਏ ਸੀ।
ਭਗਵਤ ਵਗੈਰਾ ਸਾਰੇ ਪੜ੍ਹੇ?
ਭਗਵਤ ਪੜ੍ਹਿਆ ਜੀ, ਸ਼੍ਰੀਮਦ ਭਾਗਵਤ ਪੜ੍ਹਿਆ, ਦੇਵੀ ਭਾਗਵਤ ਪੜ੍ਹਿਆ।
ਅੱਛਾ ਜੀ,
ਹਾਂਜੀ,
ਗੁਰਮਤ ਦੇ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਸੀ?
ਗੁਰਮਤ ਦੇ ਸੁਰ ਪ੍ਰਕਾਸ਼, ਤਵਾਰੀਖ, ਜਨਮ ਸਾਖੀ, ਗ੍ਰੰਥ ਪੜ੍ਹੇ ਸੀ।
ਭਾਈ ਵੀਰ ਸੋਹਣਾ ਦੇ
ਭਾਈ ਵੀਰ ਸੋਹਣਾ ਦੇ ਵੀ ਚਮਤਕਾਰ, ਗੁਰੂ ਨਾਨਕ ਚਮਤਕਾਰ, ਤਸਮ ਚਮਤਕਾਰ ਤੇ ਹੋਰ ਆਪਣੇ
ਕਾਫੀ ਗ੍ਰੰਥ ਉਦੋਂ ਤਾਂ ਗੁਰਮਤਿ ਤੁਸੀਂ ਪੜ੍ਹ ਚੁੱਕੇ?
ਹਾਂ, ਪੜ੍ਹ ਚੁੱਕੇ।
ਬੜੀ ਸੋਝੀ ਸੀ।
ਹਾਂਜੀ, ਫਿਰ ਅਸੀਂ ਮਹਾਰਾਜ ਦਾ ਪਾਠ ਭਾਈ ਸੰਤ ਅਦਰੇਸ਼ ਸਿੰਘ ਦੇ ਪਾਸੋਂ ਪੜ੍ਹਿਆ, ਸਾਰਾ ਸਿੱਖਿਆ ਸੀ।
ਕੌਣ ਸੀ ਜੀ?
ਜੱਟ ਸੀ, ਜੱਟਾਂ ਦੇ ਕਰੋ ਜਨਮ ਸੀ ਉਹਨਾਂ ਦਾ। ਚੱਕ ਦੇ ਵਿੱਚ ਸੀ ਉਹ।
ਅੱਛਾ
ਜੀ, ਸੀ ਚੱਕ ਦੇ ਉਹਨਾਂ ਦੇ ਨਾਲ ਹੀ ਸੰਤ ਸਾਧੂ ਸੁਣੀ ਜਾਂਦੇ ਸੀ।
ਅੱਛਾ ਜੀ,
ਤੇ ਸਾਧੂ ਸੁਣਾ ਤਾਂ ਉਹ ਸੀ ਤਾਂ ਚੰਗੇ ਫਿਦਮਨ ਤਕੜੇ, ਪਰ ਉਹਦਾ ਕੋਈ ਅਰਥ ਜਾਂ ਹੋਰ ਕੋਈ ਵਿਚਾਰ ਤਾਂ ਸੁਣਾ ਦੇਣੀ, ਤੇ ਇਹ ਵਿਦਿਆ ਹੀ ਨੀ ਸਾਨੂੰ ਸਮਝ ਆਈ ਸੀ।
ਅੱਛਾ, ਅਰਜੀਤ ਸਿੰਘ ਜੀ ਜਿਹੜੇ ਸੀਗੇ ਜੀ, ਇਹ ਪਿੱਛੋਂ ਕਿਹਨਾਂ ਦੇ ਸੀਗੇ? ਆਪਣੇ ਸਰਦਾਲੂ ਜਾਂ ਕਾਲੋ ਜਾਂ
ਸੰਤ ਸੀਗੇ? ਉਹਨਾਂ ਦਾ ਸੇਵਕ ਸੀਗੇ ਸੰਤ ਕਰਮ ਸਿੰਘ ਜੀ।
ਅੱਛਾ,
ਕਰਮ ਸਿੰਘ ਦੇ ਨਾਲ ਸਾਡੀ ਵਿਚਾਰ ਉੱਥੇ ਹੋਈ ਸੀ, ਇੱਥੇ ਆਪਣੇ ਦੁਰਗੋਦ ਦੇ।
ਸੰਤ ਕਰਮ ਸਿੰਘ ਜੀ ਕਿਹੜੇ ਹੋਤੀ ਮਰਦਾਨ ਵਾਲੇ?
ਹਾਂ, ਕਰਮ ਸਿੰਘ ਇੱਥੇ ਸੀਗੇ ਆਪਣੇ ਫਰਲਾਵਾ ਪਿੰਡ ਦਾ।
ਅੱਛਾ,
ਨਵੇਂ ਸ਼ਹਿਰ ਦੇ ਲਾਗੇ।
ਚੰਗੇ ਸਤਪੁਰਖ ਸੀਗੇ?
ਚੰਗੇ ਸੀ।
ਅੱਛਾ ਜੀ,
ਸਰ ਰਸੀ ਜਾਂ ਗੁਰੂ ਚੇਲੇ ਦੀ ਗੱਲ ਬਣੀ ਨੀ ਸੀ, ਪਿੱਛੋਂ ਜੋ ਹੋਵੇ ਬਣੀ ਉਹ ਚਲੀ ਆਉਂਦੀ ਹੈ।
ਠੀਕ ਹੈ,
ਤੇ
ਤੁਸੀਂ ਖੇਤੀ ਦਾ ਕੰਮ ਕਾਰ ਕਰਦੇ ਹੁੰਦੇ?
ਕਰਦੇ ਜੀ, ਬੜਾ ਤਕੜਾ ਜੀ।
ਕਿਸ ਤਰ੍ਹਾਂ ਕੀ ਰੋਜ਼ ਦਾ ਕੀ ਹੁੰਦਾ ਸੀਗਾ ਤੁਹਾਡਾ?
ਰੋਜ਼ ਦਾ ਅਭਿਆਸ ਹੁੰਦਾ, ਇਸ ਤਰ੍ਹਾਂ ਕੰਮ ਹੁੰਦਾ ਸਾਡਾ, ਤੇ ਸਾਰਾ ਦਿਨ ਕੰਮ ਆਪਣਾ ਕਰਕੇ ਤਾਂ ਮਗਰੋਂ ਜਿਹੜਾ ਸਾਰਾ ਕੰਮ ਨਿਬੜ ਜਾਏ, ਸਾਰਿਆਂ ਨੇ ਲੰਮੇ ਪੈ ਜਾਣ, ਤੇ ਉਹ ਲੈ ਜਾ ਕੇ ਰਹਿਰਾ ਦਾ ਪਾਠ ਕਰਦੇ ਨੇ, ਬਾਹਰ ਇਸ਼ਨਾਨ ਕਰਨਾ, ਤੇ ਲਾਗੇ ਸੂਆ ਸੀਗਾ ਰੱਬੇ ਘਰ ਦੇ ਉੱਤੇ ਨਹਿਰ ਦਾ,
ਠੀਕ ਹੈ,
ਉਹ ਜਦੋਂ ਅੱਗ ਲਾ ਕੇ ਆਪਣਾ ਇਸ਼ਨਾਨ ਕਰਕੇ ਤਾਂ ਭਾਈ ਆਪਣਾ ਪਾਠ ਕਰਨਾ, ਵਾਠ ਕੇ ਭਾਈ ਮੰਦੀ ਕਰਨੀ।
ਅੱਛਾ,
ਤਾਂ ਫੇਰ ਪਿੰਡ ਆ ਜਾਣਾ
ਸ਼ਾਮ ਨੂੰ
ਰਾਤ ਨੂੰ ਤਗੜੇ 11-12 ਵਜੇ ਕਦੇ ਉੱਠੇ ਹੁੰਦੇ, ਕਦੇ ਨਾ ਉੱਠੇ ਹੁਣ ਤਾਂ ਆਪਣੇ ਬਹਿ ਜਾਣਾ, ਜਿਹੜੇ ਸਾਰੇ ਉੱਠ ਕੇ ਨਾਲ ਤੁਰ ਪੈਣਾ। ਇਸੇ ਤਰ੍ਹਾਂ ਉਮਰ ਸਾਰੀ ਲੰਘ ਗਈ, ਮਹਿਲਾ ਚ ਗਏ ਹੁਣ ਮੈਂ ਰਹਿ ਗਿਆ ਹੁਣ, ਏਦਾਂ ਮਹਾਰਾਜ ਮੇਰੇ ਤੇ ਕਿਰਪਾ ਕੀਤੀ ਤੇ ਤੁਰੇ ਗਏ। ਤੁਰਿਆ ਫਿਰ ਇਹਦਾ ਕੰਮ ਕਰਦੇ ਨੂੰ ਫਿਰ ਮਹਾਰਾਜ ਨੇ ਸਾਡੇ ਬੜੇ ਭਾਈ ਨੂੰ ਸੁਪਨੇ ਦਰਸ਼ਨ ਦਿੱਤੇ ਰਾਤ ਉੱਤੇ ਨੂੰ।
ਅੱਛਾ
ਜੀ, ਕਹਿਣ ਲੱਗੇ ਕੰਮ ਤੋਂ ਛੱਡ ਦਿਓ, ਤੁਹਾਨੂੰ ਤਕਲੀਫ ਪਹੁੰਚਾ।
ਠੀਕ ਹੈ,
ਉਹਨੇ ਠੰਡ ਤੋਂ ਦੱਸਿਆ ਜੀ, ਤਕਲੀਫ ਤਾਂ ਇਹ ਰਿਹਾ, ਉਹ ਕਹਿੰਦਾ ਵੀ ਚਾਹੇ ਮੈਂ ਸੁਪਨਾ ਮੰਨ ਲਓ ਚਾਹੇ ਸੱਚ ਮੰਨ ਲਓ, ਵੀ ਮੈਂ ਤੈਨੂੰ ਏਦਾਂ ਰਾਤ ਹੋਈ ਆ, ਉਹ ਸੁਪਨਾ ਕਹਿੰਦਾ ਸੱਚ ਆ ਇਹ, ਤਕਲੀਫ ਬੜੀ ਆ, ਇਹਨੂੰ ਛੱਡ ਦਿਓ। ਫਿਰ ਮੈਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਨੌਕਰ ਰੱਖ ਲਓ, ਫਿਰ ਮੈਂ ਅਰਜੋ ਕੰਮ ਇਹ ਕਰਨਾ।
ਅੱਛਾ,
ਪਰ ਨੌਕਰ ਮਿਲ ਗਿਆ, ਫਿਰ ਮੈਂ ਉਸ ਵੇਲੇ ਉੱਠ ਕੇ ਘਰ ਇਸ਼ਨਾਨ ਕਰਕੇ ਤਾਂ ਪਹਾੜ ਸੀ ਲਾਗੇ, ਉਹਦੇ ਉੱਤੇ ਜਾਗ ਚੜ ਜਾਣਾ,
ਜਿਸੇ ਟਾਈਮ ਅੱਗੇ ਹਲੀ ਜਾਂਦੇ ਸੀ,
ਉਸੇ ਟਾਈਮ ਦੇ ਜਾਂਦੇ, ਹਲਾਂ ਤੋਂ ਪਹਿਲੇ ਇਸ਼ਨਾਨ ਕਰਦਾ ਸੀ ਨਾ, ਉਸੇ ਟਾਈਮ ਨਾਲ।
ਅੱਛਾ ਜੀ,
ਤਾਂ ਫਿਰ ਜਾ ਕੇ ਪਹਾੜ ਤੇ ਬਹਿ ਜਾਣਾ, 9 ਵਜੇ ਦੇ ਦਿਨ ਦੇ
ਬਾਕੀ
ਰਾਤ ਜਲ ਜਾਣਾ 1-2 ਵਜੇ।
ਠੀਕ ਹੈ,
ਤਾਂ ਫਿਰ ਇੱਥੇ ਦਾ ਅਭਿਆਸ ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਬਣੀ ਰਹੀ, ਫਿਰ ਮਹਾਰਾਜ ਦੇ ਪਹਿਲੇ ਪਾਸੇ ਦਰਸ਼ਨ ਹੋਏ।
ਅੱਛਾ ਜੀ,
ਉਹ ਦਰਸ਼ਨ ਇਸ ਤਰ੍ਹਾਂ ਹੋਏ, ਮਹਿਲਾ ਮੈਂ ਉੱਥੇ ਬੈਠਾ ਸੀ ਤਾਂ ਲੋ ਹੋ ਗਈ।
ਅੱਛਾ ਜੀ,
ਲੋ ਪ੍ਰਕਾਸ਼ ਹੀ ਪ੍ਰਕਾਸ਼ ਸਾਰੇ ਹੋ ਗਿਆ।
ਅੱਛਾ ਜੀ,
ਤਾਂ ਮੈਂ ਕਿਹਾ ਵੀ ਕਿਹੜੀ ਗੱਡੀ ਆਉਂਦੀ, ਲਾਗੇ ਗੱਡੀ ਲੈਣ ਸੀ।
ਅੱਛਾ ਜੀ,
ਪਰ ਨਾ।
ਅੱਛਾ ਜੀ,
ਤਾਂ ਉਹ ਉਸੇ ਪ੍ਰਕਾਸ਼ ਦੇਖਦਾ ਸੀ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਜੀ।
ਠੀਕ ਹੈ ਜੀ,
ਤੇ ਮਹਾਰਾਜ ਪਹਿਲੇ ਪਾਸੇ ਦਰਸ਼ਨ ਹੋਏ।
ਅੱਛਾ ਜੀ,
ਮੱਥਾ ਰੇਖਾ ਮੈਂ ਸਿਰ ਤਿਆਗ ਰੱਖਿਆ, ਤੇ ਜਿਹੜੇ ਅੰਦਰ ਨੇੜਾ ਸੀ ਉਹ ਦੂਰ ਹੋ ਗਿਆ।
ਅੱਛਾ ਜੀ,
ਤੇ ਉਹ ਮਹਾਰਾਜ ਨੇ ਕਿਹਾ ਨਾ ਬਈ ਸਾਨੂੰ ਪਈ
ਮਹਾਰਾਣਾ
ਦਰ ਪਈ ਆ, ਤੇ ਮਹਾਰਾਜ ਸਾਨੂੰ ਲੋਟ ਲਈ, ਤਾਂ ਮਹਾਰਾਜ ਨੇ ਕਿਰਪਾ ਕਰਤੀ, ਜਿਹਨੂੰ ਤਿਰਲੇ ਲੈਂਦੇ ਸੀ ਉਹ ਮਹਾਰਾਜ ਕਿਰਪਾ ਕਰਤੀ, ਇਥੋਂ ਫਿਰ ਸਾਰਾ ਕੋਈ ਬਣ ਗਿਆ, ਮੈਨੂੰ ਕੋਈ ਕਿਸੇ ਦੀ ਵੋਟ ਲੈਣ ਦੀ ਲੋੜ ਨੀ ਰਹੀ। ਤੇ ਇਸ ਦੂਜੇ ਨਾਲ ਕੰਮ ਕਰਦਾ ਹੁੰਦਾ ਸੀ, ਇਹਦੇ ਵਿੱਚ ਵੀ ਇੱਕ ਵਾਰ ਸਾਨ ਕੀਤਾ ਸੀ, 1,25,00,000 ਪਾਠ ਕੀਤਾ ਸੀ ਆਪਣਾ ਮੂਲ ਮੰਤਰ ਦਾ।
ਅੱਛਾ ਜੀ,
ਤਾਂ 3 ਵਾਰੀ ਫੇਰ 40-40 ਦਿਨ 32 ਮਾਹ ਰੋਜ਼
ਮੂਲ ਮੰਤਰ ਦੀਆਂ
ਕਾਰਵਾਈ ਕੀਤੀਆਂ।
ਤੁਸੀਂ ਇਹ ਵੀ ਦੱਸਿਆ ਸੀ ਗੁਰਭਾਗਿਆ ਸੁਹਾਗਣੀ ਤਾਤੀ ਪਾਉਣ ਲੱਗੀ ਸਰਮਸਤਕ ਰੱਖਿਆ ਪਾਰ ਤੁਮ ਸੁਰੀ ਤੇ ਨਾਰਾਇਣ ਰਾਸ ਗਰੀਬ ਹੋੜ ਬੰਦੀ ਛੋੜ ਫਿਰ ਘੋੜ ਦੁਖੇ ਮਨ ਖਤਿਆ ਪਹਿਲੀ ਪੌੜੀ ਦਾ
ਮਸ਼ੀਨ ਮਰੋ ਹੋਈਆਂ ਹੁਣ ਸਾਰਾ ਕੰਮ ਕਰਕੇ ਫੇਰ ਜਾਂਦੇ ਸੀ। ਫੇਰ ਉੱਥੇ ਦਾ ਫਿਰ ਰਹੇ ਕੋਈ ਨਾ ਆਪਣਾ ਪੈਰੀ ਮੰਜ ਕੇ ਕਰਦੇ
ਅਸਲੀ ਮਰਬੇ ਵਿੱਚ ਹੀ ਕੋਠਾ ਪਾਇਆ ਹੋਣਾ
ਮਰਬੇ ਜੀ ਮਰਬੇ ਵੀ ਰਹਿੰਦੇ ਉੱਥੇ ਮਰਬੇ ਰਹਿੰਦੇ ਸੀ।
ਅੱਛਾ ਜੀ ਇਹ ਜਦੋਂ ਕੰਮ ਕਾਰ ਕਰਦੇ ਸੀ ਤੁਸੀਂ ਉਦੋਂ ਵੀ ਮਹਾਰਾਜ ਦੇ ਦਰਸ਼ਨ ਪਹਿਲਾਂ ਹੋਏ ਜੀ ਕਦੀ?
ਹਾਂ ਹੋਏ ਸੀ ਉਦੋਂ ਮੈਂ ਪਹਿਲੇ ਉੱਥੇ ਜਦੋਂ ਪਾਠ ਕੀਤਾ ਹੈਗਾ ਆਪਣਾ ਮੂਲ ਮੰਤਰ ਦਾ।
ਅੱਛਾ ਜੀ
ਉਦੋਂ ਦਸਵੇਂ ਪਾਤਸ਼ਾਹ ਹੋਏ ਸੀ
ਕਿਸ ਤਰ੍ਹਾਂ ਜੀ?
ਇਸ ਤਰ੍ਹਾਂ ਹੋਏ ਸੀ ਪਹਿਲਾਂ ਮੈਂ ਉੱਥੇ ਪਾਠ ਕਰਦੇ ਤਾਂ ਇੱਕ ਸਿੱਖ ਆਇਆ
ਦਿਨ ਦੀ ਗੱਲ ਆ ਜੀ
ਦਿਨੇ ਦੁਪਹਿਰ ਦੀ।
ਅੱਛਾ ਜੀ
ਤੇ
ਉਹਦਾ ਮੂੰਹ ਕੋਠੇ ਦਾ ਕਿੱਧਰ ਨੂੰ ਸੀ?
ਮੂੰਹ ਚੜ੍ਹਦੀ ਹੈ।
ਅੱਛਾ ਚੜ੍ਹਦੇ ਪਾਸੇ ਨੂੰ?
ਚੜ੍ਹਦੇ ਪਾਸੇ ਨੂੰ।
ਇੱਕੋ ਕੋਠਾ ਸੀਗਾ?
ਇੱਕੋ ਕੋਠਾ ਜੀ।
ਇੱਕੋ ਬੂਹਾ ਸੀ?
ਇੱਕੋ ਬੂਹਾ ਜੀ।
ਅੱਛਾ ਜੀ
ਤਾਂ ਉਹ ਫੇਰ ਆਣ ਕੇ ਫਤਿਹ ਬੁਲਾਈ ਤਾਂ ਬਹੁਤ ਹੀ ਦਰਸ਼ਨ ਬਹੁਤ ਬਹੁਤ ਸੋਹਣਾ ਲੱਗਦਾ ਸੀ ਬਹੁਤ ਹੀ ਪਿਆਰਾ ਲੱਗਦਾ ਸੀ ਤੇ ਹਾਂ ਤੇ ਜਵਾਨ ਵੀ ਬਹੁਤ ਤਗੜਾ ਸੀ
ਤੇ ਅੱਖਾਂ ਘਾੜੀਆਂ ਤੇ
ਜਿਵੇਂ ਦੀ ਗੱਲ ਹੈ ਜੀ ਜਿਵੇਂ ਦੀ ਬੈਠਿਆਂ ਦੀ ਹਾਂਜੀ ਤਾਂ ਫੇਰ ਉਹ ਕਹਿੰਦਾ ਵੀ ਗੁਰੂ ਸਾਹਿਬ ਆ ਰਿਹਾ ਹੈ।
ਅੱਛਾ ਜੀ
ਦਸਵੇਂ ਤੇ ਬੜੀ ਖੁਸ਼ੀ ਹੋਈ ਮੈਂ ਬਾਹਰ ਨਿਕਲ ਪਿਆ ਨਾਲ ਉਹ ਵੀ ਫਿਰ ਦਸਵੇਂ ਪਾਤਸ਼ਾਹ ਤੇ ਚਾਰ ਸਿੰਘ ਹੋਰ
ਕਿਹੜੇ ਪਾਸਿਓ ਆਏ?
ਉਧਰੋਂ ਆਪਣੇ ਪੱਛੋਂ ਦੇ ਪਾਸਿਓ ਆਏ ਲਹਿੰਦੀ ਪੂਰੇ ਲਹਿੰਦੇ ਪਾਸਿਓ ਨਹੀਂ ਪੱਛੋਂ ਦੇ ਪਾਸਿਓ ਤੇ ਮਗਰ ਇੱਕ ਸਿੱਖ ਨੇ ਮਹਾਰਾਜ ਤੇ ਛਤਰੀ ਫੜੀ ਤੇ ਘੋੜੇ ਦੇ ਮਹਾਰਾਜ ਸੀਗੇ ਤੇ ਉਹ ਛਤਰੀ ਦੀ ਛਾਂ ਸੀ ਮਹਾਰਾਜ। ਮਹਾਰਾਜ ਆਏ ਫਤਿਹ ਬੁਲਾਏ ਤੇ ਮੈਂ ਚਰਨਾਂ ਨੂੰ ਮੱਥਾ ਟੇਕਿਆ ਤੇ ਮਾਰੇ ਘੋੜਾ ਖੜਾ ਕਰ ਲਿਆ ਤੇ ਬੋਲੇ ਕੁਛ ਨਾ ਫਿਰ ਥੋੜਾ ਜਿਹਾ ਖੜਾ ਹੋ ਗਿਆ ਤੁਰ ਗਿਆ ਨਾਲ ਚਾਰ ਸਿੰਘ ਚਲੇ ਗਏ ਤੇ ਇਹ ਜਿਹੜਾ ਸੀ ਪਹਿਲਾਂ ਉਹ ਖੜਾ ਰਿਹਾ ਮੇਰੇ ਕੋਲ
ਦੱਸਣ ਆਇਆ ਸੀ।
ਹਾਂਜੀ
ਅੱਛਾ
ਮੈਨੂੰ ਬੜੀ ਹੈਰਾਨੀ ਹੋਈ ਮਹਾਰਾਜ ਆਏ ਵੀ ਦਰਸ਼ਨ ਵੀ ਹੋਏ ਸਭ ਕੁਛ ਹੋਇਆ
ਠੀਕ ਹੈ ਜੀ
ਤੇ ਮਹਾਰਾਜ ਬੋਲੇ ਕੁਛ ਨਹੀਂ
ਠੀਕ ਹੈ ਜੀ
ਤੇ ਉਹ ਮੇਰੇ ਹੈਰਾਨੀ ਦੇ ਕਹਿੰਦਾ ਵੀ ਤੁਸੀਂ ਹੈਰਾਨ ਕਿਉਂ? ਮੈਂ ਕਿਹਾ ਮਹਾਰਾਜ ਆਏ ਵੀ ਤਾਂ ਬੋਲੇ ਕੁਛ ਨਾ ਉਹਨੇ ਕਿਹਾ ਕੁਛ ਨਹੀਂ ਉਹ ਕਹਿੰਦਾ ਮੈਨੂੰ ਵੀ ਮਹਾਰਾਜ ਤੇਰੇ ਪਾਠ ਤੇ ਖੁਸ਼ਹਾਲ ਤੈਨੂੰ ਦਰਸ਼ਨ ਦੇ ਦਿੱਤੇ ਆ
ਠੀਕ ਹੈ ਜੀ
ਨਾਰਾਜ਼ ਇਸ ਗੱਲ ਹੋਣਾ ਕਿ ਤੂੰ ਜਾਪ ਸਾਹਿਬ ਦਾ ਪਾਠ ਨਹੀਂ ਕਰਦਾ।
ਅੱਛਾ
ਮੈਂ ਸੁਖਮਨੀ ਸਾਹਿਬ ਕਰਦਾ ਹੋਰ ਬਾਣੀਆਂ ਸਾਰੀਆਂ ਪੜ੍ਹਦਾ ਸੀ
ਠੀਕ ਹੈ ਜੀ
ਮੈਨੂੰ ਬੜੀ ਹੈਰਾਨੀ ਹੋਈ ਬਹੁਤ ਹੈਰਾਨੀ ਹੋਈ ਜਿਹਨਾਂ ਸੰਤਾਂ ਦੇ ਨਾਲ ਹਰਦੇ ਸੁਣਦੇ ਮੇਰੇ ਸਲਾਹ ਨਾਲ ਉਹਨਾਂ ਨੇ ਕੀਤਾ ਸੀ ਪਾਠ ਰੰਭ
ਠੀਕ ਹੈ ਜੀ
ਹੁਣ ਇਹ ਨਵੇਂ ਦੱਸਿਆ ਜਾਪ ਸਾਹਿਬ ਦਾ ਪਾਠ ਜ਼ਰੂਰੀ ਹੈ
ਇਹਦਾ ਮਤਲਬ ਨਿਤਨੇਮ ਕਰਨਾ ਬਹੁਤ ਜ਼ਰੂਰੀ
ਹੈ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਹੈ ਸਭ ਸਾਧਨਾਂ ਦਾ ਮੁੜ ਸਾਧਨ ਹੈ
ਬਾਕੀ ਜਿੰਨੀ ਬਾਣੀ ਕਿਸੇ ਦੀ ਖੁਸ਼ੀ ਪੜ੍ਹੇ ਨਾ ਪੜ੍ਹੇ
ਬਹੁਤ ਜ਼ਰੂਰੀ ਹੈ ਇਹ ਤਾਂ ਗੁਰੂ ਦੀ ਖੁਸ਼ੀ ਹੈ ਇਹ ਕਰਕੇ ਨਿਤਨੇਮ ਫਿਰ ਸੁਖਮਨੀ ਕਸੀਮਨੀ ਸਾਹਿਬ ਕਰੋ ਆਸ਼ਾ ਜੀ ਵਾਰ ਕਰੋ ਕੋਈ ਕਰੋ ਇਹਦਾ ਫਲ ਬੇਅੰਤ ਹੁੰਦਾ ਤੇ ਜੇ ਛੱਡਣਾ ਤਾਂ ਗੁਰੂ ਕਿਵੇਂ ਕਮੀ ਗਿਣਦੇ ਆ ਉਹਨੂੰ ਜਿਹੜਾ ਆਪਣੀ ਨਿਤਨੇਮ ਦੀਆਂ
ਬਾਣੀਆਂ
ਕੋਈ ਵੀ ਛੱਡ ਲਓ ਗੁਰੂ ਸਾਹਿਬ ਕਮੀ ਗਿਣਦੇ ਉਹਨੂੰ ਤੇ ਉਹ ਤਾਂ ਗੁਰੂ ਸਾਹਿਬ ਖੁਸ਼ ਹੀ ਨਹੀਂ ਉਸਨੇ ਦੱਸਿਆ ਵੀ ਤੁਸੀਂ ਜਾਪ ਸਾਹਿਬ ਦੀ ਕਮੀ ਕਰਕੇ ਮਹਾਰਾਜ ਬੋਲੇ ਨਹੀਂ
ਫਿਰ ਤੁਸੀਂ ਕਰਨ ਲੱਗ ਪਿਆ
ਕਰਨ ਲੱਗ ਪਿਆ ਬਸ ਇਸ ਉਹ ਸਮਾਂ ਨਿਕਲ ਗਿਆ ਫਿਰ ਜਦੋਂ ਫਿਰ ਕੰਮ ਛੱਡ ਦਿੱਤਾ ਤਾਂ ਫਿਰ ਮੈਂ ਹੱਥ ਦਿਨ ਵਾਰੀ ਫਿਰ ਕੀਤਾ ਪਾਠ ਦਾ ਮੂਲ ਮੰਤਰ ਦਾ ਚਾਲੀ ਚਾਲੀ ਦਿਨ ਤਾਂ ਫਿਰ ਉੱਥੇ ਹੀ ਚੰਨੀ ਦਾ ਵਾਰ ਦਾ ਪਾਠ ਕਰਦਾ ਸੀ ਤੇ ਦਿਲ ਚ ਹੁੰਦਾ ਸੀ ਕਿਹੜਾ ਪਤਾ ਕਰਨਾ ਵੀ ਕੋਈ ਇਹਦਾ ਸਾਧਨ ਫਿਰ ਦੱਸੇ ਕੋਈ
ਚੰਨੀ ਦੀ ਵਾਰ ਦਾ
ਚੰਨੀ ਦੀ ਵਾਰ ਦਾ ਤੇ ਉਹ ਸੰਤਾਂ ਮਹਾਤਮਾ ਨੂੰ ਕਈਆਂ ਨੂੰ ਪੁੱਛਿਆ ਕਿਨੇ ਗੱਲ ਕੋਈ ਖਾਲ ਖੋਲੀ ਨਾ ਪਿਆ ਇਸ ਤਰ੍ਹਾਂ ਹੈਗਾ ਤੇ ਮੈਂ ਰਾਤ ਨੂੰ ਚੰਨੀ ਦੀ ਵਾਰ ਦਾ ਪਾਠ ਕਰਕੇ ਲਵਾ ਪਿਆ ਤੇ ਦੋ ਸਿੰਘ ਆਉਂਦੇ ਦੇਖੇ ਮੈਨੂੰ ਮੈਂ ਦੇਖੇ ਦੂਰੋਂ ਮੈਂ ਕਿਹਾ ਕੋਈ ਰਾਹੀ ਹੈਗੇ ਆ ਤੇ ਜੇ ਕੱਪੜਾ ਚਾਹੁਣਗੇ ਤੈਨੂੰ ਕੱਪੜਾ ਦੇ ਦਿਆਂਗੇ ਆਪ ਦੇ ਦਿਨ ਸੀ ਤੇ ਜੇ ਕੋਈ ਖੂਨ ਖਾਣ ਤਾਂ ਮੁਕਾਬਲਾ ਕਰਾਂਗੇ
ਠੀਕ ਹੈ
ਉਹ ਇੰਨੀ ਗੱਲ ਕਰਦੇ ਨੂੰ ਇੱਕਦਮ ਆ ਗਿਆ ਮੇਰੇ ਕੋਲ
ਅੱਛਾ
ਪਹਿਲੇ ਮੋਹਰਾ ਜੀ ਮੇਰੇ ਰਜਾਈ ਮੋਹਰ ਲੱਭ ਲਈ ਤੇ ਦੂਏ ਨੇ ਪਾਉਂਦੇ ਲੋ
ਅੱਛਾ
ਤੇ ਮੈਂ ਸਮਝਿਆ ਕਿ ਇਹ ਆਦਮੀ ਨਹੀਂ
ਠੀਕ ਹੈ
ਇਹ ਕੋਲ ਮੈਂ ਪਹਿਲੀ ਵਾਰ ਵਪਾਰ ਕਰਨ ਲੱਗ ਪਿਆ ਅੰਦਰੇ ਅੰਦਰ ਹੀ
ਠੀਕ ਹੈ
ਸੋਨੀ ਪਹਿਲੇ ਨੇ ਮੇਰਾ ਜੂਹਾਂ ਨੂੰ ਛੱਡ ਕੇ ਪਾਂਡਿਆ ਪੋਇਆ ਲੋ ਗਿਆ
ਅੱਛਾ ਜੀ
ਤੇ ਦੂਏ ਨੇ ਬਿਮਾਰ ਛੱਡਤਾ
ਅੱਛਾ ਜੀ
ਮੈਂ ਉੱਠ ਕੇ ਬਹਿ ਗਿਆ ਤੂੰ ਹੱਸ ਪਾਇਆ
ਚੜੀ
ਦੀ ਵਾਰ ਦਾ ਪਾਠ ਜੇ ਸੂਰ ਜਖਮੀ ਤੋਂ ਕਹੀਏ ਮਗਰੋਂ ਜਬ ਮੇਰੇ ਹੋਏ
ਤੇ
ਉਹ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ
ਠੀਕ ਹੈ
ਕੀ ਹੋਈ ਇਹਦਾ ਸਾਧਨ
ਅੱਛਾ ਜੀ
ਤੇ ਜਿਨੇ ਕਰੋ ਤੇ ਕੰਮ ਇੱਕ ਕਰੋ ਦੋ ਕਰੋ ਨਾ ਕੋਈ ਤੁਹਾਡੀ ਮੈਂ ਸੁਣਿਆ ਕਰੋ
ਅੱਛਾ ਜੀ
ਜਿਨੇ ਦੀ ਕੋਈ ਗੱਲ ਨਹੀਂ
ਜੇ ਪੂਰੀ ਮਟਣ ਤੋਂ ਬਾਅਦ ਕਰਨਾ
ਸਾਰੀ ਰਾਤ ਕਰੋ ਇਹਦਾ ਹੀ ਸਾਧਨਾ
ਅੱਛਾ ਜੀ
ਤੈਨੂੰ ਬੰਦ ਨਹੀਂ ਕਰਨਾ ਰਾਤ ਜੇ ਸ਼ੁਰੂ ਕਰੀਏ ਤਾਂ
ਠੀਕ ਹੈ
ਜੀ ਇਹ ਉਹ ਨਹੀਂ ਦੱਸੀ ਗੱਲ ਬਸ ਫੇਰ ਉੱਥੇ ਜਿੱਦਾਂ ਕੋਈ ਜੇ ਕਰਦ ਰਿਹਾ ਫਿਰ ਹਾਜ਼ਰਾ ਬੇਲ ਤਾਂ ਹੋ ਹੀ ਗਿਆ ਸਾਰੇ ਕੰਮ ਨਹੀਂ ਕੋਈ ਕਰਦਾ ਫਿਰ ਆਪਣੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਸੇਵਾ ਕਰ ਦਿੰਦੇ ਸੀ ਲੰਗਰ ਦੀ ਤੇ ਸੰਤ ਕਨੇਜਾ ਸੋਣੀ ਕਰ ਦਿੰਦੇ ਆਪਣਾ ਉੱਥੇ ਗੁਰਦੁਆਰਾ ਦੀ ਸੇਵਾ ਅਨੰਦਗੜ੍ਹ
ਸਾਹਿਬ
ਤੇ ਮੈਂ ਮਾਈ ਨੂੰ ਪੁੱਛਿਆ ਵੀ ਤੁਸੀਂ ਕਹੋ ਤਾਂ ਉੱਥੇ ਜਾ ਕੇ ਛੇ ਮਹੀਨੇ ਦਾ ਆਰੰਭ ਕੀਤਾ ਇਹ ਪਾਠ ਮੂਲ ਮਤਲਬ ਛਾ ਮਹੀਨੇ ਇਹ ਕਰੀ ਜਾਣੀ ਹੈਗੀਆਂ ਇੰਨੀਆਂ ਮਹਾਰਾਜ ਬੱਤੀ ਮਾਰ ਹੋ ਗਈਆਂ ਕੁਛ ਕਰਕੇ ਤਾਂ ਫਿਰ ਮੈਂ ਉਹਦੀ ਮਾਈ ਨੂੰ ਯਾਦ ਦੇਤੀ ਉੱਥੇ ਚਲਾ ਗਿਆ
ਅੱਛਾ
ਤਨ ਮੈਨੂੰ ਕਮਰਾ ਦੇਤਾ ਉੱਥੇ ਪਾਠ ਕਰਦਾ ਰਿਹਾ ਕਰਦੇ ਤੇ ਮੈਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਏ
ਉੱਥੇ ਅਨੰਦਪੁਰ ਸਾਹਿਬ ਜੀ
ਹਾਂ ਜੀ
ਅੱਛਾ ਜੀ
ਅਨੰਦਪੁਰ ਸਾਹਿਬ ਇੱਥੇ ਆਪਣੇ ਕੀ ਨਾਂ ਹੈ ਉਹਦਾ
ਅਨੰਦਗੜ੍ਹ
ਸਾਹਿਬ
ਅੱਛਾ ਜੀ
ਉੱਥੇ ਹੀ ਲੰਗਰ ਚੱਲਦਾ ਉੱਥੇ ਹੀ ਰਹਿੰਦੇ ਸੀ
ਅੱਛਾ ਜੀ
ਤੇ ਫਿਰ ਗੁਰਦੁਆਰਾ ਵੀ ਹੋਰ ਬਣਾਉਂਦੇ ਸੀ
ਅੱਛਾ ਜੀ
ਫਿਰ ਮੈਨੂੰ ਦਰਸ਼ਨ ਹੋਏ ਇੱਕ ਸਿੰਘ ਇੰਨਾ ਬੜਾ ਚੌੜਾ ਪਾਰਾ
ਅੱਛਾ
ਜੀ ਮਸੀ ਲੰਘਿਆ
ਅੱਛਾ
ਜੀ ਪਹਿਲਾਂ ਜੋ ਦੋ ਲੰਘੇ ਪਹਿਲਾਂ ਉਹ ਤਾਂ ਫਤਿਹ ਬਣਾ ਕੇ ਨੇੜੇ ਆ ਗਏ ਇਹ ਕਹਿੰਦਾ ਫੜ ਲਓ ਇਹਨੂੰ ਚੱਕ ਕੇ ਤਾਂ ਮਾਰੋ ਸਮਾਨ ਤੇ
ਅੱਛਾ ਜੀ
ਤਾਂ ਮੈਂ ਹੱਸ ਲਿਆ ਮੈਂ ਕਿਹਾ ਸਮਾਨ ਤੇ ਗੁਰੂ ਸਾਹਿਬ ਨਹੀਂ
ਅੱਛਾ
ਜੀ ਸਮਾਨ ਤੇ ਹੀ ਹੋਏਗੇ
ਠੀਕ ਹੈ
ਉਹ ਫਿਰ ਕਿੰਨੇ ਵੀ ਬਸ ਇਹ ਗੱਲ ਨੂੰ ਆਏ ਸੀ ਤੈਨੂੰ ਇਹ ਨੀ ਗਈ ਪਾਰੇ ਦੇਖਣੀ ਆਈ ਤੇ ਯਕੀਨ ਬਸ ਫੇਰ ਉਹ ਚਲੇ ਗਏ ਚਲੇ ਗਏ ਤਾਂ ਫੇਰ ਕੁਝ ਦਿਨਾਂ ਬਾਅਦ ਫੇਰ ਵਧਾਵਾ ਸੋਣੀ
ਅੱਛਾ ਇੱਕ ਇਹ ਗੱਲ ਦੱਸਿਓ ਜੀ ਜਦੋਂ ਤੁਸੀਂ ਆਪਣੇ ਉਹ ਪ੍ਰਕਾਸ਼ ਹੋਇਆ ਪਹਿਲੀ ਵਾਰੀ ਉਦੋਂ ਇਹ ਪ੍ਰਕਾਸ਼ ਆਮ ਹੀ ਰਹਿੰਦਾ ਹੋਣਾ
ਮੈਨੂੰ ਇਹ ਸ਼ੱਕ ਪੈ ਗਈ ਮੈਂ ਕਿਹਾ ਲੋਕ ਮੈਨੂੰ ਮੰਨਣ ਲੱਗ ਪੈਣਗੇ ਜੇ ਮੈਂ ਏਦਾਂ ਲੋ ਉਤਰਿਆ ਤਾਂ ਲੋ ਦੇਖਣੀ ਹੈ ਲੋ
ਮੁਹਰੇ
ਇਹਦੇ ਨਾਲ ਚੰਗਾ ਵੀ ਲੋ ਬੰਦ ਕਰ ਦਈਏ ਜੇ ਮਹਾਰਾਜ ਬਿੰਦ ਗਈ ਤਾਂ ਲੋ ਹਟ ਗਈ ਫੇਰ ਹਟੀ ਸੀ
ਇਹ ਤੋਂ ਪਹਿਲਾਂ ਆਪਣੇ ਤੁਸੀਂ ਇੱਕ ਵਾਰੀ ਦੱਸਿਆ ਸੀ ਅਵਤਾਰ ਸਿੰਘ ਵੀ ਮਿਲਿਆ ਉਹਦਾ ਕਿਸ ਤਰ੍ਹਾਂ ਸੀ ਅਵਤਾਰ ਸਿੰਘ ਆ ਵੀਡੀਓ ਜਾਗਾ ਸੀ ਇਹ ਬਿਮਾਰ ਹੋ ਗਿਆ ਸੀ ਤੁਸੀਂ ਦੱਸਿਆ ਸੀਗਾ
ਉੱਥੇ ਹੀ ਉੱਥੇ ਹੀ ਗੱਲ ਹੈ ਜੀ ਮਾਰੀ ਉੱਥੇ ਬਿਮਾਰ ਹੋ ਗਿਆ ਰਾਜੀ ਹੋ ਗਏ ਨਾ ਫਿਰ ਸਹੁਰੇ ਲੈ ਗਿਆ ਸਹੁਰਿਆਂ ਤੇ ਵੀ ਜ਼ੋਰ ਲਾ ਲਿਆ ਰਾਜੀ ਨਾ ਹੋਇਆ ਤਾਂ ਫਿਰ ਉੱਥੇ ਚਲਾ ਗਿਆ ਤੇ ਸਦਾਈ ਹੋਣ ਲੱਗਾ ਸੀਗਾ ਤਾਂ ਇਹਨੂੰ ਕਿਸੇ ਆਰਾਮ ਨਾ ਤੇ ਕਿਤੇ ਮੇਰੇ ਕੋਲ ਆ ਜਾਣਾ ਤਾਂ ਇਹਨੂੰ ਕੁਛ ਅੱਗੇ ਨੂੰ ਆਰਾਮ ਹੋ ਜਾਣਾ ਇਹ ਸਮਝ ਰਹੀ ਵੀ ਮੈਨੂੰ ਆਰਾਮ ਹੋ ਜਾਂਦਾ ਇਥੋਂ ਫਿਰ ਮਾਈ ਉਹਨਾਂ ਨੂੰ ਕਹਿੰਦਾ ਜੀ ਕਿਤੇ ਕੋਈ ਮੇਰਾ ਚਾਰਾ ਕਰਨ ਤਾਂ ਮੇਰਾ ਬਚਾਅ ਹੋ ਸਕਦਾ
ਮਾਤਾ ਜੀ ਉਦੋਂ ਨਾਲ ਹੀ ਹੁੰਦੇ ਸੀ
ਨਾ ਜੀ ਜਦੋਂ ਕੋਲ ਹੀ ਸੀ ਨਾ
ਨਾਲ ਹੀ
ਤੁਹਾਡੇ ਫਿਰ ਉਹ ਕਹਿੰਦੇ ਵੀ ਜੇ ਕਾਕਾ ਹੋ ਸਕਦਾ ਕੋਈ ਤਾਂ ਕਰੋ ਵੀ ਇਹ ਬਹੁਤ ਔਖਾ ਆ
ਅੱਛਾ ਜੀ
ਉਹਨਾਂ ਦੇ ਕਹਿਣ ਕਰਕੇ ਫਿਰ ਮੈਂ ਸਿਰ ਮਾਸਕ ਰੱਖਿਆ ਪਾਠਾਂ ਮੇਰਾ ਪਾਠਾਂ ਕਰਤਾ
ਅੱਛਾ ਜੀ
ਤੇ ਗੁਰੂ ਮਹਾਰਾਜ ਇਹਨਾਂ ਦੇ ਘਰ ਲੈ ਘਰ ਹੀ ਪਾਠ ਕਰਦੇ ਸੀ ਇਹਨਾਂ ਸੁਣਾਉਣਾ ਸ਼ੁਰੂ ਕਰਤਾ
ਅੱਛਾ ਜੀ
ਤੇ 40 ਦਿਨ ਫਿਰ ਪਾਠ ਕੀਤਾ ਸੀ
ਅੱਛਾ ਇਹ ਦੱਸ ਉਦਾਂ ਤੁਹਾਡਾ ਕੀ ਲੱਗਦਾ ਸੀਗਾ ਰਿਸ਼ਤੇ ਵਿੱਚੋਂ ਸੀ ਕੋਈ
ਹਾਂ ਭਤੀਜਾ ਸੀ ਇਹ
ਅੱਛਾ
ਭਤੀਜਾ ਜੀ
ਇਹਨਾਂ ਦੇ ਘਰ ਹੀ ਪਾਠ ਸ਼ੁਰੂ ਕੀਤਾ
ਬਾਹਰ ਘਰ ਜੀ ਭਤੀਜਾ ਸੀ ਇਹ
ਅੱਛਾ ਜੀ
ਇਹਦਾ ਬਾਪ ਸਾਡੀ ਮਾਛੀ ਦਾ ਭਰਾ ਸੀ
ਠੀਕ ਹੈ ਜੀ
ਕੁਝ ਦਿਨ ਥੋੜੇ ਹੋਏ ਕਰਦਿਆਂ ਨੂੰ ਤਾਂ ਇੱਕ ਸਿੰਘ ਆ ਸਤਪੁਰਖ
ਅੱਛਾ ਜੀ
ਹੁਣ ਮੈਨੂੰ ਪਿਛਲੀ ਵਾਰ ਇੱਥੋਂ ਤੌਣ ਤੋਂ ਪੜਿਆ
ਅੱਛਾ ਜੀ
ਤੇ ਇੱਕ ਹੱਥ ਮੇਰੇ ਪਿੱਛੇ ਪਾਇਆ
ਅੱਛਾ ਜੀ
ਗਹਨ ਧੱਕਾ ਮਾਰਿਆ
ਅੱਛਾ ਜੀ
ਧੱਕਾ ਮਾਰਿਆ ਚੰਗਾ ਜ਼ੋਰ ਲਾ ਕੇ
ਅੱਛਾ ਜੀ
ਤਾਂ ਮੈਂ ਹਿੱਲਿਆ ਨਾ
ਅੱਛਾ ਜੀ
ਹਿਲਿਆ ਨਾ ਤਾਂ ਫੇਰ ਹੁਣ ਜੋਰ ਮਾਰਿਆ ਫੇਰ ਵੀ ਨਾ ਹਿਲਿਆ।
ਅੱਛਾ ਜੀ।
ਤੀ ਵਾਰੀ ਮਾਰਿਆ ਕਰ ਮੈਂ ਕਿਹਾ ਤੁਸੀਂ ਆ ਜਾਓ ਮੇਰੇ ਨਾਲ ਗੱਲ ਕਰੋ ਵੀ ਕੀ ਗੱਲ ਹੈਗੀ।
ਅੱਛਾ ਜੀ।
ਉਹ ਮੇਰੇ ਮੂਹਰੇ ਆ ਗਿਆ ਕਹਿੰਦਾ ਗੱਲ ਕੀ ਕਰਨੀ ਆ।
ਅੱਛਾ ਜੀ।
ਜੀ ਤੁਸੀਂ ਮਦਦ ਕਰਨੀ ਮਦਦ ਕਰਨੇ ਆਦਮੀ ਨੇ।
ਅੱਛਾ ਜੀ।
ਮੈਂ ਕਿਹਾ ਕੀ ਗੱਲ।
ਅੱਛਾ ਜੀ।
ਕਹਿੰਦੇ ਇਹਨ ਗੁਰੂ ਨਾਨਕ ਦੇਵ ਦੀ ਨਿੰਦਿਆ ਕੀਤੀ ਜਿਹੜੀ ਸੁਣ ਨਹੀਂ ਸਕਦੇ ਅਸੀਂ।
ਅੱਛਾ ਜੀ।
ਅਸੀਂ ਤੈਨੂੰ ਮਾਰ ਦੇਣਾ ਚਾਹੁੰਦੇ ਸੀ ਔਰ ਮਾਰ ਦਿੰਦੇ ਉਹਨਾਂ ਵੀ ਪਰ ਬਹੁਤੀ ਸਜ਼ਾ ਦੇ ਕੇ ਮਾਰਨਾ ਬਈ ਇੰਨੀ ਗੁਰੂ ਸਾਹਿਬ ਦੀ ਨਿੰਦਿਆ ਨਹੀਂ ਕੀਤੀ।
ਅੱਛਾ ਜੀ।
ਇਸ ਕਰਕੇ ਦੁੱਖ ਦੇ ਕੇ ਮਾਰਨ ਦਾ ਖਿਆਲ ਸੀ।
ਕਮਿਊਨਿਸਟ ਖਿਆਲਾਂ ਦਾ ਹੋਣਾ ਨਾ
ਇਹ ਕਮਿਊਨਿਸਟ ਖਿਆਲਾਂ ਦਾ ਇਹ ਗੁਰੂ ਸਾਹਿਬ ਮੰਨਦਾ ਨੀ ਵੀ ਕਹਿੰਦਾ ਹੋਈ ਕੋਈ ਨੀ।
ਅੱਛਾ ਜੀ।
ਬਸ ਫੇਰ ਮੈਂ ਕਿਹਾ ਹੁਣ ਇਹ ਤੂੰ ਮਨਾ ਦਿੰਦੇ ਜੋ ਕਹਾਂ।
ਅੱਛਾ ਜੀ।
ਕਹਿੰਦੇ ਮਨਾਉਣਾ ਮਨਾਉਣਾ ਕਾਹਦੀ ਕੀ ਹੈ ਹੁਣ ਅਸੀਂ ਇਹਦਾ ਪਿੱਛਾ ਛੱਡ ਦਿੰਦੇ ਹਾਂ।
ਅੱਛਾ ਜੀ।
ਪੇਸ਼ਾ ਨਿਆ ਹੈ ਨਹੀਂ ਸੀ ਇਹ।
ਅੱਛਾ ਜੀ।
ਫਿਰ ਮੈਂ ਕਿਹਾ ਅੱਛਾ ਹੁਣ ਮਿਹਰਬਾਨੀ ਕਰੋ ਵੀ ਅੱਗੇ ਵਾਸਤੇ ਹੁਣ ਨਾ ਇਹ ਕਰੋ।
ਅੱਛਾ ਜੀ।
ਸੋ ਚਲਿਆ ਗਿਆ ਤਾਂ ਮੈਨੂੰ ਤਿੰਨ ਦਿਨ ਜੀ ਉੱਥੇ ਦੱਸ ਪਾਏ ਤਿੰਨ ਦਿਨ ਇੱਥਾਂ ਉਧਰ ਉਂਗਲੀਆਂ ਲੱਗੀਆਂ ਧੌਣ ਤੇ।
ਅੱਛਾ।
ਇਹ ਤਾਂ ਮੈਨੂੰ ਹੁੰਦੇ ਵੀ
ਹਾਂ।
ਅੱਛਾ ਜੀ। ਬਸ ਇਹ ਤਾਂ ਹੋ ਗਿਆ। ਪਰ ਮਨ ਦੇਖਿਆ ਵੀ ਇਹਨੂੰ ਨਹੀਂ ਜਿੰਨਾ ਔਖੀ ਥਾਂ ਤੋਂ ਨਿਕਲਿਆ ਸੀ ਪਰਮਾਤਮਾ ਦੇ ਪਾਸੇ ਨੂੰ ਪ੍ਰੇਮ ਨਾਲ ਲੱਗ ਪੈਂਦਾ।
ਨਹੀਂ
ਗੌਰ ਕੀਤੀ ਨੀ
ਇਹ ਸਾਰਾ 40 ਦਿਨ ਕੀਤਾ ਸੀ।
40 ਦਿਨ ਜੀ 40 ਦਿਨ ਕੀਤਾ ਸੀ।
ਅੱਛਾ
ਜੀ। ਰੱਖਿਆ ਪਾਰ
ਰਾਜੀ ਹੋ ਗਿਆ।
ਰਾਜੀ ਹੋ ਗਿਆ ਬੜਾ ਸੋਹਣਾ
ਭਾਈ ਵਧਾਵਾ ਸੋਹਣੀ
ਉੱਥੇ ਪਹਿਲਾਂ ਖਬਰ ਖਬਰ ਲੈਣੇ ਬਿਮਾਰ ਦੀ ਖਬਰ ਲੈਣੇ ਪੱਕੀ ਹੋਵੇ ਬਈ ਇਹ ਤਾਂ ਬਹੁਤ ਵੱਡੀ ਚੀਜ਼ ਹੈ ਪਾਣੀ ਇਹ ਤਾਂ ਵਿਆਸਾ ਪ੍ਰੇਮ ਨਾਲ ਲੱਗਾ।
ਅੱਛਾ।
ਬਸ ਫੇਰ ਵਾਧਾ ਚਲੇ ਗਿਆ ਉੱਥੇ ਤਾਂ ਗੱਲ ਹੋਈ ਸੀ ਮੈਨੂੰ ਪੁੱਛਿਆ ਇੱਕ ਵਾਰੀ ਫੇਰ ਦੂਜੀ ਵਾਰੀ ਆ ਜਾਂ ਤੀ ਵਾਰੀ
ਠੀਕ ਹੈ
ਮੈਨੂੰ ਕਹਿੰਦਾ ਜਿਹਦੇ ਕਰਮ ਦੇ ਵਿੱਚ ਕੁਛ ਨਾ ਹੋਵੇ
ਭਾਈ ਵਧਾਵਾ ਸੋਹਣੀ ਪੁੱਛਿਆ।
ਹਾਂਜੀ।
ਅੱਛਾ ਜੀ।
ਉਹ ਵੀ ਕੋਈ ਪ੍ਰਾਪਤੀ ਉਹਨੂੰ ਹੋ ਸਕਦੀ ਹੈ।
ਅੱਛਾ ਜੀ।
ਤਾਂ ਮੈਂ ਕਿਹਾ ਤੂੰ ਤਾਂ ਕੋਈ ਗੱਲ ਖਿਆਲ ਨਹੀਂ ਕਰ ਤੇਰੇ ਕਰਮ ਦੇ ਵਿੱਚ ਬਹੁਤ ਕੁਛ ਆ।
ਇਹ ਉਹਨਾਂ ਨੂੰ ਕਿਹਾ ਤੁਸੀਂ?
ਹਾਂ।
ਅੱਛਾ ਜੀ।
ਭਾਈ ਤੈਨੂੰ ਤਾਂ ਕੋਈ ਚਿੰਤਾ ਨਹੀਂ ਤਾਂ ਉਹ ਕੋਈ ਵੀ ਮਹਾਰਾਜ ਦਾ ਭਜਨ ਕਰੇ ਬੰਦਗੀ ਕਰੇ
ਠੀਕ ਹੈ
ਉਹ ਨਵਾਂ ਵੀ ਕਰਮ ਆਈ ਹੋਏ ਮਾਰਾ ਕਿਰਪਾ ਕਰ ਦਿੰਦੇ ਆ ਇਹ ਪ੍ਰੇਮ ਨਾਲ ਲੱਗ ਪਵੇ
ਠੀਕ ਹੈ।
ਉਹਨਾਂ ਨੇ ਕਿਹਾ ਮੈਨੂੰ 4 ਦਿਨ ਮੂਲ ਮੰਤਰ ਦਾ ਪਾਠ ਕਰਾ ਦਿਓ ਕੋਲ ਹੋ ਕੇ।
ਅੱਛਾ ਜੀ।
ਫਿਰ ਮੈਂ ਇੱਥੇ ਆ ਗਿਆ।
ਕਿੱਥੇ ਜੀ?
ਛਾਉਣੀ ਸਦਰ ਦੇ ਸਦਰ ਲਾਹੌਰ ਛਾਉਣੀ।
ਅੱਛਾ ਜੀ।
ਸਦਰ ਦੇ ਵਿੱਚ ਅਸੀਂ ਮਕਾਨ।
ਅੱਛਾ ਜੀ।
ਉੱਥੇ ਫਿਰ ਅਸੀਂ ਕਰਦੇ ਹਾਂ ਪਾਠ ਦੋਨੋਂ ਜਾਣੇ ਇਕੱਠੇ ਜੀ।
ਅੱਛਾ ਜੀ।
ਤਾਂ ਦਿਨ ਚਲਾਉਣੀ ਤੇ ਮਹਾਰਾਜ ਸਰਵ ਵਿਆਪਕ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸੰਤ ਇੱਕ ਰੂਪ ਹੈ ਦਸਾਂ ਪਾਤਸ਼ਾਹ ਕਿਸ ਤਰ੍ਹਾਂ ਸਮਝ ਆ ਜਾਏ ਠੀਕ ਹੈ ਕੀ ਨਜ਼ਰ ਹੁੰਦੀ ਸੀ।
ਅੱਛਾ ਜੀ।
ਫਿਰ ਇੱਕ ਦਿਨ ਮਹਾਰਾਜ ਦੇ ਦਰਸ਼ਨ ਕਰਨ ਵੀ ਆਉਂਦਾ ਸੀ ਤਾਂ
ਘਰੀ ਮਹਾਰਾਜ ਪ੍ਰਕਾਸ਼
ਕਾਰਵਾਂ ਦੇ ਘਰੀ ਪ੍ਰਕਾਸ਼ ਸੀ
ਠੀਕ ਹੈ
ਤੇ ਫਿਰ ਪੂਰਵੀ ਮਹਾਰਾਜ ਦਰਸ਼ਨ ਹੋਣਾ ਨਵੇਂ ਪਾਤਸ਼ਾਹ ਦਰਸ਼ਨ ਹੋਏ ਤੇ ਗੁਰੂ ਮਹਾਰਾਜ ਦੇ ਪੱਟਾਂ ਦੇ ਉੱਤੇ ਪ੍ਰਕਾਸ਼ ਆ।
ਅੱਛਾ ਜੀ।
ਦੂਰੋਂ ਦੇਖਿਆ।
ਅੱਛਾ
ਜਿਉਂ ਜਿਉਂ ਲਾਗੇ ਹੁੰਦਾ ਗਿਆ ਤੇ ਉੱਥੇ ਮਹਾਰਾਜ ਦੇ ਸਮਾਉਂ ਦੇ ਗਏ।
ਅੱਛਾ
ਜੀ। ਅਨੇ ਜਾ ਕੇ ਇਹਨੂੰ ਵਿੱਚੇ ਸਮਾ ਗਿਆ ਮਹਾਰਾਜ ਜੀ ਦਿਖਾ ਤਾ ਵੀ ਏਦਾਂ ਆਇਆ ਅਸੀਂ ਸਾਰੇ
ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਮਹਾਰਾਜ ਸਮਾ ਗਿਆ।
ਅੱਛਾ
ਜੀ।
ਬਸ ਫਿਰ ਉਹ ਇਹ ਕਰਕੇ ਇਹਨਾਂ ਦਾ ਮੂਲ ਮੰਤਰ ਦਾ ਪਾਠ ਪੁਜਾਈ ਦੇਣਾ।
ਉੱਥੇ ਕਿੰਨਾ ਚਿਰ 40 ਦਿਨ ਰਹੇ?
40 ਦਿਨ ਜੀ।
ਅੱਛਾ ਜੀ।
40 ਦਿਨ ਰਹੇ ਸੀ।
ਅੱਛਾ ਜੀ। ਹਰ ਰੋਜ਼ ਕਿੰਨਾ ਕਰਦੇ ਸੀ ਪਾਠ?
32 ਵਾਰ ਰੋਜ਼ ਦੀਆਂ 32 ਵਾਰ ਮੈਂ ਕਰੀਆਂ 32 ਹੁਣ।
ਅੱਛਾ ਜੀ।
32 ਵਾਰ ਰੋਜ਼ੀਆਂ ਕਰੀਏ ਤਾਂ 40 ਦਿਨਾਂ ਚ ਫੇਰ 1.25 ਲੱਖ ਹੋ ਜਾਂਦਾ।
ਅੱਛਾ ਜੀ। ਆਮ ਉਦੋਂ ਮਹਾਰਾਜ ਦੇ ਦਰਸ਼ਨ ਤੇ ਆਮ ਹੀ ਹੁੰਦੇ ਰਹਿੰਦੇ
ਹੋਣਗੇ? ਹੁੰਦੇ ਮਹਾਰਾਜ ਕਿਰਪਾ ਕਰ ਦਿੰਦੇ ਸੀ।
ਅੱਛਾ ਜੀ।
ਬਸ ਫਿਰ ਇੱਥੋਂ ਤੇਰਾ ਬਾਅਦ ਫਿਰ ਰਾਸ ਹੋਣੀ ਉੱਥੇ ਅੰਮ੍ਰਿਤਸਰ ਚਲੇ ਗਏ ਨਾਲੇ ਗੁਰਬਖਸ਼ ਜੀ ਪ੍ਰੋਫੈਸਰ
ਕਿੱਥੇ ਜੀ?
ਅਨੰਦਪੁਰ ਸਾਹਿਬ।
ਅੱਛਾ ਜੀ। ਫਿਰ ਇੱਥੋਂ ਛਾਉਣੀ ਤੋਂ ਬਾਅਦ ਤੁਸੀਂ ਅਨੰਦਪੁਰ ਸਾਹਿਬ
ਚਲੇ ਗਏ
ਛਾਉਣੀ ਪਾਠ ਕਰਕੇ
ਥੋੜੇ ਕੁਝ ਦਿਨਾਂ ਬਾਅਦ ਤੁਸੀਂ ਚਲੇ ਗਏ।
ਅੱਛਾ ਜੀ।
ਇਹ ਉੱਥੇ ਅੰਮ੍ਰਿਤਸਰ ਨੂੰ ਗਏ ਤਾਂ ਫਿਰ ਵਿਰਾਸ ਦੇ ਨਾਲ ਇਹ ਵੀ ਗੁਰਬਖਸ਼ ਵੀ ਤਿਆਰ ਹੋ ਗਿਆ।
ਅੱਛਾ ਜੀ।
ਦੋਨੋਂ ਹੀ ਅੰਮ੍ਰਿਤਸਰ ਨੂੰ ਤਿਆਰ ਹੋ ਗਿਆ ਤਾਂ ਅਸੀਂ ਫਿਰ ਉਹਨਾਂ ਨੂੰ ਕਿਹਾ ਕਮੇਟੀਆਂ ਨੂੰ ਵੀ ਸਾਡਾ ਕੋਈ ਸੰਤ ਵਿੱਚ ਰੱਖ ਲਓ।
ਅੱਛਾ।
ਉਹੀ ਰੱਖ ਲਿਆ ਸੰਤ ਹਰੀ ਸਿੰਘ ਉਹਨਾਂ ਦਾ ਨਾਂ ਸੀ।
ਅੱਛਾ।
ਚੰਗੇ ਪ੍ਰੇਮੀ ਸੀ।
ਅੱਛਾ।
ਉਹ ਅੰਮ੍ਰਿਤਸਰ ਤਿਆਰ ਕਰਦੇ ਸੀ ਤਾਂ ਮੈਂ ਬਾਹਰ ਪ੍ਰਕਰਮਾਂ ਦੇ ਵਿੱਚ ਲਮਾ ਪੈ ਗਿਆ।
ਅੱਛਾ।
ਥੱਕਣਾ ਸੀਗਾ ਤੇ ਅੱਖ ਲੱਗ ਗਈ ਤਾਂ 2 ਸ਼ਹੀਦ ਆਣ ਕੇ ਮੇਰੀ ਲੱਤਾਂ ਦਾ ਬੁਲਾ
ਪਾਇਆ।
ਉੱਠ ਕੇ ਬਹਿ ਗਿਆ ਉੱਠ ਕੇ ਨਮਸਕਾਰ ਕੀਤੀ ਫਤਿਹ ਬੁਲਾਈ।
ਅੱਛਾ।
ਤੇ ਮੈਂ ਕਿਹਾ ਤੁਸੀਂ ਇਹ ਕੀ ਕਰਨਾ ਗਏ ਥੱਕਾ ਸੀ ਤਾਂ ਕਰਕੇ ਤੇਰੇ ਲੱਤਾਂ ਦਾ ਬੁਲਾ ਪਾਇਆ।
ਅੱਛਾ।
ਕਿਰਪਾ ਕਰੋ ਕਿ ਲੱਤਾਂ ਤੇ ਬਣੀ ਤਾਂ ਕੋਈ ਲੋੜ ਨਹੀਂ। ਉਸ ਦਿਨ ਤੋਂ ਲੈ ਕੇ ਉਹ ਮੇਰੇ ਨਾਲ ਕਈ ਜਗ੍ਹਾ ਸ਼ੁਰੂ ਦੇਵੀ ਮੇਰੇ ਹਾਂ ਫਿਰ ਉਹ ਨਾਲ ਹੋਣਾ।
ਅੱਛਾ
ਜੀ, ਤੇ ਕਹਿੰਦੇ ਗੱਲ ਪੁੱਛੀ ਤੈਨੂੰ ਦੱਸੀ ਨਾ।
ਅੱਛਾ ਜੀ,
ਹੱਸ ਕੇ ਜੋਬ ਕਰ ਰਿਹਾ ਹੈ।
ਅੱਛਾ ਜੀ,
ਤੇ ਮੈਂ ਆਖਿਆ ਵੀ ਤੁਸੀਂ ਫਿਰ ਮੈਨੂੰ ਦਰਸ਼ਨ ਹੀ ਨਾ ਲਿਆ ਕਰੋ, ਮੇਰੇ ਕੋਲ ਕਹਿ ਨੇ ਜੀ ਤੁਸੀਂ
ਆਪਣੀ ਕੋਈ ਗੱਲ ਹੀ ਨਹੀਂ ਦੱਸਣੀ।
ਗੱਲ ਨਹੀਂ ਦੱਸਣੀ,
ਠੀਕ ਹੈ।
ਉਹ ਗੋਬਤ ਹੋ ਗਿਆ ਹੈ।
ਅੱਛਾ ਜੀ,
ਰਹਿ ਤਾਂ ਫਿਰ ਵੀ ਨਾ ਗੋਬਤ,
ਠੀਕ ਹੈ ਜੀ।
ਇਸ ਤਰ੍ਹਾਂ
ਉਹ ਨਾਲ ਰਹਿੰਦੇ ਰਹੇ,
ਨਾਲ ਰਹਿੰਦੇ ਰਹੇ।
ਫਿਰ ਅਮਰ ਛਾ ਕੇ ਭਾਈ ਵਿਧਾਵਾ ਸੁਣੀ ਵਾਪਸ ਆ ਗਿਆ,
ਵਾਪਸ ਆ ਗਿਆ ਜੀ।
ਫਿਰ ਜੀ
ਬਾਅਦ ਵਿੱਚ ਸਾਨੂੰ ਫਿਰ ਲਿਆ, ਮੇਰੇ ਭਾਈ ਨੇ ਭਰਾਵਾਂ ਨੇ ਭੈਣਾਂ ਨੇ ਅਮਰ ਛਕਣਾ।
ਅੱਛਾ ਭਾਈ ਵਿਧਾਵਾ ਸੁਣੀ ਕਿਹਾ?
ਹਾਂ ਜੀ।
ਅੱਛਾ,
ਮੈਂ ਤੁਹਾਨੂੰ ਸਭ ਸੁਣੀ।
ਅੱਛਾ,
ਇਕੱਠੇ ਫਿਰ ਤੈਨੂੰ ਆਏ
ਸੋਣੀ ਨੂੰ, ਫਿਰ
ਇਹਨਾਂ ਸਮੇਂ ਛਕਾਇਆ।
ਅੱਛਾ ਜੀ, ਉਹਨਾਂ ਕਿੰਨੇ ਜਾਣਿਆਂ ਨੇ ਛਕਿਆ ਅਮਰ ਜੀ?
ਭਾਈ ਸ਼ੇਰ ਸੋਹਣੀ ਵੀ ਨਾਲ ਸੀ।
ਭਾਈ ਸ਼ੇਰ ਸੋਹਣੀ ਕੌਣ ਸੀਗੇ ਜੀ?
ਭਾਈ ਸ਼ੇਰ ਸੋਹਣੀ ਸੀ ਇਹਨਾਂ ਦੇ ਚਾਚਾ ਲੱਗਦਾ ਜੀ, ਆਪਣੇ ਸੁਧਾਰੋਂ।
ਸੁਧਾਰ ਪਿੰਡ ਸੀ ਭਾਈ ਵਿਧਾਵਾ?
ਹਾਂ, ਸੁਧਾਰ ਪਿੰਡ ਸੀ।
ਅੱਛਾ ਜੀ, ਸੁਧਾਰ ਦੇ ਸੀ?
ਇਹ ਸੁਧਾਰ ਦੇ ਸੀ।
ਅੱਛਾ
ਜੀ, ਚਾਚੇ ਨੇ ਲੱਗਦੇ ਸੀ।
ਅੱਛਾ
ਜੀ, ਮਹਾਬਲ ਪੈਰਾਂ ਦਾ ਉਹਦਾ ਬਹੁਤ ਸੀ ਪਹਿਲਾਂ ਹੀ।
ਅੱਛਾ ਜੀ,
ਸ਼ੇਰ ਸੋਹਣੀ ਬਿਮਾਰ ਸੀ।
ਅੱਛਾ ਜੀ,
ਉਹ ਬਿਮਾਰ ਬਹੁਤ ਚਿਰ ਹੈ, ਬਹੁਤਾ ਚਿਰ ਹੈ ਬਿਮਾਰ ਆ ਜੀ, ਕਿਸ ਤਰ੍ਹਾਂ ਹੋਣ ਨਾ।
ਅੱਛਾ ਜੀ,
ਤਾਂ ਫਿਰ ਇਹਨੇ ਆ ਕੇ ਖੜਿਆ ਪਈ ਗਮਰੇ ਛਕੇ ਤੇ ਕੋਈ ਮਹਾਰਾਜ ਕਿਰਪਾ ਕਰ ਦੋ।
ਠੀਕ ਹੈ,
ਉਹ ਤਾਂ ਸੁਣਾਜੀ ਹੋ ਗਿਆ ਸੀ ਨਾ, ਇਹ ਕਹਿ ਰਹੇ ਨਿਵਾਸ ਸੀ, ਇਹ ਵੀ ਗਿਆ ਤੋ ਜਾ।
ਠੀਕ ਹੈ,
ਉੱਥੇ ਗਿਆ ਤਾਂ ਫਿਰ ਭਾਈ ਸ਼ੇਰ ਸੋਹਣੀ ਗਏ ਤਾਂ ਮੈਂ ਰਾਤ ਨੂੰ ਪੁੱਛਿਆ ਵੀ ਤੁਸੀਂ ਪੜ੍ਹੇ ਹੋਏ ਆ?
ਅੱਛਾ,
ਇਹ ਕਹਿੰਦੇ ਵੀ ਮੈਂ ਪੜ੍ਹਿਆ ਤਾਂ ਹੈ ਨੀ।
ਅੱਛਾ,
ਮੇਰੇ ਬਾਣੀ ਕੰਠ ਕਹਿੰਦੇ ਬਾਣੀ ਪਹਿਲੀ ਪੌੜੀ ਕੰਠ ਹੈ, ਹੋਰ ਮੇਰੇ ਕੁਛ ਹੈ ਨੀ।
ਅੱਛਾ
ਜੀ, ਅੱਛਾ ਕੋਈ ਨੀ, ਪਹਿਲੀ ਪੌੜੀ ਦਾ ਹੈਗਾ ਨਾ।
ਅੱਛਾ ਜੀ,
ਫਿਰ ਮੈਂ ਛੱਡ ਗਿਆ ਤਾਂ ਫਿਰ ਮੈਂ ਉਹਨੂੰ ਕਿਹਾ ਤੁਸੀਂ ਏਦਾਂ ਕਰਿਓ, ਜਿੰਨੀ ਤੁਹਾਡੀ ਹਿੰਮਤ ਹੋਵੇ ਸੀ ਤਗੜਾ ਨਹੀਂ ਜੀ, ਰੋਜ਼ ਪਹਿਲੀ ਪੌੜੀ ਦਾ ਪਾਠ ਕਰੋ।
ਅੱਛਾ ਜੀ,
ਤੇ ਸਰਦਾਰ ਆਪਣੇ ਗੁਰਦੁਆਰੇ ਜਾ ਕੇ ਝਾੜੂ ਦਿਆ ਕਰੋ।
ਠੀਕ ਹੈ ਜੀ,
ਇਹ ਨੀ ਜਾਗਣੀ ਜੀ, ਮੰਨਿਆ ਜੇ ਰੋਜ਼ ਝਾੜੂ ਦੇਣਾ। ਉਹ ਦਿੰਦੇ ਸੀ ਗੱਲ ਦੇਖ ਲਈ, ਬੰਦੇ ਤੇ ਪਹਿਲਾਂ ਵੀ ਦੇਣੇ ਆ ਜਾਂਦੇ ਆ।
ਅੱਛਾ
ਜੀ, ਫਿਰ ਇਹ ਨੇੜੇ ਸਭਨਾਂ ਨੂੰ ਪਹਿਲਾਂ ਜਾਣ ਲੱਗ ਪਏ।
ਅੱਛਾ ਜੀ,
ਪਹਿਲਾਂ ਝਾੜੂ ਦੇ ਕੇ ਤਾਂ ਉੱਥੇ ਕੋਲੇ ਸੀਗੇ ਵਿੱਚ ਉਦੋਂ ਦੇ
ਗੁਰਦੁਆਰੇ
ਦੇ ਪਾਠ ਕਰਨਾ।
ਠੀਕ
ਹੈ, ਚੰਗਾ ਮਹਾਰਾਜ ਕਿਰਪਾ ਹੋ ਗਈ।
ਠੀਕ ਹੈ,
ਤਾਂ ਉਹ ਬਾਹਰ ਨਵੇਂ ਪੈਣਾ ਜਾਗ ਬਾਹਰ ਸ਼ਹੀਦਾਂ ਦੀ ਜਗ੍ਹਾ ਸੀ, ਮੇਰੇ ਖੂਹ ਦੇ ਲੱਗ ਗਏ, ਉੱਥੇ ਨਵੇਂ ਪੈਣਾ।
ਅੱਛਾ,
ਦਿਨੇ
ਠੀਕ
ਹੈ, ਉੱਥੇ ਨਵੇਂ ਪੈ ਨੂੰ ਦਸਵੇਂ ਪਾਤਸ਼ਾਹ ਦਰਸ਼ਨ ਹੋਏ।
ਅੱਛਾ ਜੀ,
ਚੰਗੀ ਕਿਹਾ ਭਾਈ ਸ਼ੇਰ ਸਿੰਘ ਤੂੰ ਜਾ ਕੀ ਜਾ।
ਮਹਾਰਾਜ ਨੇ ਕਿਹਾ
ਜਾ ਉੱਥੇ, ਤੈਨੂੰ ਹਰਨਾਮ ਨਾਂ ਦਾ ਜੀ ਕੋਈ ਸੰਤ, ਤੈਨੂੰ ਦੁਆ ਨੀ ਦੇਣੀ, ਲੱਸੀ ਪਾ ਕੇ ਤਾਂ ਤੇਰੀ ਉਹ ਕਰ ਦੇਣਾ ਅੰਦਰ ਜੇ ਕਹਿ ਰਿਹਾ।
ਅੱਛਾ,
ਤੈਨੂੰ ਮੂੰਹ ਗੰਗਾ ਕੀਤਾ ਤਾਂ ਦਿਸਿਆ ਕੁਛ ਨਾ।
ਅੱਛਾ,
ਇਹ ਕਹਿੰਦੇ ਵੀ ਮਹਾਰਾਜ ਜੇ ਤੁਸੀਂ ਕਿਹਾ ਤਾਂ ਫਿਰ ਮੈਂ ਇੱਕ ਵਾਰ ਫਿਰ ਦਰਸ਼ਨ ਦਿਓ, ਏਦਾਂ ਕਹਿ ਕੇ ਤਾਂ ਮੂੰਹ ਢੱਕ ਲਿਆ।
ਅੱਛਾ,
ਫਿਰ ਮਹਾਰਾਜ ਦਰਸ਼ਨ ਹੋਏ।
ਅੱਛਾ,
ਫਿਰ ਮਹਾਰਾਜ ਨੇ ਉਹ ਗੱਲ ਕਹੀ।
ਅੱਛਾ,
ਕਹੀ ਤਾਂ ਫਿਰ ਉਹਨਾਂ ਦਾ ਕੋਈ ਸੀਗਾ ਜਾਣੂ ਸੰਤਾਂ ਦਾ।
ਅੱਛਾ,
ਤੇ ਉਹਨੂੰ ਨਾਲ ਕਹਿੰਦਾ ਫਿਰ ਇਹ ਆਏ ਇੱਥੇ।
ਕਿਹੜੇ ਸੰਤਾਂ ਦਾ ਜਾਣੂ ਸੀ?
ਨਾਮ ਸੁਣਿਆ ਇੱਥੇ ਆਏ ਆਣ ਕੇ ਤਾਂ ਦੇਖਿਆ ਸਕੀਮ ਤਗੜਾ ਸੀ, ਤੇ ਉਹ ਮੰਤਰਾਂ ਯੰਤਰਾਂ ਦਾ ਵੀ ਤਗੜਾ ਸਿਆਣੂ ਸੀ, ਗੁਰੂ ਮਹਾਰਾਜ ਰੱਖਿਆ ਸੀ। ਉਹਨੇ ਕੋਈ ਦੁਆ ਪਾਈ ਹੋ ਜਾਂ ਮਹਾਰਾਜ ਨੇ ਲੱਸੀ ਨਾਲ ਦੁਆ ਦਿੱਤੀ, ਉਹਨਾਂ ਉਲਟੀਆਂ ਆਉਣ ਲੱਗ ਪਈਆਂ। ਉਲਟੀਆਂ ਤਾਂ ਉਹ ਉਲਟੀਆਂ ਕਿਸੇ ਬਰਤਨ ਦੇ ਵਿੱਚ ਪਾਉਂਦੇ ਰਹੇ, ਤੇ ਵਿੱਚੋਂ ਪਾਣੀ ਡੋਲਿਆ ਤਾਂ ਪਾਰਾ ਨਿਕਲਿਆ ਉਹਦੇ ਵਿੱਚ।
ਅੱਛਾ ਜੀ,
ਉਹ ਪਾਰਾ ਕਿਵੇਂ ਖਾਇਆ ਸੀ?
ਅੱਛਾ,
ਬਸ ਉਹਦੇ ਜਰਾ ਕੇ ਰਾਜੀ ਹੋ ਗਿਆ।
ਅੱਛਾ ਜੀ,
ਉਹ ਤਾਂ ਟਿਕਦੇ ਗਏ ਮਹਾਰਾਜ ਨਾਲ,
ਠੀਕ ਹੈ ਜੀ,
ਪਿਆਰ ਬਣਦਾ ਗਿਆ, ਤੇ ਇੱਕ ਦਿਨ ਕੁਦਰਤ ਮਹਾਰਾਜ ਐਸੀ ਹੋਈ, ਉਹ ਜਿੰਦਾ ਬਾਜੀ ਅੱਜ ਰੁਮਾਲੇ ਸੀ
ਗੁਰਦੁਆਰੇ ਦਾ,
ਮਾਰੇ ਮਾਰੀ ਦਾ।
ਅੱਛਾ
ਜੀ, ਉਹ ਕਹਿੰਦੇ ਉਹਨਾਂ ਲੋਕਾਂ ਨੂੰ ਵੀ ਤੁਸੀਂ ਨਹੀਂ ਲੜੀ ਤਾਂ ਅਰਦਾਸ ਕਰੋ ਮਹਾਰਾਜ ਦੇ ਅੱਗੇ।
ਅੱਛਾ, ਇੰਨਾ ਭਰੋਸਾ ਹੋ ਗਿਆ
ਮਹਾਰਾਜ ਕੇ ਪਾ ਕੇ ਜਿੰਦਾ ਖੁੱਲ ਜਾਏ।
ਅੱਛਾ,
ਫਿਰ ਸੰਗਤ ਨੇ ਕਿਹਾ ਤੁਸੀਂ ਅਰਦਾਸ ਕਰੋ।
ਠੀਕ ਹੈ,
ਅਰਦਾਸ ਬੇਨਤੀ ਕੀਤੀ ਮਹਾਰਾਜ ਅੱਗੇ, ਤਾਂ ਜਿੰਦੇ ਮਹਾਰਾਜ ਨਾ ਖੁੱਲ ਗਿਆ।
ਅੱਛਾ ਜੀ,
ਉਹ ਐਸੀ ਕਿਰਪਾ ਹੋਈ ਜਿੰਦਾ ਖੁੱਲਣ ਦੇ ਨਾਲ, ਆਪਣਾ ਜਿੰਦਾ ਖੁੱਲ ਗਿਆ,
ਦ੍ਰਿੜਤਾ ਹੋ ਗਈ,
ਐਸੀ ਦ੍ਰਿੜਤਾ ਹੋਈ, ਬਸ ਪ੍ਰਕਾਸ਼ ਹੋ ਗਿਆ, ਗਾਂ ਮਹਾਰਾਜ ਸੋਝੀ ਦੇਤੀ, ਫਿਰ ਅੰਤਰ ਜਾਮਤਾ ਹੋ ਗਈ।
ਅੱਛਾ ਜੀ,
ਇਹ ਤਾਂ ਬੜਿਆਂ ਚ ਹੋ ਗਏ ਮਹਾਰਾਜ ਕਿਰਪਾ ਹੋ ਗਈ,
ਇਹਨਾਂ ਨੇ ਲਾਹੌਰ ਤਾਂ ਅੰਮ੍ਰਿਤ ਛਕਿਆ ਸੀ।
ਹਾਂ, ਲਾਹੌਰ ਅੰਮ੍ਰਿਤ ਛਕਿਆ,
ਇਹ ਗੱਲਾਂ ਜਿਹੜੀਆਂ ਬਾਅਦ ਤੁਸੀਂ ਦੱਸੀ ਅੰਮ੍ਰਿਤ ਛਕਣ ਤੋਂ ਬਾਅਦ
ਬਾਅਦ ਸਾਰੀ
ਉੱਥੇ ਦੇ ਭਾਈ ਵਧਾਵਾ ਸੋਹਣਾ ਦੇ ਭਰਾਵਾਂ ਨੇ ਛਕਿਆ ਸੀ ਅੰਮ੍ਰਿਤ ਹੋਰ?
ਵਾਹ, ਭਰਾਵਾਂ ਨੇ, ਕੋਈ ਹੋਰ ਵੀ ਸੀ ਉੱਥੇ ਸੰਗਤ, ਪੰਜ ਸੱਤ ਆਦਿ ਸੀ, ਕੋਈ ਬੀਬੀਆਂ ਵੀ ਸੀ।
ਅੱਛਾ ਜੀ, ਭਾਈ ਵਧਾਵਾ ਸੋਹਣਾ ਤਾਂ ਪਹਿਲਾਂ ਹੀ ਅੰਮ੍ਰਿਤ ਛਕਿਆ ਸੀ ਉਦੋਂ, ਹਾਂਜੀ।
ਫੇਰ ਕੋਈ ਨੌਕਰੀ ਕਰਾਂਗਾ ਤੇ ਵਿਆਹ ਵੀ ਬਾਅਦ ਵਿਚ ਕਰਨਾ, ਹਾਲ ਕੁਛ ਨੀ ਕਰਨਾ। ਸੱਤ ਸਾਲ ਲਗਾਤਾਰ ਬੇਈਮਾਨੀ ਕੀਤੀ, ਫਿਰ ਮਹਾਰਾਜ ਦੀ ਕਿਰਪਾ ਹੋ ਗਈ, ਫਿਰ ਵਿਆਹ ਵੀ ਹੋ ਗਿਆ। ਮਹਾਰਾਜ ਨੇ ਕਿਰਪਾ ਕੀਤੀ, ਕਰੋ ਜਿਹੜੀ ਬੀਬੀ ਉਹ ਵੀ ਬੜੇ ਸੱਤ ਸੰਤੋਖ ਵਾਲੀ ਮਿਲੀ, ਤਾਂ ਉਹਦੇ ਤੇ ਮਹਾਰਾਜ ਨੇ ਕਿਰਪਾ ਕਰਤੀ, ਉਹਨੂੰ ਵੀ ਨਾਲ ਸੋਝੀ ਬਖੀ ਦਿੱਤੀ। ਤੇ ਹੁਣ ਤਾਂ ਮਹਾਰਾਜ ਦੀ ਬੜੀ ਕਿਰਪਾ ਆ ਵੀ ਉਹ
ਹੁਣ ਤਾਂ ਬੜੇ ਤਕੜੇ
ਸਤਪੁਰਖ ਹੋ ਗਏ। ਮਹਾਰਾਜ ਕਿਰਪਾ ਪਰਮਪਾ ਦੇ
ਠੀਕ ਹੈ। ਉੱਥੋਂ ਵੀ ਅੰਮ੍ਰਿਤ ਛਕਾ ਕੇ ਤੁਸੀਂ ਫਿਰ ਵਾਪਸ ਆ ਗਏ ਸਰਗੋਧੇ ਜੀ?
ਅਸੀਂ ਸਰਗੋਧੇ ਆ ਗਏ, ਸਰਗੋਧੇ ਫਿਰ ਕੁਝ ਰਹਿ ਕੇ ਤਾਂ ਫੇਰ ਗਏ ਆ ਦੋ ਮਰਬੇ ਸੀ, 35 ਕੁਮਾਨ ਦਾ ਮਰਬਾ ਸੀ, ਦੋ ਮਰਬੇ 70 ਕੁਮਾਨ ਜ਼ਮੀਨ ਸੀ।
ਉਹਦੀ ਸੰਭਾਲ ਕਰਨ ਲਈ
ਸੰਭਾਲ ਕਰਨ ਵਾਸਤੇ ਉੱਥੇ ਗਏ ਸੀ।
ਕੱਲੇ ਆਏ ਪਹਿਲਾਂ?
ਕੱਲੇ।
ਬਾਕੀ ਭਾਈ ਸਾਹਿਬ ਉੱਥੇ ਰਹਿੰਦੇ ਸੀ ਸਰਗੋਧੇ?
ਸਰਗੋਧੇ।
ਅੱਛਾ ਜੀ।
ਫੇਰ ਉੱਥੇ ਕਰਦੇ
ਰਹੇ। ਤੁਸੀਂ ਕਿੰਨਾ ਕੁ ਚਿਰ ਰਹੇ ਜੀ?
30 ਸਾਲ।
30 ਸਾਲ ਰਹੇ?
30 ਸਾਲ ਸਰਗੋਧੇ ਰਹੇ।
ਅੱਛਾ, ਉਸ ਤੋਂ ਬਾਅਦ ਤੁਸੀਂ ਫਿਰ ਆਪਣੇ ਧੌਲਪੁਰ ਆ
ਗਏ?
ਅੱਛਾ, ਉੱਥੇ ਕਿਸ ਤਰ੍ਹਾਂ ਦੇ ਲੋਕ ਸੀ, ਕਿੱਦਾਂ ਉੱਥੇ
ਧੌਲਪੁਰ? ਹੁਣ ਇੱਧਰ ਸਾਡੇ ਗਏ ਹੋਏ ਸੀ।
ਅੱਛਾ,
ਇਹ ਆਮ ਹੀ ਉੱਥੇ ਮਾਸ ਖਾਣਾ ਬਹੁਤ, ਉੱਥੇ ਸੀਗੇ ਸੂਰ ਹਨ ਬੜੇ,
ਠੀਕ ਹੈ ਜੀ,
ਤੇ ਸਾਰੇ ਖਾਂਦੇ ਸੀ ਮਾਰਦੇ ਸੀ।
ਜੰਗਲੀ ਇਲਾਕਾ ਹੋਣਾ?
ਬਹੁਤ ਜੰਗਲੀ ਇਲਾਕਾ, ਇਹਦਾ ਬਹੁਤੇ ਜਾਨਵਰ ਸੀ।
ਅੱਛਾ ਜੀ।
ਤੇ ਉਹ ਸ਼ਰਾਬਾਂ ਵੀ ਪੀਣ ਲੱਗ ਪਏ
ਉੱਥੇ,
ਰਾਜਾ ਨੇ ਸਤਿਕਾਰ ਕਰਦਾ ਸੀ,
ਠੀਕ
ਹੈ, ਲੋਕ ਵੀ ਬੜੇ ਧਿਆਨ ਰੱਖਦੇ ਸੀ। ਫਿਰ ਮੈਂ ਦੇਖਿਆ, ਵੀ ਤਾਂ ਬੜਾ ਮਾੜਾ ਕੰਮ ਆ, ਵੀ ਸ਼ਰਾਬ ਪੀਣੀ ਆ ਬਹੁਤ ਮਾੜਾ ਕੰਮ ਆ, ਤੇ ਇਹਨੇ ਇਹਨਾਂ ਨੂੰ ਛਿੜ ਦੇਣਾ, ਤੇ ਜੇ ਰਾਜੇ ਦੇ ਰਿਵਾਜ ਤੋਂ ਚਲੇ ਗਏ ਤਾਂ ਫਿਰ ਸਾਰੇ ਲੋਕਾਂ ਦੇ ਪਿੱਛਾ ਪੈ ਜਾਣਗੇ। ਫਿਰ ਮੈਂ ਸਿਆਣੇ ਆਦਮੀ ਜਿਹੜੇ ਸੀ ਉਹਨਾਂ ਨੂੰ ਹੌਲੀ ਹੌਲੀ ਕਹਿਣਾ ਸ਼ੁਰੂ ਕੀਤਾ, ਇਹ ਮਾੜਾ ਕੰਮ ਆ,
ਠੀਕ
ਹੈ। ਕੁਦਰਤੀ ਦਰਿਆ ਜਾਂਦਾ ਸੀ ਬਾਹਰ ਦੇ ਮਸਾਇਲ ਕਰਨ, ਤੇ ਉਹਨਾਂ ਦੇ ਮੁੰਡੇ ਸ਼ਰਾਬ ਕੱਢਦੇ।
ਅੱਛਾ,
ਪਰ ਜਦੋਂ ਮੈਂ ਦੇਖਦਾ ਲੈ, ਅੱਛਾ, ਉਹ ਆਣ ਕੇ ਮੇਰੇ ਮੈਪਾ ਹੈ, ਮੈਪਾ ਫਤਿਹ ਬੁਲਾਈ, ਤਾਂ ਮੈਂ ਉਹ ਫਿਰ ਕਰਦਾ ਉਹਨਾਂ ਨੂੰ ਐਸਾ ਆਪਣੀ ਮਨਿਆ ਪਾਉਣਾ, ਤੇ ਬੜਾ ਉਹ ਪ੍ਰਭਾਵ ਪਿਆ ਵੀ ਮਾੜੀ ਗੱਲ ਹੋਈ ਪਈ, ਨੀ ਦੇਖ ਰਿਹਾ ਸਾਨੂੰ,
ਠੀਕ ਹੈ।
ਤਾਂ ਮੈਂ ਕਿਹਾ ਹੁਣ ਇਹਨੇ ਮਨ ਤਾਂ ਲਿਆ, ਮੈਂ ਯਾਦ ਨਹੀਂ ਕੀਤੀ ਗੱਲ, ਮੈਂ ਦੇਖ ਲਿਆ ਕੁਛ, ਉਹਨੇ ਗੜਬੜ ਕਰਕੇ ਤਾਂ ਮੁੜਿਆ। ਆਣ ਕੇ ਫਿਰ ਮੈਂ ਹੋਰ ਜ਼ੋਰ ਲਾਉਣਾ ਸ਼ੁਰੂ ਕਰਤਾ ਸਾਰੇ, ਮਹਾਰਾਜ ਸਾਖੀਆਂ ਵਿਚਾਰਾਂ ਸੁਣਾਉਣੀਆਂ, ਫਿਰ ਗੁਰੂ ਮਹਾਰਾਜ ਉੱਥੇ ਲੈ ਗਿਆ ਸੀ, ਸੇਵਾ ਮੈਂ ਕਰਦਾ ਹੁੰਦਾ ਸੀ, ਫਿਰ ਉਹ ਦਰਸ਼ਨ ਕਰਨਾ, ਜਦ ਇੰਨਾ ਸਮੇਂ ਨੂੰ ਪ੍ਰੇਮ ਬਣ ਗਿਆ ਸੀ, ਹਾਲ ਛੱਡ ਕੇ ਇਹਨਾਂ ਦੇ ਬਾਗ ਸੁਣਨ ਮਹਾਰਾਜ ਦਾ। ਬਸ ਫਿਰ ਹੌਲੀ ਹੌਲੀ ਮਾਸ ਬਾਰੇ ਮੈਂ ਕਦੇ ਨੀ ਕੁਛ ਕਿਹਾ, ਐਸੀ ਕੁਦਰਤ ਮਹਾਰਾਜ ਮਾਸ ਵਿੱਚ ਸ਼ਰਾਬ ਵੀ ਛੱਡ ਗਿਆ, ਮਾਸ ਵੀ ਛੱਡ
ਗਿਆ,
ਕਾਫੀ ਸਮੇਂ ਤੋਂ ਅੰਮ੍ਰਿਤ ਛਕਿਆ ਸੀ, ਚੰਗੇ ਪ੍ਰੇਮੀ ਹੋ ਗਏ, ਤਾਂ ਬੱਚੇ ਵੀ ਸਿਆਣੇ ਵੀ ਬੀਬੀਆਂ ਵੀ ਸਭ ਫਤਿਹ ਬੁਲਾਉਂਦੇ ਸੀ, ਮਗਰੋਂ ਫਿਰ ਸੰਤੇ ਚਲੇ ਗਏ, ਸਾਨੂੰ ਸੁਣੀ ਸੁਣੀ ਸੁਣੀ, ਕੋਈ ਦਿਨ ਫਿਰ ਅਸੀਂ ਇਕੱਠੇ ਰਹੇ, ਫਿਰ ਇਹਨੂੰ ਇਸ ਤਰ੍ਹਾਂ ਸੰਤੇ ਹੁਣ ਉੱਥੇ ਹੈਗਾ ਮੌਲਾ
ਮੌਲਾ,
ਹੁਣ ਚਿੱਠੀ ਪਾਏ ਮੈਨੂੰ ਜੇ ਸਭ ਕਹਾਂ ਤਾਂ ਮੈਂ ਆ ਜਾਵਾਂ।
ਇਹ ਕਿੱਥੇ ਰਹਿੰਦਾ ਹੁੰਦਾ ਸੀ ਮੌਲਾ?
ਇਹ ਇੱਥੇ ਰਹਿੰਦੇ ਅਨੰਦਪੁਰ ਸਾਹਿਬ।
ਅਨੰਦਪੁਰ ਸਾਹਿਬ? ਅੱਛਾ ਜੀ।
ਇੱਥੋਂ ਮੈਂ ਕਿਹਾ ਸਦਨਾ ਜੀ ਚੰਗਾ ਪ੍ਰੇਮੀ ਆ,
ਠੀਕ ਹੈ ਜੀ,
ਉੱਥੇ ਗਿਆ ਤਾਂ ਕੋਈ ਦਿਹਾੜੀ ਡੰਗੀ ਮੈਂ ਰਿਹਾ,
ਅੱਛਾ,
ਮੈਨੂੰ ਇਹਦੇ ਕੋਲ ਕੰਮ ਸੀ, ਮੈਂ ਇੱਧਰ ਆ ਗਿਆ,
ਅੱਛਾ ਜੀ,
ਇਧਰ ਆ ਗਿਆ ਤਾਂ ਉਹ ਐਸਾ ਮਾਇਆ ਜੀ ਕੁਦਰਤ ਬਣੀ, ਮੇਰਾ ਜਾਣਦਾ ਇਸ ਬਾਬ ਨੇ ਬਣਿਆ,
ਠੀਕ ਹੈ ਜੀ,
ਕਈ ਵਾਰ ਮੈਂ ਤਿਆਰ ਹੋਇਆ ਵੀ ਉਹਦੇ ਨੂੰ ਜਾਣ ਨੂੰ,
ਠੀਕ ਹੈ,
ਇੱਕਦਮ ਚਿੱਠੀਆਂ ਵੀ ਆਈਆਂ, ਆਦਮੀ ਵੀ ਕਰਨ ਤਿਆਰ ਹੋਏ, ਤਾਂ ਮੈਂ ਇੱਥੇ ਚਿੱਠੀ ਵਾਦੀ ਮੈਂ ਆਹ ਕੰਮ ਕਰਕੇ ਮੈਂ ਜ਼ਰੂਰ ਹੁਣ ਆ ਜਾਂਦਾ ਛੇਤੀ ਛੇਤੀ ਆਊਂ, ਇਹਨਾਂ ਨੂੰ ਵੈਸੇ ਨਾ ਫਿਰ ਆਦਮੀ ਇਕੱਲੇ,
ਠੀਕ ਹੈ ਜੀ,
ਤਾਂ ਹੌਲੀ ਹੌਲੀ ਤੇ ਅੱਗਾ,
ਠੀਕ ਹੈ ਜੀ,
ਇਹ ਗਏ ਤਾਂ ਫਿਰ ਮੈਂ ਇੱਥੇ ਰਿਹਾ ਪਿਆ,
ਅੱਛਾ,
ਇੱਥੇ ਫਿਰ ਮੈਂ ਗੁਫਾ ਆ ਗਈ ਜੀ,
ਪਾਣੀ
ਬਹੁਤ ਬਹਿ ਜਾਣਾ, ਪੈਮਾਨੀ ਕਰਦੇ ਰਹੇ, ਮੈਂ ਕੰਮ ਕੋਈ ਨੀ ਕਰਦਾ।
ਫਿਰ ਤੁਸੀਂ ਪਹਿਲਾਂ ਆ ਗਏ ਜਾਂ ਭਾਈ ਸਾਹਿਬ ਹੁਣੀ ਉੱਥੇ ਚਲੇ ਗਏ ਸੀ?
ਭਾਈ ਸਾਹਿਬ ਆਪਣੇ ਤਾਰਾ ਸਿੰਘ ਗਿਆ ਜੀ। ਅੱਛਾ ਜੀ, ਤਾਰਾ ਸਿੰਘ ਗਿਆ ਸੀ, ਤਾਰਾ ਸਿੰਘ ਗਏ
ਤੇ ਮੈਂ ਵੱਡੇ ਭਾਈ ਸਾਹਿਬ
ਵੱਡਾ ਭਾਈ ਤਾਰਾ ਸਿੰਘ ਗਿਆ ਸੀ।
ਅੱਛਾ, ਉਹਨਾਂ ਨੂੰ ਕੰਮ ਕੁਮ ਸੰਭਾਲ ਕੇ ਤੁਸੀਂ ਫਿਰ ਇੱਧਰ ਆ ਗਏ?
ਇੱਧਰ ਆ ਗਿਆ।
ਅੱਛਾ ਜੀ,
ਹਾਂ ਫਿਰ ਵਣਜਾ ਲੱਗਿਆ ਵੀ ਇੱਥੇ ਬਣ ਗਿਆ।
ਠੀਕ ਹੈ ਜੀ,
ਫਿਰ ਮੈਂ ਇੱਥੇ
ਉੱਧਰ ਸਰਗੋਧੇ ਵੀ ਫਿਰ ਆਏ। ਸਰਗੋਧੇ ਕੌਣ ਫਿਰ ਉੱਥੇ ਰਿਹਾ ਜੀ?
ਭਾਈ ਤਾਰਾ ਸਿੰਘ ਲਕਸ਼ਮੀ ਯੂਨੀਵਰਸਿਟੀ ਵਾਲੇ ਗਏ।
ਅੱਛਾ, ਭਾਈ ਲਕਸ਼ਮਣ ਸਿੰਘ ਫਿਰ ਧੌਲਪੁਰ ਚਲੇ ਗਏ?
ਧੌਲਪੁਰ ਚਲੇ ਗਏ।
ਸਰਗੋਧੇ ਫਿਰ ਉਦੋਂ ਪਾਕਿਸਤਾਨ ਦੇ
ਨਹੀਂ, ਪਾਕਿਸਤਾਨ ਦੇ ਮਗਰੋਂ ਅਠਾਰਾਂ ਸੌ ਆਏ, ਮਗਰੋਂ ਫਿਰ ਉੱਥੋਂ
ਇਹਦੇ ਬਾਅਦ ਚ ਆਏ।
ਬਾਅਦ ਚ ਆਏ
ਦੋ ਭਾਈ ਸਾਹਿਬ ਉੱਥੇ ਰਹਿੰਦੇ ਸੀ।
ਹਾਂ ਜੀ,
ਤੇ ਬਾਕੀ ਫਿਰ ਇੱਥੇ ਆ ਗਏ
ਜੀ।
ਅੱਛਾ ਜੀ, ਉੱਥੇ ਫਿਰ ਆਣ ਕੇ ਕੁਡਾਲੀਆਂ ਤੁਸੀਂ ਰਹੇ?
ਹਾਂ, ਕੁਡਾਲੀਆਂ ਰਹੇ ਸੱਤ ਮਹੀਨੇ।
ਅੱਛਾ ਜੀ, ਉਹ ਕਿਹਨਾਂ ਦੀ ਗੁਫਾ ਸੀ ਪਹਿਲਾਂ ਪੁਰਾਣੀ?
ਸੰਤੀ ਅਮਰ ਸਿੰਘ,
ਸੰਤ ਅਮਰ ਸਿੰਘ
ਉਹਨਾਂ ਦੀ ਗੁਫਾ ਜੀ। ਦੇਖੋ ਖੂਹ ਲੱਗੀ ਸੀ, ਬੜਾ ਸੋਹਣੀ ਜਗ੍ਹਾ ਬਣੀ ਸੀ,
ਚੰਗੀ ਸੀ। ਅੱਛਾ,
ਚੰਗੀ ਸੀ, ਤੰਗ ਜਗ੍ਹਾ ਸੀ ਪਿੰਡ ਤੋਂ ਬਾਹਰ।
ਅੱਛਾ ਜੀ,
ਉੱਥੋਂ ਫਿਰ ਖੂਹ ਵਾਲੇ ਲੈ ਆਏ।
ਉੱਥੇ ਦੇ ਭਜਨ ਬਣ ਗਈ ਤੁਸੀਂ ਕਿੰਨਾ ਚਿਰ ਕੀਤਾ ਜੀ?
ਸੱਤ ਮਹੀਨੇ ਕੀਤਾ ਜੀ।
ਉੱਥੇ ਕੀ ਹੁੰਦਾ ਸੀ ਰੋਜ਼ ਦਾ ਨਿਯਮ, ਪ੍ਰਸ਼ਾਦਾ ਕਿੱਥੋਂ ਛਕਦੇ ਸੀ?
ਪ੍ਰਸ਼ਾਦਾ ਆਪ ਬਣਾਉਂਦੇ ਹੁੰਦੇ।
ਅੱਛਾ ਜੀ,
ਕੁਛ ਸਵੇਰੇ ਪਿੰਡੋਂ ਜਾ ਕੇ ਛਕੇ ਹੋਣਾ ਤਾਂ ਦੁਪਹਿਰ ਦਾ ਆਪ ਬਣਾ ਲੈਣਾ।
ਅੱਛਾ ਜੀ, ਉੱਥੇ ਬਾਲਣ ਬੁਲਣ ਹੋਣਾ? ਆਪਣਾ
ਬਣਨ ਦੀ ਬੜੀ ਤੰਗੀ ਸੀ ਜੀ, ਬਣਨ ਦੀ ਬਹੁਤ ਤੰਗੀ ਸੀ ਜੀ।
ਅੱਛਾ ਜੀ,
ਤੇ ਚੌਂਕਣਾ ਭੰਨ ਭੰਨ ਕੇ ਤਾਂ ਬਲਣ ਬਲਣਾ ਤੇ ਮੰਗਣਾ ਕਹਿੰਦੇ ਹੈ ਨਾ
ਜੀ, ਬੜੀ ਸੱਚ।
ਹਾਂ ਜੀ, ਤੇ ਇਹ ਸੀ ਵੀ ਨਾ ਉਹਨੂੰ ਮੰਗਣਾ ਨਾ।
ਅੱਛਾ
ਜੀ, ਮੰਗਣਾ ਨੀ, ਆਪੇ ਜੋ ਜਾਣਦੇ ਹੈ ਨਾ ਜੇ ਕਹਿੰਦੇ ਨਾ ਦੇ ਦੋ।
ਠੀਕ ਹੈ ਜੀ,
ਬਣੇ ਉੱਦਾਂ ਫਿਰ ਨਿਭ ਗਿਆ ਮਹਾਰਾਜ ਕਿਰਪਾ ਤੇ।
ਧੌਲਪੁਰ ਤੁਸੀਂ ਮੇਰੇ ਖਿਆਲ ਕਿੰਨਾ ਚਿਰ ਰਹੇ ਹੋ ਜੀ?
ਕਾਫੀ ਚਿਰ ਰਿਹਾ ਜੀ,
ਪੰਜ ਛੇ ਸਾਲ ਪੰਜ ਛੇ ਸਾਲ ਰਹੇ ਤੁਸੀਂ ਉੱਥੇ ਧੌਲਪੁਰ?
ਹਾਂ ਜੀ।
ਅੱਛਾ,
ਤਾਂ ਉੱਥੇ ਵੀ ਸੰਗਤ ਦਾ ਬੜਾ ਹੋ ਗਿਆ ਸੀ ਜੀ ਮਹਾਰਾਜ ਕਿਰਪਾ।
ਗਿਆ ਤੋਂ ਆਪਣੇ ਧੌਲਪੁਰ ਤੋਂ ਆਣ ਕੇ ਤੁਸੀਂ ਫਿਰ ਸਿੱਧੇ ਮਿਰਜ਼ਾਪੁਰ ਚੱਲ ਗਏ ਜਾਂ ਪਿੰਡ ਵੀ?
ਪਿੰਡ ਵੀ ਆਏ
ਧੁੱਗੀ ਗਏ ਨਾ?
ਧੁੱਗੀ ਗਿਆ ਕੋਈ ਦਿਨ। ਹਾਂ,
ਅੱਛਾ ਜੀ,
ਫਿਰ ਇੱਥੇ ਆਇਆ।
ਅੱਛਾ, ਇੱਥੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਗੁਫਾ ਇੱਥੇ?
ਗੁਫਾ ਦਾ ਮੈਨੂੰ ਪਤਾ ਸੀ।
ਅੱਛਾ ਜੀ, ਕਿੰਨਾ ਚਿਰ ਰਹੇ ਤੁਸੀਂ?
ਸੱਤ ਮਹੀਨੇ।
ਸੱਤ ਮਹੀਨੇ ਰਹੇ ਉੱਥੇ ਭਜਨ ਕੀਤਾ? ਇੱਥੋਂ ਵੀ ਬਾਬਾ ਸੋਹਣੀ
ਲਾਇਆ
ਜਿੱਥੇ ਗੁਰਦੁਆਰੇ ਰਾਮਪੁਰ ਖੇੜੇ ਜਿੱਥੇ ਤੁਸੀਂ ਗਏ ਹੁਣ ਰਿਕਾਰਡ ਕਰਾਇਆ ਇਸ ਜਗ੍ਹਾ ਤੇ ਆਏ?
ਇਸ ਤੋਂ ਪਹਿਲਾਂ ਕੰਮ ਕਰਦੇ ਵਿੱਚ ਵਿੱਚ ਮੈਂ ਇੱਥੇ ਇੱਕ ਵਾਰ 11 ਮਹੀਨੇ ਇੱਕ ਸ਼ਬਦ ਦਾ ਪਾਠ ਕਰ ਗਿਆ ਸੀ।
ਕਦੋਂ? ਕਿੱਥੋਂ ਜੀ?
ਜਿੱਥੇ
ਗੁਰਦੁਆਰੇ ਰਾਮਪੁਰ ਖੇੜੇ ਜਿੱਥੇ ਤੁਸੀਂ ਗਏ ਹੁਣ ਰਿਕਾਰਡ
ਕਰਾਇਆ ਇਸ ਤੋਂ ਪਹਿਲਾਂ ਕੰਮ ਕਰਦੇ ਵਿੱਚ ਵਿੱਚ ਮੈਂ ਇੱਥੇ ਇੱਕ ਵਾਰ 11 ਮਹੀਨੇ ਇੱਕ ਸ਼ਬਦ ਦਾ ਪਾਠ ਕਰ ਗਿਆ ਸੀ।
ਕਦੋਂ? ਕਿੱਥੋਂ ਜੀ?
ਮੇਰਾ ਕੋਈ ਸਾਧਨ ਕਰਨ ਦਾ ਖਿਆਲ ਸੀ।
ਅੱਛਾ,
ਕਹਿੰਦਾ ਸਾਡੇ ਕਰੋ।
ਅੱਛਾ,
ਕੀਤਾ ਤੇ ਜਗ੍ਹਾ ਮੇਰੇ ਪਿਛੇ ਆ ਗਈ ਸੀ ਤੇ ਉਹ ਪਾਲੀ ਆਖੂ ਪਾਣੀ ਦਿੰਦੀ ਸੀ।
ਅੱਛਾ, ਇਹ ਜਿਹੜੀ ਹੇਠਾਂ
ਜਿਹੜੀ
ਹੁਣ ਪੂਲ ਦੇ ਤੇ ਖੜਾ ਬਣਾਇਆ ਜਾ
ਇਹ ਪਾਣੀ ਦਿੰਦੀ।
ਅੱਛਾ ਜੀ, ਇੱਥੇ ਆਣ ਕੇ ਕਿੱਦਾਂ ਸਾਧਨ ਕੀਤਾ? ਕੀ ਕੀਤਾ?
ਇੱਥੇ ਇੱਕ ਸ਼ਬਦ ਦਾ ਪਾਠ ਕੀਤਾ ਸੀ ਜਦੋਂ ਮੈਂ ਪਹਿਲਾਂ ਆਇਆ ਸੀ। ਇਹਨਾਂ ਨੇ ਗੁਫਾ ਕਰੀ ਦੋਹਾਂ ਨੇ ਹਰੀ ਸਨੇ ਤਾਂ ਪ੍ਰੋਫੈਸਰ ਗੁਰਾਸ ਨੇ।
ਅੱਛਾ ਜੀ,
ਕੱਚੀ ਗੁਫਾ ਸੀ, ਬੜੀ ਭਾਰੀ ਬੋਰ ਸੀ, ਬੋਰ ਦੇ ਹੇਠਾਂ
ਪਰਲੇ ਪਾਸੇ ਸੀ,
ਤਲਵੰਡੀ ਵਾਲੇ ਪਾਸੇ।
ਤਲਵੰਡੀ ਵਾਲੇ ਪਾਸੇ?
ਅੱਛਾ ਜੀ, ਤੇ ਕੰਧਾਂ ਸੀ, ਕੰਧਾਂ ਦੇ ਸ਼ਾਨ ਛੱਪੜ ਪਾ ਲਿਆ ਸੀ ਰਾਤ ਰਹਿਣ ਨੂੰ
ਮੀਂਹ
ਪਾਣੀ ਤੋਂ।
ਅੱਛਾ ਜੀ,
ਤੇ ਫੇਰ ਮੈਂ ਜਿਹੜਾ ਆਇਆ ਛੋਟੀ ਸੀ ਤਾਂ ਮੈਂ ਕਿਹਾ ਹੋਰ ਜਰਾ ਖੁੱਲੀ ਕਰ ਦਿਓ।
ਠੀਕ ਹੈ ਜੀ,
ਬੈਠਾ ਜੀ ਤੇ ਇੱਕ ਆਦਮੀ ਆ ਮੈਨੂੰ ਕਹਿੰਦਾ ਵੀ ਗੋਇੰਦਪੁਰ ਦਾ ਸੀ।
ਅੱਛਾ, ਇਹ ਗੁਫਾ ਕੱਢਦੇ ਹੋਣੇ ਤੁਸੀਂ?
ਗੁਫਾ ਕੱਢਦੇ ਜੀ।
ਅੱਛਾ ਜੀ,
ਇਹ ਮੁੰਡੇ ਅੱਗੇ ਵੀ ਕਰਦੇ ਤਾਂ ਮੈਨੂੰ ਕਿਹਾ ਭਾਈ ਐਵੇਂ ਤੁਸੀਂ ਕਰਨ ਦਾ? ਕਹਿੰਦੇ ਸਾਡੇ ਸੰਤ ਨੇ ਕਿਉਂ ਕਰ ਲਿਆ? ਸੰਤ ਕੋਈ ਆਉਣਾ ਸਾਧਨ ਕਰਨਾ?
ਅੱਛਾ,
ਤਾਂ ਮੈਂ ਗਿਆ ਇੱਥੇ ਨੂੰ ਅੱਜ ਪਹਿਲਾਂ ਸਵਾਲ ਆਉਂ ਜੇ ਤਾਂ ਰਾਤ ਸੌ ਗਿਆ ਰਹਿ ਗਿਆ
ਉਹ ਬੰਦਾ ਕਹਿੰਦਾ
ਹਾਂ ਤਾਂ ਤੁਸੀਂ ਕੱਢਿਓ ਐਵੇਂ ਨਾ ਡਰ ਸੀ ਬਹੁਤ ਸ਼ਕਤੀ ਆਇਆ। ਫਿਰ ਮੈਂ ਕਿਹਾ ਕੋਈ ਨੀ ਜਿਹੜਾ ਆਊ ਕਹਿੰਦਾ ਰਹਿਣਾ ਕਹਿੰਦਾ ਵੀ ਰਹਿੰਦਾ ਨੀ ਕੋਈ। ਮੈਂ ਕਿਹਾ ਅੱਛਾ ਦੇਖੋ ਮਾੜਾ ਵੀ ਪਾਉ ਤੇ ਰਹਿ ਪਾਓ।
ਠੀਕ ਹੈ ਜੀ,
ਕਹਿੰਦਾ ਰਹਿਣਾ ਕੀ ਆ ਜੀ ਕੋਈ ਨੀ ਕਹਿ ਕੇ ਚਲਿਆ ਗਿਆ।
ਅੱਛਾ,
ਫਿਰ ਇਹ ਫਿਰ ਚਲੇ ਗਿਆ ਸ਼ਾਮ ਨੂੰ ਤੇ ਮੈਂ ਰਾਤ ਰਿਹਾ ਇੱਥੇ।
ਅੱਛਾ ਜੀ,
ਇੱਥੇ ਰਾਤ 11 ਕੁ ਵਜੇ ਦੋ ਸਾਧੂ ਆਏ ਹਿੰਦੂ ਮਾਤੇ।
ਅੱਛਾ ਜੀ,
ਉਹ ਕਿੰਨੀ ਜਗ੍ਹਾ ਸਾਡੀ ਆਏ ਅਸੀਂ ਰਹਿੰਦੇ ਇੱਥੇ।
ਅੱਛਾ ਜੀ,
ਮੈਂ ਕਿਹਾ ਬੜੀ ਖੁਸ਼ੀ ਨਾਲ ਰਹੋ ਜੀ।
ਅੱਛਾ ਜੀ,
ਮੈਨੂੰ ਜਗ੍ਹਾ ਮਿਲਣ ਦੀ ਕੋਈ ਲੋੜ ਨਹੀਂ।
ਠੀਕ ਹੈ ਜੀ,
ਆਪਣਾ ਆਨੰਦ ਲਾਓ ਤੁਸੀਂ, ਨਾ ਮੈਂ ਤੁਹਾਡੇ ਪ੍ਰੋਗਰਾਮ ਜੇ ਕੋਈ ਦਖਲ ਦਿੰਦਾ
ਠੀਕ ਹੈ ਜੀ,
ਉਹ ਚਲੇ ਗਿਆ ਤੇ ਮੇਰੇ ਮੁਸਲਮਾਨ ਫਕੀਰ ਆ ਗਿਆ।
ਅੱਛਾ ਜੀ,
ਉਹ ਕਹਿੰਦਾ ਸਾਰੀ ਜਗ੍ਹਾ ਆਇਆ।
ਅੱਛਾ ਜੀ,
ਮੈਂ ਕਿਹਾ ਤੁਸੀਂ ਮੰਨੋ ਜੀ,
ਠੀਕ ਹੈ ਜੀ,
ਮੈਨੂੰ ਕੋਈ ਲੋੜ ਨੀ ਆ ਜੀ, ਮੈਂ ਤਾਂ ਕੋਈ ਭਜਨ ਕਰਨਾ ਕਰਕੇ ਚਲ ਜਾਣਾ, ਮੈਂ ਇੱਥੇ ਬੈਠੇ ਤਾਂ ਨੀ ਰਹਿੰਦਾ, ਮੈਨੂੰ ਇਹਦੀ ਲੋੜ ਨਹੀਂ ਜਗ੍ਹਾ ਦੀ।
ਠੀਕ ਹੈ ਜੀ,
ਉਹ ਵੀ ਚਲਿਆ ਗਿਆ।
ਅੱਛਾ
ਜੀ, ਚਲਿਆ ਗਿਆ ਤਾਂ ਹੋਰ ਕੋਈ ਗੱਲ ਨੀ, ਉਹਨਾਂ ਨੇ ਵੱਧ ਘੱਟ ਹੋਇਆ।
ਅੱਛਾ ਜੀ,
ਉਦੋਂ ਇੱਕ ਦਿਨ ਬਾਅਦ ਉਸੇ ਦਿਨ ਹੀ ਮੈਨੂੰ ਚੰਗਾ ਚੇਤਾ ਨਹੀਂ, ਫਿਰ ਮੈਂ ਲਵਾਂ ਪਿਆ ਕੋਈ 11 ਵਜੇ ਦੇ ਬਾਅਦ
ਕੋਈ
ਆਦਮੀ ਆਉਂਦਾ ਮੈਨੂੰ ਪੈਰ ਸਕਰ ਹੁੰਦਾ, ਮੈਂ ਦੇਖਿਆ ਤਾਂ ਚਾਰ ਚੁਫੇਰੇ ਮੇਰੇ ਮੰਜੇ ਦੇ ਆਦਮੀ ਸਿਆਣੇ ਨਿਆਣੇ ਮੁੰਨੀ ਮੇ ਛੋਟੇ 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 ਜਿਹੜਾ ਉਮਰ ਦੇ ਬਹੁਤ ਨਿਆਣੇ
ਨਾ
ਛੋਟੀ ਉਮਰ ਦੇ ਆਜ
ਠੀਕ ਹੈ ਜੀ,
ਉਹਦੇ ਕਾਫੀ ਬਾਹਰ ਬਾਹਰ ਸਾਰੇ ਪਾਸੇ।
ਅੱਛਾ ਜੀ, ਚਾਰ ਚੁਫੇਰੇ
ਜੀ ਦੇਖਣ ਦੇ ਪੇੜ ਵਾਂਗੂ ਚਾਹੀਦਾ, ਉਹ ਇੱਕ ਸਾਹਮਣੇ ਤੂੰ ਵੀ ਬਗਲਾਂ ਦੇ ਦੇਖਦੇ ਦੇਖਣ।
ਅੱਛਾ ਜੀ,
ਉਹ ਫੇਰ ਮੈਂ ਦੇਖਦਾ ਹੱਥੇ ਹੱਥ ਮਾਰਿਆ।
ਅੱਛਾ ਜੀ,
ਹੱਥੇ ਹੱਥ ਮਾਰਿਆ ਤਾਂ ਉਹ ਸਾਰੇ ਹੀ ਪਿਆਨ ਦਿੱਤਾ।
ਅੱਛਾ ਜੀ, ਉਹ ਜਿਹੜੇ ਖੜੇ ਸੀ
ਖੜੇ ਸੀ ਦੇਖਾ ਕੋ ਮਿੰਟ ਦੋ ਮਿੰਟ ਡੇਢ ਮਿੰਟ ਦੇ ਕੇ ਉਹ ਖੜੇ ਰਹੇ ਹੋਣਗੇ, ਪੈਰ ਪੈ ਰਹੇ।
ਅੱਛਾ,
ਮੈਂ ਚੁਪ ਕਰਿਆ, ਫਿਰ ਉਹ ਮੇਰੇ ਪੈਰਾਂ ਦੇ ਪਾਸੇ ਸੀ ਬੂਹਾ।
ਅੱਛਾ,
ਬੂਹਿਆ ਦੇ ਪਾਸੇ ਉੱਠ ਉੱਠ ਕੇ ਪਹਿਲਾਂ ਤੁਰਨ ਆਪਾਂ ਚਲੇ ਜਾ ਕੇ ਚਲੇ ਗਏ।
ਕਿਸ ਪਾਸੇ ਨੂੰ ਜੀ?
ਉਹ ਬੂਹੇ ਤੋਂ ਬਾਹਰ ਨੂੰ,
ਬਾਹਰ ਨੂੰ ਚਲੇ,
ਬਾਹਰ ਨਿਕਲ ਗਏ। ਜਿਵੇਂ ਗਏ ਤਾਂ ਇੱਕ ਫਿਰ ਮੈਂ ਸਿਆਣਾ ਉਹ ਮੇਰੇ ਪਿਛਲੇ ਤੋਂ ਆਇਆ ਤਾਂ ਉਹਨਾਂ ਨੇ ਵੀ ਗੱਲ ਕੀਤੀ, ਕਹਿੰਦਾ ਵੀ ਇਹ ਮੇਰੇ ਸੇਵਕ ਹੈ ਸਾਰੇ ਇੱਥੇ ਹੀ ਰਹਿੰਦੇ ਸੀ, ਇਹ ਜਗ੍ਹਾ ਸਾਡੀ ਸੀ, ਹੁਣ ਛੱਡ ਚੱਲੇ ਆ, ਅੱਗੇ ਰਹਿਣ ਨੀ ਦਿੰਦੇ ਗਏ ਇੱਥੇ।
ਅੱਛਾ ਜੀ,
ਤਾਂ ਤੁਹਾਡੇ ਹੁਣ ਅਸੀਂ ਕੱਪੜੇ ਚੜ ਚੱਲੇ, ਹੁਣ ਸਾਡੇ ਰਹਿਣ ਇੱਥੇ ਮੁਸ਼ਕਿਲ ਆ।
ਠੀਕ ਹੈ,
ਛੱਡ ਚੱਲੇ ਜਗ੍ਹਾ।
ਅੱਛਾ ਜੀ,
ਜਗ੍ਹਾ ਜਾਓ।
ਅੱਛਾ,
ਚਲੇ ਗਏ ਉਹ।
ਅੱਛਾ ਜੀ,
ਉਹ ਫਿਰ ਕਰਦਾ ਪਹਿਲਾਂ ਜੀ ਕਰਦਿਆਂ ਫਿਰ ਕੋਈ ਦਿਨ ਨਿਕਲ ਗਏ, ਤਾਂ ਫਿਰ ਇੱਕ ਦਿਨ ਮੈਂ ਬੈਠਾ ਸੀ, ਮੇਰਾ ਪੌਣ ਸੀਗੇ ਉਮਰ ਵਾਲੇ ਪਾਸੇ ਪੈਰ ਸੀ।
ਅੱਛਾ,
ਬੈਠਾ ਹੋਇਆ ਸੀ ਪੌਣ ਸੀ ਇਹਦੇ ਮੰਜੇ ਦੀ।
ਅੱਛਾ ਜੀ,
ਤੇ ਇੱਕ ਮਾਈ ਸਿਆਣੀ ਉਮਰ ਦੀ ਲੀੜੇ ਜਿਹੜੇ ਪੁਰਾਣੇ ਜੀ, ਉਹ ਇੱਕ ਮੰਜੇ ਦੇ ਉੱਤੇ ਰਹਿ ਗਈ ਜੀ ਪੌਣ ਵਾਲੇ ਪਾਸੇ।
ਅੱਛਾ ਜੀ,
ਮੇਰੀ ਅਨਮੋਨੀ ਉਹਨੂੰ ਆਵਾਜ਼ ਆਈ ਕਿਤੇ ਮਾਇਆ, ਮਾਇਆ ਦਮਾਉਣ ਲੱਗੇ ਪੈਸਾ ਸਾਨੂੰ।
ਠੀਕ ਹੈ ਜੀ,
ਉਹ ਇੰਨੀ ਗੱਲ ਸੁਣ ਕੇ ਉਹ ਤੁਰ ਗਈ।
ਅੱਛਾ ਜੀ, ਉਹਦੇ ਮਾੜੇ ਜਿਹੇ ਕੱਪੜਿਆਂ ਦੀ ਮਾਈ ਆਈ,
ਮਾਈ ਹੀ ਤੁਰ ਪਈ ਚਲੀ ਗਈ।
ਅੱਛਾ ਜੀ,
ਚਲੀ ਗਈ ਤਾਂ ਥੋੜਾ ਚਿਰ ਹੋਇਆ ਗਈ ਨੂੰ, ਤਾਂ ਚੜ੍ਹਦੇ ਆਲੇ ਪਾਸੇ ਇੱਕ ਬੜੇ ਹਾਵਤਾਵ ਆਈ, ਬੜੀ ਪ੍ਰਕਾਸ਼ ਜੀ ਉਹਦੇ ਨੇੜੇ।
ਅੱਛਾ ਜੀ,
ਤੇ ਸ਼ਿੰਗਾਰ ਹੋਰ ਲੀੜੇ ਕੱਪੜੇ ਬੜੇ ਆਲਾ।
ਅੱਛਾ ਜੀ,
ਦੂਰੋਂ ਹੀ ਮਹਿੰਦੀ ਸੀ ਤਾਂ, ਲੇਕਿਨ ਆਨੀ ਮੈਂ ਕਹਿੰਦਾ ਇਹ ਮਾਇਆ ਵੀ ਹੁਣ ਆਪਣੀ ਜੋਰ ਤੇ ਆਈ ਆ।
ਠੀਕ ਹੈ ਜੀ,
ਤੇ ਮੈਂ ਆਪਣੀ ਸ਼ਕਤੀ ਨਾਲ ਉਹਨੂੰ ਰੋਕਣਾ ਚਾਹਿਆ।
ਠੀਕ ਹੈ ਜੀ,
ਰੁਕੀ ਨੀ ਜੀ।
ਅੱਛਾ ਜੀ,
ਰੁਕੀ ਨੀ ਤਾਂ ਫੇਰ ਮੈਂ ਮਹਾਰਾਜ ਬੇਨਤੀ ਕੀਤੀ, ਮਹਾਰਾਜ ਵੀ ਜੇ ਮਹਾਰਾਜ ਲਾਗੇ ਆਏ ਤਾਂ ਖਬਰ ਨੀ ਕੀ ਕਰੂ।
ਠੀਕ ਹੈ,
ਤੇ ਹੁਣ ਤੁਸੀਂ ਫਾਇਦਾ ਕਰੋ।
ਠੀਕ ਹੈ,
ਇਹਨੀ ਬੇਨਤੀ ਕੀਤੀ ਤਾਂ ਮਹਾਰਾਜ ਚੀਹੇ ਬਾਜੇ ਮੈਨੂੰ ਦਰਸ਼ਨ ਹੋ ਗਏ।
ਅੱਛਾ,
ਸਿਰ ਤੇ ਹੱਥ ਰੱਖਿਆ ਜੀ।
ਅੱਛਾ ਜੀ,
ਸਿਰ ਤੇ ਹੱਥ ਰੱਖਣ ਦੀ ਦੇਰ ਸੀ, ਉਹ ਉੱਥੇ ਹੀ ਸ਼ਾਮ ਹੋ ਗਈ, ਪਤਾ ਨੀ ਕਿਧਰ ਖਾਤਕ ਗਾਇਬ ਹੋ ਗਈ।
ਅੱਛਾ ਜੀ,
ਬਸ ਫਿਰ ਦੇਖ ਗਏ, ਮੈਂ ਪੰਜਵਾਂ ਦੀ ਗੱਲ ਦਾ ਫਿਰ ਕੋਈ ਨਹੀਂ,
ਕੋਈ ਉਹ ਤੋਂ ਬਾਅਦ ਨਹੀਂ। ਉਹਨੂੰ ਪਾਠ ਕਾਹਦਾ ਕਰਦੇ ਸੀ?
ਪਾਠ ਕਰਦੇ ਹੁੰਦੇ ਸੀ ਆਪਣਾ ਬੜਭਾਗਿਆ ਸੁਹਾਗਣੀ।
ਅੱਛਾ
ਜੀ, ਇਹ ਸੀ ਚਾਲੀ ਮਾਰ ਰੋਜ਼ੀਆਂ ਕਰ ਲੈਂਦਾ ਜੀ।
ਅੱਛਾ ਜੀ, ਤਕੜਾ ਸਾਧਨ ਸੀ। ਅੱਛਾ, ਹੋਰ ਕੀ ਕਰਦੇ ਹੁੰਦੇ ਸੀ ਜੀ?
ਹੋਰ ਫਿਰ ਆਪਣਾ ਘੰਟਾ, ਮੈਂ ਤਾਂ ਇਹ ਪਰਿਵਾਰ ਸੰਭਾਲ ਕਰਦੇ ਹੁੰਦੇ, ਵਾਹਿਗੁਰੂ ਦਾ ਵਿਆਹ।
ਅੱਛਾ,
ਫਿਰ ਦਿਨ ਲੱਗੇ ਰਹਿੰਦੇ, ਉਹ ਤਾਂ ਕੰਮ ਤਾਂ ਕੋਈ ਹੈ ਨੀ ਜੀ, ਇਹ ਮੇਰਾ ਘੰਟਾ ਬਹਿੰਦਾ ਹੁੰਦਾ ਜੀ।
ਅੱਛਾ ਜੀ, ਉਦੋਂ ਇਸ਼ਨਾਨ ਪਾਣੀ ਕਰਨ ਲਈ ਇੱਥੇ ਪਾਣੀ ਹੁੰਦਾ ਸੀ ਜਾਂ
ਉੱਥੇ ਜਾਂਦੇ ਹੁੰਦੇ? ਪਾਣੀ ਥੋੜਾ ਸੀ, ਇਸ ਖੂਹ ਦੇ ਵੀ ਪਾਣੀ ਥੋੜਾ ਸੀ,
ਫਰਲਾਂਗ ਦੇ ਲਗਭਗ
ਖੂਹ ਤੇ ਜਾਂਦੇ ਜੀ,
ਮਾਛੀਆਂ ਵਾਲੇ ਪਾਸੇ,
ਮਾਛੀਆਂ ਵਾਲੇ ਪਾਸੇ। ਇਹ
ਇੱਥੋਂ ਦੀ ਬੰਨਿਆ ਬੰਨਿਆ ਉੱਥੋਂ
ਬੰਨਿਆ ਦੇ ਬੜਾ ਡੂੰਘਾ ਥਾਂ ਹੁੰਦਾ ਜੀ, ਛੋਟਾ ਹੱਥ ਲੈ ਕੇ ਆਉਂਦੇ ਬੱਠ ਜੇ ਉੱਥੋਂ ਦੀ, ਸਾਡੇ ਖੇਤ ਚ ਨਾ ਲੰਘਿਓ।
ਅੱਛਾ
ਜੀ ਹਾਂ ਜੀ ਫਿਰ ਮੈਂ ਕਹਿੰਦਾ ਵੀ ਕਿਉਂ ਭਾਈ ਅਗਲਾ ਕਹਿ ਗਿਆ ਤੇ ਫਿਰ ਲੰਘਣਾ ਠੀਕ
ਮਿਰਜ਼ਾਪੁਰ ਠੀਕ ਹੈ
ਲਿਆਏ ਬਾਬਾ ਸੋਹਣੀ
ਠੀਕ ਹੈ ਜੀ
ਬਾਬਾ ਸੋਹਣੀ ਆਪਣੇ ਕੋਲ ਇੱਥੇ ਕਾਨੇ ਲੱਕੜੀਆਂ ਵੜ ਕੇ ਬਣਾਤੀ ਸੀ
ਉਹ
ਸੰਨ ਦੇ ਵਿੱਚ ਰਹੇ ਹਾਂ ਬਸ ਇਹ ਸੰਨ ਦੇ ਵਿੱਚ ਰਹੇ ਫਿਰ ਉਹ ਕੁਦਰਤ ਮਹਾਰਾਜ ਗਿਆ ਸੀ ਇੱਕ ਪ੍ਰੇਮੀ ਹੋਰ ਮਿਲ ਗਿਆ ਫਿਰ ਉਹ ਫਿਰ ਗੁਫਾ ਬਣਾਈ
ਉਹ ਤੋਂ ਬਾਅਦ ਫਿਰ ਗੁਫਾ
ਬਣਾਈ
ਛੰਨ ਚ ਕਿੰਨਾ ਚਿਰ ਰਹਿੰਦੇ ਰਹੇ
ਛੰਨ ਤੇ ਕੋਈ ਸਾਲ ਰਹੇ
ਛੰਨ ਤਾਂ ਮੈਂ ਵੀ ਦੇਖੀ ਮੇਰੇ ਹੁੰਦੇ
ਤੇ
ਕਾਨਿਆਂ ਜਾਂ ਦੀ ਵਿੱਚ ਇੱਕ ਮੰਜਾ ਡਿੱਠਾ ਹੁੰਦਾ ਸੀ ਭਾਂਡੇ ਰੱਖੇ ਹੁੰਦੇ
ਸੀ
ਹਾਂਜੀ ਉਹ ਤੋਂ ਬਾਅਦ ਫਿਰ ਕਿੰਨਾ ਚਿਰ ਛੰਨ ਤੋਂ ਬਾਅਦ ਜੀ ਬਣਾਈ ਸੀ ਗੁਫਾ
ਛੋਟੇ ਹੁੰਦੇ ਪਹਿਲਾਂ ਇੱਥੇ ਕੱਟ ਗਏ ਨਾ ਬਾਹਰ ਉਹਨਾਂ ਦਾ ਪ੍ਰੇਮੀ ਹਰਿਆਣਾ ਹੁੰਦਾ ਜੀ ਫਿਰ ਜਦੋਂ ਇੱਥੇ ਆ ਗਿਆ ਤਾਂ ਫਿਰ ਤੇ ਉਹ ਯਾਦ ਸੀ ਪਿਛਲੀ ਨਿਕਲ ਹੁੰਦੇ ਜੀ ਫਿਰ ਬੜਾ ਪ੍ਰੇਮ ਕਰਨਾ ਹੈ
ਨੀ
ਆ ਜਾਣਾ ਤਾਂ ਫਿਰ ਤੁਹਾਡੀ ਵੀ ਨਾਲ ਮੇਲ ਮਿਲਾਪ ਹੋ ਗਿਆ
ਅੱਛਾ ਜੀ ਇਹ ਤੋਂ ਬਾਅਦ ਫਿਰ ਇਥੋਂ ਪਹਿਲਾਂ ਛੰਨ ਗਈ ਬਣੀ ਛੋਟੀ ਜਿਹੀ ਉਦੋਂ ਬਾਅਦ ਫਿਰ ਗੁਫਾ
ਬਣਾਈ ਸੰਗਦੇ ਉਹ ਕੱਢਦੇ ਇਹਦੇ ਵਿਚੋਂ ਮਿੱਟੀ ਕੱਢਦੇ
ਨਾਲ ਹੀ ਉਹ ਬਰਾਂਡਾ ਜਿਹੜਾ ਪੱਕੀ ਗੁਫਾ ਬਣ ਗਈ
ਪੱਕੀ ਗੁਫਾ ਬਣ ਗਈ ਪੱਕੀ ਗੁਫਾ ਬਣੀ ਤਾਂ ਫਿਰ ਇੱਥੇ ਬਣਾਉਂਦੇ ਸੀ ਮਿਸਤਰੀ ਉਹਨਾਂ ਨੇ ਬਹੁਤ ਪ੍ਰੇਰਨਾ ਕੀਤੀ ਵੀ ਤੁਸੀਂ ਇੱਥੇ ਕਰੋ ਪਾਠ
ਠੀਕ ਹੈ ਜੀ
ਤਾਂ ਮੈਂ ਇਸ ਗੱਲ ਵਿੱਚ ਆਉਣ ਨਹੀਂ ਚਾਹੁੰਦਾ
ਠੀਕ ਹੈ ਜੀ
ਤੇ ਜਦੋਂ ਇਹ ਮੈਂ ਆਣ ਕੇ ਇੱਥੇ ਬੈਠਾ ਹੈ ਨਾ ਪਹਿਲਾਂ ਉਸ ਛੰਨ ਦੇ ਵਿੱਚ
ਠੀਕ
ਹੈ 40 ਦਿਨ ਵਿੱਚ ਚੁੱਪ ਕਰਕੇ ਪਾਠ ਕੀਤਾ ਕਿਸ ਦਾ
ਉਸੇ ਛੰਨ ਦੇ ਪਹਿਲਾਂ
ਪਹਿਲੀ ਛੰਨ ਦੇ ਵਿੱਚ
ਅੱਛਾ
ਜੀ ਤੇ ਦਿਲ ਚ ਪੱਕੀ ਰੱਖੀ ਹੋਈ ਭਾਈ ਕਿਸੇ ਤੋਂ ਰੋਟੀ ਮੰਗਣੀ ਨੀ ਤੇ ਇਹ ਤੋਂ ਬਾਅਦ 40 ਦਿਨ ਕੋਈ ਕੁੱਟ ਕੇ ਰੱਖਦੇ ਸੀ ਆਈ ਸੀ ਉਹ ਛੱਕ ਲੈਣੀ ਤੇ ਬਸ ਪਾਣੀ ਪੀ ਲੈਣਾ ਤੇ ਖਾਣਾ ਹੋਰ ਕੋਈ ਨਾ ਕਿਸੇ ਬਾਹਰ ਜਾਣਾ ਤੇ ਉਹ 40 ਦਿਨਾਂ ਦੇ ਵਿੱਚੋਂ ਵਿੱਚ ਲਾਭ ਸਾਨੂੰ ਮਾਲਿਆ ਵਾਲੇ ਨੂੰ ਮੈਨੂੰ ਅੱਖਰ ਲੈ ਕੇ ਦੱਸਿਆ ਕਿ ਜਿਹਦੀ ਪਾਠ ਕਿੰਨਾ ਚਿਰ
ਕਰੋਗੇ
ਚੁੱਪ ਕਿੰਨਾ ਚਿਰ ਰਹਿਣਾ ਮੈਂ ਦੱਸਿਆ ਵੀ ਇੰਨਾ ਚਿਰ ਰਹਿਣਾ ਲਿਖ ਕੇ ਦੱਸਿਆ ਤਾਂ ਫਿਰ ਇਹ ਕਹਿੰਦਾ ਵੀ ਉਹਦੇ ਬਾਰੇ ਇਕੱਲਾ ਜਗ ਪਛਾਦੀ ਕਰਨਾ ਕਿ ਨਹੀਂ ਮੈਨੂੰ ਦੱਸਿਆ ਲਿਖਿਆ ਲਿਖ ਕੇ ਦਿੱਤਾ ਮੈਂ ਉੱਥੇ ਲਿਖ ਮਾਰਤੀ ਮੈਂ ਕਿਹਾ ਲਿਖ ਕੁਛ ਨੀ ਕਰਨਾ ਤਾਂ ਇਹ ਵੀ ਦੱਸਦਾ ਵੀ ਨਹੀਂ ਤੇ ਫਿਰ ਲਿਖਦਾ ਵੀ ਨਹੀਂ ਕਰਨਾ ਕੁਛ ਉਹ ਪਤਾ ਸੀ ਭੋਗਦਾ ਉਹ ਦਿਨ ਫਿਰ ਵੀ ਆ ਗਿਆ ਆ ਗਿਆ ਬਾਬਾ ਆ ਗਿਆ ਹੋਰ ਇੱਕ ਦੋ ਆਦਮੀ ਆ ਗਿਆ ਫਿਰ ਦਾਸ ਬੇਨਤੀ ਕੀਤੀ ਕਹਿੰਦਾ ਮਹਾਰਾਜ ਪਾਣੀ ਤਿਆਰ
ਕਰਨੇ ਦਿਨ ਪ੍ਰਸ਼ਾਦਾ ਨਹੀਂ ਛਕਿਆ ਤੁਸੀਂ ਚਾਲੀ
ਪ੍ਰਸ਼ਾਦਾ ਨਹੀਂ ਛਕਿਆ
ਸਿਰਫ ਆਲਸੀ ਦਾ ਥੋੜਾ ਬਹੁਤ ਜਿਹੜਾ ਜਲ ਛਕ ਲੈਣਾ ਅੱਛਾ
ਜੀ ਤਾਂ ਫਿਰ ਇਹ ਮੈਨੂੰ ਕਹਿ ਵੀ ਚਲੋ ਤੇ ਮੈਂ ਕਿਹਾ ਮੈਂ ਤਾਂ ਨਹੀਂ ਜਾਣਾ
ਅੱਛਾ ਆਮ ਤੁਹਾਡਾ ਖਿਆਲ ਸੀ ਪਿੰਡ ਜਾ ਕੇ ਪ੍ਰਸ਼ਾਦਾ ਨਹੀਂ ਛਕਣਾ
ਨਹੀਂ ਪਿੰਡ ਮੰਗਣਾ ਨਹੀਂ ਕਹਤੇ ਜੇ ਪਿੰਡ ਜਾ ਕੇ ਫਿਰਿਆ
ਹੈ
ਛਕਲਾ ਛਕਲਾ ਨਹੀਂ ਤਾਂ ਆਪਣਾ ਫਰਜ਼ ਪੂਰਾ ਕਰਨਾ ਪਿੰਡ ਤੇ ਹੋਇਆ ਹੋਣਾ
ਆਤਮਾ ਦੀ ਬਾਤ ਜਿਹੜੀ
ਮੰਗਣਾ ਨਹੀਂ ਕਹਤੇ ਠੀਕ ਹੈ ਇਹ ਨਾ ਕਹਿੰਦੇ ਘਰ ਦੇ ਖਾਣਾ ਹੀ ਆ ਉਹ ਇਹ ਫਿਰ ਜ਼ਿਆਦਾ ਸਾਰੀ ਸੰਗਤ ਨੇ ਵੀ ਕਿਹਾ ਤੁਸੀਂ ਜਾਓ ਫਿਰ ਤਿਆਰ ਕਰਿਆ ਪਿਛਾਦਾ ਚਲੇ ਗਿਆ ਤੇ ਪਹਿਲਾਂ ਕਹਿੰਦਾ ਵੀ ਮੁੜ ਕੇ ਨਹੀਂ ਮੈਂ ਆਉਣਾ ਫਿਰ ਪਾ ਕੇ ਤੂੰ ਕਹਿੰਦਾ ਪਾ ਕੇ ਆਊ
ਇਹ ਲਾਭ ਤੁਹਾਨੂੰ ਕਿਆ
ਕਹਿੰਦਾ ਉਸਨੂੰ
ਅੱਛਾ ਜੀ
ਫਿਰ ਮੈਂ ਛੱਕ ਕੇ ਆ ਗਿਆ
ਅੱਛਾ ਜੀ
ਦੇਖੋ ਦਿਨਾਂ ਬਾਅਦ ਫਿਰ ਆ ਗਿਆ ਕਹਿੰਦਾ ਭਾਈ ਜੀ ਅਸੀਂ ਪੰਜ ਹੋਰ ਨਾਮ ਲਾਇਆ ਸੰਗਤ ਬਣ ਕੇ ਆਏ ਹਾਂ
ਅੱਛਾ ਜੀ
ਪਛਾਣੀ ਜ਼ਰੂਰ ਅਸੀਂ ਅਨਪਾਣੀ ਆਪਣੇ ਘਰ ਛਕਾਉਣਾ
ਅੱਛਾ ਜੀ
ਫਿਰ ਮੈਂ ਕਿਹਾ ਸੰਗਤ ਗੁਰੂ ਦਾ ਰੂਪ ਆ
ਅੱਛਾ ਜੀ
ਤੇ ਸੰਗਤ ਦਾ ਵਚਨ ਮਿਲਣਾ ਵੀ ਜ਼ਰੂਰੀ ਹੈ
ਠੀਕ ਹੈ
ਤੇ ਇਹਨਾਂ ਦੇ ਘਰ ਪਛਾਦਾ ਚੱਲਦਾ ਹੈ
ਗੁਫਾ ਵਿਚ ਵੀ ਤੁਸੀਂ ਮੇਰਾ ਖਿਆਲ ਸਾਧਨ ਕੀਤਾ ਕਾਫੀ
ਬਹੁਤ ਸਾਧਨ ਕਰਦੇ ਰਹੇ
ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੀਲ ਜਾਂਦੀ ਹੈ ਇੱਥੇ ਲਿਆਂਦੀ
ਇੱਥੇ ਲਿਆਂਦੀ
ਇੱਥੇ ਪ੍ਰਕਾਸ਼ ਕਰਦੇ
ਰਹੇ
ਆਰਾਮ ਕਿੱਥੇ ਕਰਦੇ ਹੁੰਦੇ ਸੀ ਉਦੋਂ ਫਿਰ
ਆਰਾਮ ਬਾਹਰ ਕਰਦੇ
ਬਾਹਰ
ਹੋਵੇ ਜੇ ਮੀਂਹ ਪਾਣੀ ਹੋਵੇ ਤਾਂ ਬਣਾਈ ਜਾਣੇ ਤਾਂ ਬਾਹਰ ਹੀ ਪੜਾ।
ਅੱਛਾ ਜੀ,
ਉੱਥੇ ਵੀ ਨੀ ਲਵੇ ਪੈਂਦੇ।
ਅੱਛਾ ਜੀ, ਗੁਫਾ ਵਿੱਚ ਵੀ ਸਾਧਨ ਕੋਈ ਕੀਤਾ?
ਬਹੁਤ ਕੀਤਾ ਜੀ।
ਅੱਛਾ ਜੀ, ਕਿਹੜਾ ਕੀਤਾ ਜੀ?
ਮੈਨੂੰ
ਇੱਕ ਵਾਰ ਤੁਸੀਂ ਉਹ ਦੱਸਿਆ ਸੀ ਇਸ ਤਰ੍ਹਾਂ ਕਰਕੇ 40 ਦਿਨ ਦਾ ਰਿਜਮ ਕੀਤਾ ਸੀਗਾ, ਆਪੇ ਕੁਛ ਨੀ ਖਾਣਾ ਵੀ ਮਹਾਰਾਜ ਦਾ
ਉਹ ਕੀਤਾ ਸੀ ਬਈ ਛਕਣਾ ਨੀ ਕੁਛ ਨੀ।
ਅੱਛਾ ਜੀ,
40 ਦਿਨ ਛਕਣਾ ਕੁਛ ਨੀ ਮਹਾਰਾਜ ਕਹਿੰਦੇ ਮਿਰਤ ਕੁਛ ਬਲ ਨਾਲ ਭੁੱਖੇ ਕੁਛ ਦੇਵੇ ਦਾਰ ਤੇ ਦੇਖੀਏ ਬਜ਼ਾਰ ਮਹਾਰਾਜ ਦੇਂਦੇ ਕੇ ਨਹੀਂ ਤੇ ਪੱਕੀ ਗੱਲ ਖਾਣਾ ਕੁਛ ਨੀ। ਵਾਕ ਵੀ ਚੰਗੀ ਹੋ ਮੇਰੇ ਵਾਕ ਵੀ ਚੰਗੇ ਹੋ ਗਿਆ ਸੀ ਤੂੰ ਜਿਆਦਾ ਖਿਆਲ ਆਦਮੀ ਹੈ।
ਅੱਛਾ,
ਮੈਂ ਕਿਹਾ ਤੂੰ ਕਾਕਾ ਖਿਆਲ ਰੱਖੀ ਵੀ ਜੇ ਤਾਂ ਮੈਂ ਕਹਿਣਾ ਮੇਰੇ ਹਾਲ ਠੀਕ ਹੈ ਜੇ ਇੱਥੇ ਛੁੱਟ ਗਿਆ ਤਾਂ ਅੰਦਰੋਂ ਬੂਹਾ ਬਾਹਰੋਂ ਏਡਾ ਖੁੱਲ ਜਾਂਦਾ।
ਠੀਕ ਹੈ,
ਇੱਕ ਤਰੀਕੇ ਨਾਲ ਖੁੱਲ ਜਾਂਦਾ ਸੀ
ਉਹ।
ਠੀਕ ਹੈ, ਅੰਦਰੋਂ ਮੈਂ ਮਾਰ ਲੈਣਾ ਤਾਂ ਕਿਸੇ ਨੂੰ ਪਤਾ ਨੀ ਖੋਲਣੇ ਦਾ ਏਡਾ ਖੋਲ ਲਈ ਦਿਲ ਨੂੰ ਔਖੀ ਹੋਈ ਚਿਹਰਾ ਦਾ ਹੋਰ ਤਰ੍ਹਾਂ ਦਾ ਹੋ ਗਿਆ ਭਾਈ ਦੋ ਵੀ ਕਰੇ ਮਰੇ ਜਾਣਾ।
ਅੱਛਾ,
ਕੋਈ ਦਿਨ ਇਹਦਾ ਰਿਹਾ ਤਾਂ ਫੇਰ ਕਾਇਮ ਇੱਧਰ ਮੰਨ ਲਿਆ ਵੀ ਠੀਕ ਹੈ ਹੁਣ ਮਾਸੇ ਮਹਾਰਾਜ ਕਿਰਪਾ ਵੀ 40 ਦਿਨ ਜੀ ਚੂਹੀ ਨੀ ਕੀਤੀ ਅੰਦਰੋਂ ਆਵਾਜ਼ ਹੀ ਨੀ ਆਈ ਪਾਣੀ ਦੇ ਜਾਂ ਰੋਟੀ।
ਅੱਛਾ, 40 ਦਿਨ ਕੁਛ ਨੀ,
40 ਦਿਨ ਜੀ ਐਸਾ ਮਹਾਰਾਜ ਨੇ ਕਿਰਪਾ ਕੀਤੀ ਭਾਈ ਅੰਦਰੋਂ ਭੁੱਖ ਦਿੱਤੇ ਭੁੱਖ ਆਵੇ ਤਾਂ ਮੰਗਿਆ ਜੀ ਕੁਛ ਅੰਦਰੋਂ ਮੰਗਿਆ ਹੀ ਨੀ ਜੀ ਆਵਾਜ਼ ਹੀ ਨੀ ਆਈ ਐਸੀ ਮਹਾਰਾਜ ਨੇ ਕਿਰਪਾ ਕੀਤੀ ਫਿਰ ਚਿਰੇ ਦੀ ਕਿਰਪਾ ਹੋਈ।
ਨਿਕਲਦੇ ਵੀ ਸੀ ਰਾਤ ਨੂੰ ਨਿਕਲਦੇ ਹੋਣੇ
ਨਿਕਲਦੇ ਸੀ ਰਾਤ ਨੂੰ।
ਅੱਛਾ,
ਫਿਰ ਤੁਰ ਲੈਂਦੇ।
ਅੱਛਾ ਜੀ,
ਮਹਾਰਾਜ ਕਿਰਪਾ ਨਾਲ ਕੋਈ ਤਕਲੀਫ ਨਹੀਂ ਸੀ
ਇਹਦਾ ਮਤਲਬ ਸਹੀ ਕਰ ਲਿਆ ਮਹਾਰਾਜ
ਦੇਤਾ ਜੀ ਪੂਰਾ ਕੁਛ ਠੀਕ ਹੈ
ਜੀ ਸਰੀਰ ਵਿੱਚ ਵੀ
ਕੋਈ ਤਾਂ ਨਹੀਂ ਬੜੇ
ਸਮਝ ਲਿਆ ਜੀ। ਅੱਛਾ ਜੀ, ਇਹ ਤੋਂ ਬਾਅਦ ਫਿਰ ਆਪਣੇ ਕਾਬਲ ਸਿੰਘ ਜਿਹੜਾ ਆਉਂਦਾ ਜਾਂਦਾ ਹੋਣਾ ਫਿਰ ਪੜਨ ਤੋਂ ਬਾਅਦ ਫਿਰ
ਲਾਪਿਆ ਸੀ ਭਾਰਤ ਛੱਡ ਕੇ ਫਿਰ ਚਪਈ ਮੰਦੀ ਕਰਦਾ ਰਿਹਾ ਕਰਦਿਆਂ ਫਿਰ ਇਹਨੂੰ ਕੁਛ ਅੰਦਰੋਂ ਪ੍ਰਕਾਸ਼ ਹੋ ਗਿਆ ਡਰਨਾ। ਮੈਂ ਇਹਨੂੰ ਕਿਹਾ ਤੂੰ ਬਾਬੇ ਗਦਰੋ ਕੇ ਮੈਂ ਤੇਰੇ ਲਾਗੇ ਆ ਤੂੰ ਚੜ ਜਾਣ
ਦੇ
ਇਹ ਮਹਿੰਦਾ ਮਰ ਜਾਵਾਂ ਹੁਣ ਨਹੀਂ ਮੈਂ ਇਸ ਗੱਲ ਤੋਂ ਨਾ ਕਰਨੀ ਐਸੀ ਕਿਰਪਾ ਹੋਈ ਮਹਾਰਾਜ ਫਿਰ ਚੜ ਗਏ ਤਿੰਨ ਘੰਟੇ ਜੀ ਫਿਰ ਡੋਲੇ ਬੈਠਾ ਰਿਹਾ ਬਸ ਫਿਰ ਮਹਾਰਾਜ ਦੇ ਦਰਸ਼ਨ ਹੋ ਗਏ ਪ੍ਰਕਾਸ਼ ਹੋ ਗਏ ਮਹਾਰਾਜ ਦਰਸ਼ਨ ਵੀ ਨਾਲ ਦੇ ਤੇ।
ਅੱਛਾ
ਜੀ, ਇਹ ਬੜੀ ਗੱਲ ਸੀ ਤਾਂ ਦਸਹਿਰਾ ਵੀ ਗੋ ਦਸਹਿਰਾ ਵੈਦਾ ਗੋ ਦਸਹਿਰਾ
ਮਹਾਰਾਜ ਦਾ
ਹਾਂਜੀ।
ਅੱਛਾ,
ਤੇ ਫਿਰ ਕੁਦਰਤ ਮਹਾਰਾਜ ਐਸੀ ਸਰੀਰ ਨੂੰ ਮੈਂ ਦੇਖਾਂ ਪਹਿਲੇ ਤਾਂ ਲਗਾਂ ਨੀ ਲੱਗ ਜਾਂਦੀਆਂ ਉਸੇ ਪਾਸੇ ਨੂੰ
ਆਹ ਜਿਹਨੂੰ ਇੰਨਾ ਰਾਸ
ਗੱਲ ਬਣ ਜਾ ਉਹਨੂੰ ਹੋਰ ਪਾਸਾ ਪੁੱਜ ਜਾਂਦਾ ਉਹ ਨਾ।
ਅੱਛਾ ਜੀ, ਬਹੁਤੀ ਖਿੱਚਣੀ
ਓਨੀ ਖਿੱਚਣਾ ਜਿੰਨੀ ਚਾਹੀਦੀ ਸੀ ਉਹ ਨਾ।
ਠੀਕ ਹੈ ਜੀ,
ਤਾਂ ਫਿਰ ਜਿਹੜੇ ਬਹਿਣ ਵਾਲੇ ਚੜ ਤੇ ਜਾਣੀ ਸੁਰਤੀ ਪਰ ਉਹ ਨਹੀਂ ਅਥਲੇ ਮੈਂ ਉੱਲਣਾ ਮੈਂ ਖੇਲਣਾ ਮੈਂ ਤਕੜੇ ਹੋਣਾ ਹਾਂ ਇਹ ਬਣੀ ਰਹੀ
ਮੁੰਡਿਆਂ
ਜੇ ਇਹ ਨਾ ਹੁੰਦੀ
ਠੀਕ ਹੈ
ਤਾਂ ਫਿਰ ਤਾਂ ਹੋ ਜਾਂਦੀ।
ਅੱਛਾ, ਫਿਰ ਉਹ ਤੋਂ ਬਾਅਦ ਆਪਣੇ
ਫਿਰ ਇਹ ਤਾਂ ਨਾ ਵਿਆਹ ਮੰਗਿਆ ਸੀ ਮੰਗ ਛੱਡ ਦਿੱਤੀ ਤਾਂ ਫਿਰ ਇਹਦਾ ਬਾਪ ਮੈਨੂੰ ਇੱਥੇ ਕੋਚ ਬੈਠਾ ਹੈ ਕਹਿੰਦਾ ਵੀ ਤੁਸੀਂ ਨਹੀਂ ਤੈ ਵਿਆਹ ਕਰਾਉਣਾ ਤਾਂ ਉੱਕਾ ਹੀ ਛੱਡ ਦੇ ਤੇਰੇ ਕੋਲ ਬਹਿ ਜਾ ਤੇ ਅਸੀਂ ਸੇਵਾ ਕਰਾਂਗੇ ਤੇਰੀ ਨਾ ਤੂੰ ਫਲਕ ਹੋ
ਜਾਵਾਂਗੇ।
ਇਹ ਚੁੱਪ ਹੀ ਕਰ ਰਿਹਾ ਚੁੱਪ ਕਰ ਰਿਹਾ ਤਾਂ ਉੱਥੇ ਸਰਗੋਧ
ਦੇ
ਅਮਰ ਕੋਲ ਇਹਦੇ ਕਰਵਾ ਅਮਰ ਕੋਲ ਕਰ ਦਿੰਦੇ ਕੀ ਉੱਥੇ ਮੇਰੇ ਕੋਲ ਪਾਠ ਕਰਦੀ ਬਾਣੀ ਪੜ੍ਹਦੀ ਹੁੰਦੀ ਸੀ ਪੜ੍ਹਦੀ ਪੜ੍ਹਦੀ ਫਿਰ ਸਿਆਣੀ ਹੋ ਗਈ ਘਰ ਨੇ ਮੰਗ ਦਿੱਤੀ ਮੰਗ ਹੋ ਗਈ ਸ਼ਰਾਬੀਆਂ ਦੇ ਘਰ ਪੈਸੇ ਬੜਾ ਸੀ ਤਾਂ ਫਿਰ ਇਹ ਨਾ ਕਰ ਦਿੱਤੀ ਮੈਂ ਨਹੀਂ ਵਿਆਹ ਕਰਾਉਣਾ।
ਠੀਕ ਹੈ,
ਤਾਂ ਫਿਰ ਮੈਨੂੰ ਹੀ ਚਿੱਠੀ ਪਾਈ।
ਅੱਛਾ,
ਮੈਨੂੰ ਹੀ ਚਿੱਠੀ ਪਾਈ ਤਾਂ ਮੈਨੂੰ ਇਹਨੂੰ ਕੁੜੀ ਦੀ ਗੱਲ ਪੁੱਛੀ ਕਹਿੰਦੇ ਵਿਆਹ ਗੱਲ ਹੈ ਕਿ ਮੈਂ ਨਹੀਂ ਵਿਆਹ ਕਰਾਉਣਾ।
ਠੀਕ ਹੈ,
ਉਹ ਕਹਿੰਦੇ ਵੀ ਤੁਸੀਂ ਜਰੂਰ ਇਹਨੂੰ ਕਹੋ ਵੀ ਲੜਕੀ ਦੇ ਕਿਹਾ ਮੈਨੂੰ ਤੁਸੀਂ ਆਖਿਓ ਨਾ।
ਅੱਛਾ,
ਮੈਂ ਕਿਹਾ ਮੈਂ ਤਾਂ ਉਹ ਕਹਿੰਦੀ ਆਖਿਓ ਨਾ ਇਹ ਕਹਿੰਦੇ ਕਹੋ ਜਰੂਰੀ ਮੈਂ ਫਿਰ ਵਿਚਾਰ ਮਹਾਰਾਜ ਨੇ ਮੈਨੂੰ ਦੇਤੀ ਮੈਂ ਕਿਹਾ ਵੀ ਕਹੋ ਜੀ ਮਹਾਰਾਜ ਤੇ ਗੱਲ ਰੱਖ ਲਓ ਜੇ ਤਾਂ ਆਗਿਆ ਦੇ ਦੇਣ ਮਹਾਰਾਜ ਭਾਈ ਲੜਕੀ ਵਿਆਹ ਕਰਾ ਲੈ।
ਠੀਕ ਹੈ,
ਤਾਂ ਫਿਰ ਮੇਰੇ ਕੋਲ ਤੈਅ ਨਹੀਂ ਨਾ ਕਰਨੀ।
ਠੀਕ ਹੈ,
ਤਾਂ ਜੇ ਨਾ ਦੇਣ ਤਾਂ ਭਾਈ ਤੁਸੀਂ ਨੀ ਫਿਰ ਇਹਨੂੰ ਜ਼ੋਰ ਪਾਉਣਾ।
ਠੀਕ ਹੈ,
ਮਹਾਰਾਜ ਰੱਖੋ ਮੈਨੂੰ ਨਾ ਵੀ ਤੁਸੀਂ ਰੱਖੋ ਕਿਸੇ ਗੱਲ
ਦੇ
ਇਹ ਸਾਰ ਦੋਨੋਂ ਮੰਨ ਗਏ ਇਹ ਗੁਰਬਖਸ਼ ਸਿੰਘ ਦਾ ਬਾਪ ਇਹ ਤਾਂ ਇਹਦੇ ਦਾਦੀ ਸੀ ਉਹ ਤਾਂ ਇਹ ਲੜਕੀ ਅਸੀਂ ਮਹਾਰਾਜ ਦਾ ਪਾਖ ਲਿਆ।
ਠੀਕ ਠੀਕ ਹੈ
ਤਾਂ ਫਿਰ ਇਹਦਾ ਨਾਂ ਹੀ ਸ਼ਾਦੀ ਕਰਨ ਦਾ ਹੁਕਮ ਆ ਗਿਆ
ਠੀਕ ਹੈ
ਹਟ ਗਿਆ
ਠੀਕ ਹੈ
ਹਟ ਗਿਆ ਫਿਰ ਬੜਾ ਚੰਗਾ ਭਜਨ ਕਰਦੀ ਮਹਾਰਾਜ ਗੁਰੂ ਘਰ ਲੈ ਆਉਂਦਾ ਗੁਰੂ ਮਹਾਰਾਜ ਤਾਂ ਚੁਬਾਰਾ ਅਸੀਂ ਚੁਬਾਰੇ ਦੇ ਉੱਤੇ ਫਿਰ ਭਜਨ ਬੰਦੀ ਕਰਨਾ ਉੱਥੇ ਮਹਾਰਾਜ ਪ੍ਰਕਾਸ਼ ਕਰਨਾ ਉੱਥੇ ਕਰ ਦੇਣਾ ਫਿਰ ਕੋਈ ਜੋ ਹੈ ਤਾਂ ਫਿਰ ਆ ਜਾ ਅਦਲਾ ਬਦਲੀ ਹੋਈ ਆ ਤਾਂ ਫਿਰ ਇਹਦੀ ਦੂਈ ਸੀ ਮਾਈ ਉਹ ਇਹਦੀ ਮਾਈ ਗੁਜਰੀ ਸੀ ਤਾਂ ਦੂਈ ਸੀ ਵਿਆਹ ਦੀ ਉਹ ਦਾਦੀ ਇਹਦੀ ਗੁਜਰ ਗਈ ਮਾਤੇ ਆਉਂਦੀ ਆਈ ਗੁਜਰ ਗਈ ਤਾਂ ਉਹ ਫਿਰ ਤੰਗ ਕਰਨਾ ਪਈ ਇਹ ਫਿਰ ਮੈਨੂੰ ਦੱਸਣਾ ਪਈ ਮੈਨੂੰ ਏਦਾਂ ਕਹਿੰਦੀ ਏਦਾਂ ਕਹਿੰਦੀ ਉਹ ਉੱਥੇ ਵੀ ਬਾਹਰ ਹੀ ਉੱਤੇ ਹੁੰਦੀ ਕੋਠੇ ਦੇ ਪਰ ਨਾ ਔਖੀ ਇਹ ਮੈਂ ਸੰਸਾਰ ਸੁਣ ਦੱਸਿਆ ਮੈਂ ਕਿਹਾ ਜੀ ਇਹਨਾਂ ਦਾ ਕੀ ਬੰਦ ਕਰ ਕਰੀਏ ਹੁਣ ਕਿੱਦਾਂ ਕੀਤੀ ਜਾਏ ਇਹ ਮੈਨੂੰ ਕਹਿ ਤੂੰ ਉੱਥੇ ਲੈ ਜਾਓ ਤੌਰ ਪਰ ਲੈ ਜਾਓ ਮੈਨੂੰ ਕਿਤੇ ਹੋਰ ਜਾਣਾ ਉੱਥੇ ਲੈ ਜਾਓ
ਕਾਬਲ ਸੋਹਣੀ ਕਹਿੰਦੇ
ਨਾ ਇਹ ਲੜਕੀ ਮੈਂ ਕਿਹਾ ਬੀਬੀ ਮੈਂ ਤੈਨੂੰ ਕਿਸ ਤਰ੍ਹਾਂ ਲਿਆ ਸਕਦਾ ਇਹ ਤਾਂ ਭਾਵਾਂ ਤੂੰ ਮੈਂ ਤੈਨੂੰ ਲੜਕੀ ਸਮਝਦਾ ਹਾਂ ਪਰ ਇਹ ਗੱਲ ਲੋਕਾਂ ਲਈ ਤਾਂ ਨਹੀਂ ਨਾ ਇਹ ਤਾਂ ਬੜੀ ਬੇਚੀ ਦੀ ਗੱਲ ਹੈ ਇਹ ਗੱਲ ਨੀ ਹੋ ਸਕਦੀ ਤਾਂ ਫਿਰ ਸੰਤਾਂ ਨੇ ਕਿਹਾ ਤੁਸੀਂ ਕਰੋ ਕਾਬਲੇ ਨੂੰ ਵਿਆਹ ਕਰਾ ਜੇ ਇਹਦਾ ਮੈਂ ਕਿਹਾ ਕਾਬਲੇ ਨਿਆਣਾ ਇਹ ਸਿਆਣੀ ਹੈ ਕੋਈ ਗੁਰਮੁਖਾਂ ਨਿਆਣ ਸਿਆਣੀ ਹੁੰਦਾ ਵਿਆਹ ਕਰਨ ਦੀ ਗੱਲ ਕਰੋ ਬਾਪ ਨੇ ਕਿਹਾ ਤਾਂ ਕੁਦਰਤ ਮਹਾਰਾਜ ਵੀ ਕਹਿੰਦਾ ਬਈ ਜੇ ਲੜੇ ਅਮਰ ਕੋ ਵਿਆਹ ਕਰਨੀ ਚਾਹ ਤਾਂ ਕਰਾ ਲਵੇ ਮੈਂ ਰਾਜੀ ਹਾਂ ਤੁਸੀਂ ਪੁੱਛ ਲਓ ਤਾਂ ਗੱਲ ਤਾਂ ਅੱਗੇ ਚਲੀ ਸੀ ਮੈਂ ਕਿਹਾ ਅੱਛਾ ਪੁੱਛ ਲਵਾਂਗੇ ਤੂੰ ਮੈਂ ਇਹ ਨਹੀਂ ਅੱਗੇ ਗੱਲ ਹੋਈ ਕਹਿੰਦੇ ਦੇਖਣਾ ਸੀ
ਫਿਰ ਮਤਲਬ ਵਿਆਹ ਇਹਨਾਂ ਦਾ ਹੋ ਗਿਆ ਜੀ
ਵਿਆਹ ਹੋ ਗਿਆ
ਅੱਛਾ ਜੀ ਫਿਰ ਭਜਨ ਹੀ ਕਰਦਾ ਰਿਹਾ ਤੁਹਾਡੇ ਪਾਸ
ਕਰਦਾ ਰਿਹਾ ਜੀ
ਫਿਰ ਉਹ ਤੋਂ ਬਾਅਦ
ਫਿਰ
ਹੁਣ ਤਾਂ ਮਾਸਟਰ
ਬਣੇ ਬਣੇ ਲੱਗਾ
ਅੱਛਾ
ਨਾ ਲੱਗਾ ਤਾਂ ਫਿਰ ਮੈਂ ਕਵੀ ਕਹੂੰ ਪਹਿਲਾਂ ਵੀ ਮੈਂ ਇਹਨਾਂ ਦੇ ਨਾਂ ਕਰਕੇ ਰਹਿ ਗਿਆ ਨਹੀਂ ਤਾਂ ਮੈਂ ਪੜ੍ਹ ਲੈਂਦਾ ਕੁਛ ਕਹਾਂ ਕਿਹਦੇ ਪਾਸ ਚਲੇ ਜਾਂਦਾ
ਅੱਛਾ ਜੀ
ਫਿਰ ਨਾਂ ਕਿਹਾ ਨੀ ਲੱਗਦਾ ਦੇਖ ਕੇ ਫਿਰ ਸੰਗਤ ਨੂੰ ਕਿਹਾ ਵੀ ਇਹਨੂੰ ਬਈ ਤੁਸੀਂ ਪੈਸੇ ਦੇ ਕੇ ਤਾਂ ਪੜਾ ਦਿਓ
ਠੀਕ ਹੈ
ਫਿਰ ਸੰਗਤ ਨੇ ਫਿਰ ਮਦਦ ਦੇਤੀ ਫਿਰ ਬੇਸਿਕ ਕੀਤੀ
ਆਪਣੇ
ਮੁੰਡੇ ਨੀ ਮੰਨਦੇ ਬਗਾਨੇ ਆਪਣੇ ਨੀ ਮੰਨਦੇ ਮੈਨੂੰ ਕੋਈ ਖਿਆਲ ਨੀ ਇੱਥੇ ਆਣ ਕੇ ਫਿਰ ਮੈਂ ਤੁਸੀਂ ਪੜ੍ਹਦੇ ਸੀ ਉਦੋਂ
ਅੱਛਾ ਜੀ
ਤਾਂ ਮੇਰਾ ਲੱਕ ਦੁਖਣ ਲੱਗ ਪਿਆ ਇਹ ਸੇਵਾ ਸਿੰਘ ਮੈਨੂੰ ਕਿਵੇਂ ਬਿਮਾਰ ਹੋ ਕੋਈ ਨੀ ਸੁਨੇਹਾ ਕਰ
ਦਿਆਂਗੇ
ਨਿਆਣੇ ਨੂੰ ਕੀ ਰੱਖਣਾ
ਛੋਟਾ
ਫਿਰ ਇਹ ਸੁਨੇਹਾ ਕਰ ਲਿਆ ਤੇ ਬਿਨਾਂ ਕਿਹਾ ਤੋਂ ਆ ਗਿਆ ਮੈਂ ਕਿਵੇਂ ਰਹਿਣ ਦਾ ਇਰਾਦਾ ਨਹੀਂ ਬਸ ਇਹਨੇ ਮੰਜਾ ਉਹਦੇ ਕੋਲ ਦਾਤਾ ਮੈਨੂੰ ਬੈਠਾ ਮੈਂ ਚੱਲਦਾ ਮੈਂ ਚੰਗਾ ਜਾਓ ਜੀ ਫਿਰ ਮੈਂ ਪੈਰਾ ਕਹਿੰਦੇ ਲੈ ਵੀ ਏਦਾਂ ਹੁੰਦੀ ਆ ਬਗਾਨਾ ਹੀ ਆਪਣਾ ਹੁੰਦਾ ਤਾਂ ਜ਼ਰੂਰ ਪਹਿਲੇ ਬਾਪ ਦਾ ਪਾਵਾਂ ਨਾਜ ਵੀ ਸੀ ਉੱਠ ਨਹੀਂ ਸਕਦਾ ਜੀ ਮੈਂ ਬਹਿ ਰਹਿੰਦਾ ਪਾਸਾ ਨੀ ਲੈ ਆਉਂਦਾ ਇੰਨੀ ਤੰਗੀ ਉਹ ਦਿਨ ਚਲਾ ਕੇ ਮੈਂ ਸਮਝਿਆ ਭੇਜਦਾ ਵੀ ਉਹ ਸੱਚੀ ਗੱਲ ਨਿਕਲੀ ਉਹ
ਠੀਕ ਹੈ ਜੀ ਫਿਰ ਪੜ੍ਹਾਉਣ ਲੱਗ ਪਿਆ
ਆਪਣੇ ਦੱਸਿਆ ਆਪਣੇ ਪੈਸੇ ਨੂੰ ਨੀ ਕਰਨਾ
ਮੈਂ ਤਾਂ ਮੇਰਾ ਖਿਆਲ ਦੂਜੀ ਤੋਂ ਸੀ ਜਦੋਂ ਤੁਹਾਡੇ ਪਾਸ
ਫਿਰ ਤੁਹਾਨੂੰ ਕਿਹਾ ਪੰਜਾਂ ਦਾ ਪਾਠ ਕਰ ਲਓ
ਠੀਕ ਹੈ ਜੀ
ਪਰ ਉਹ ਕਰਕੇ ਫਿਰ ਮਹਾਰਾਜ ਦਾ ਪਾਠ ਕਰਨਾ ਸ਼ੁਰੂ ਕਰਤਾ
ਠੀਕ ਹੈ
ਮਹਾਰਾਜ ਕਿਰਪਾ ਹੋ ਗਈ
ਠੀਕ ਹੈ
ਤੇ ਤੁਹਾਡੀ ਮੇਰੇ ਨਾਲ ਮਹਾਰਾਜ ਕਿਰਪਾ ਤੇ ਚੰਗੀ ਨੀ ਹੋਈ ਮੈਂ ਤਾਂ ਹਾਰ ਗਿਆ ਸੀ ਸਮਝਦਾ ਵੀ ਮੇਰਾ ਕੋਈ ਏਦਾਂ ਨੀ ਭੇਜਿਆ ਫਿਰ ਮਾਪੇ ਪੂਰੀ ਨਿਭਾਵੇ ਸੋਈਏ ਆਪਣੇ ਸੇਵਾ ਸਿੰਘ ਜੀ ਤੁਹਾਡੇ ਦੇ ਨਾਲ ਅਸੀਂ ਨੀ ਸੀ ਮਹਾਰਾਜ ਨੇ ਬੜੀ ਕਿਰਪਾ ਕੀਤੀ
ਮਹਾਰਾਜ ਨਿਭਾਉਣ ਵਾਲੇ
ਸੂਈ ਹੋ ਗਈ ਨਾਸਤਾ ਨੀ ਰਹੀ
ਠੀਕ ਹੈ ਜੀ ਕਾਫੀ ਮੇਰਾ ਖਿਆਲ ਸਾਧਨ ਵਗੈਰਾ ਵੀ ਕਰਦੇ ਰਹੇ
ਇਕੱਠੇ ਕਰਦੇ ਹੁੰਦੇ ਨੇ 32 ਮਾਂ ਆਪੇ ਲਿਆ ਕਰਦੇ ਹੁੰਦੇ ਸਾਰੇ ਕਰਦੇ
ਰਹੇ
ਮਹਾਰਾਜ ਕਿਰਪਾ ਤੇ ਸਭ ਕੁਝ ਹੋ ਗਿਆ
ਠੀਕ ਹੈ ਜੀ ਫਿਰ ਮਹਾਰਾਜ ਜਦੋਂ ਪ੍ਰਕਾਸ਼ ਕੀਤੇ ਗੁਫਾ ਵਿਚ ਲਿਆਣ ਕੇ ਹਾਂਜੀ ਉਦੋਂ
ਮਹਾਰਾਜ ਬੇਨਤੀ ਕੀਤੀ ਸੀ ਮਹਾਰਾਜ ਮੈਂ ਇੱਥੇ ਤੇਲ ਬਲਣਾ ਨਹੀਂ ਚਾਹੁੰਦਾ
ਠੀਕ ਹੈ
ਕਿਹੜਾ ਜਿਹਾ ਬਲਣਾ ਚਾਹੁੰਦਾ
ਠੀਕ ਹੈ
ਆਪੋ ਦਿਨਾਂ ਬਾਅਦ ਹੀ ਫਿਰ ਆਏ ਖੂਹ ਤੇ ਬੀਬੀਆਂ ਦੀ ਭੈਣ ਕੇ ਲੈ ਕੇ ਆ ਗਏ ਮੈਨੂੰ ਕਹਿੰਦੀ ਆ ਜੋਤ ਵਾਸਤੇ ਲਿਆਈਆਂ ਜੀ
ਅੱਛਾ ਜੀ
ਮੈਂ ਬੜੀ ਤਨਤਾ ਮਹਾਰਾਜ ਕੀਤੀ ਤਾਨੇ ਮਹਾਰਾਜ
ਠੀਕ ਹੈ ਜੀ
ਤੇ ਬਿਨਾਂ ਜੀ ਕਹੇ ਤੇ ਬਿਨਾਂ ਕਿਸੇ ਨੂੰ ਦੱਸੇ ਤੇ
ਠੀਕ
ਹੈ ਜੀ ਕੇ ਫਿਰ ਮਹਾਰਾਜ ਐਸੀ ਕਿਰਪਾ ਹੋਈ ਕੇ ਦੀ ਜੋ ਜਗਾਉਂਦੇ ਰਹੇ ਫਿਰ ਬਾਬਾ ਕੇ ਜੰਮ ਜਾਣਾ ਤਾਂ ਫਿਰ ਮੋਮਬੱਤੀਆਂ
ਰਾਤ ਪੁਨਿਆ ਵਾਲੀ ਰਾਤ ਨੂੰ ਜਾ ਕੇ ਘੋੜ ਦੁਖੇ ਮਨ ਖਤਿੰਗ ਦਾ ਪਾਠ
ਕਰਦੇ
ਇਹ ਮੇਰਾ ਖਿਆਲ ਕਾਫੀ ਚਿਰ ਚੱਲਦਾ ਰਿਹਾ
ਜੀ ਕਰਦੇ ਰਹੇ ਹਾਂ
ਠੀਕ ਹੈ ਜੀ ਉਹ ਤੋਂ ਬਾਅਦ ਫਿਰ ਛੰਨ ਬਣ ਗਈ ਮੇਰਾ ਖਿਆਲ
ਫਿਰ ਛੰਨ ਬਣੀ
ਆਹ ਜਿਹੜੀ ਲਾਗੇ ਹੈਗੀ
ਛੰਨ ਦੇ ਵਿੱਚ ਫਿਰ ਕੀਰਤਨ ਹੋਣਾ ਸ਼ੁਰੂ ਹੋ ਗਿਆ
ਠੀਕ ਹੈ ਜੀ
ਕੀਰਤਨ ਕਰਦੇ ਰਹੇ
ਠੀਕ ਹੈ ਜੀ
ਰਹਿਣ ਸਵਾਈ
ਠੀਕ ਹੈ ਜੀ ਇੱਥੇ ਉਦੋਂ ਜਦੋਂ ਤੁਸੀਂ ਆਏ ਹੋ ਉਦੋਂ ਬੜੇ ਝੰਡ ਵੇਲਾ ਹੋਣਾ ਬੜੇ ਦਰਖਤ
ਦਰਖਤ ਸੀ ਦਸ ਦੇ ਸਾਰਿਆਂ ਤੋਂ ਮਿਲੇ ਸੀ ਇੱਕ ਦੂਜੇ ਨਾਲ
ਮੇਰੇ ਖਿਆਲ ਪੰਜ ਬੋੜਾਂ ਸੀ ਬੜ ਬੜੀਆਂ ਭਾਰੀਆਂ
ਪੰਜ ਬੋੜਾਂ
ਤੇ ਚਾਰ
ਪਿੱਪਲ ਸੀ
ਚਾਰ ਪਿੱਪਲ ਸੀ ਹਾਂਜੀ ਬੜੇ ਤਕੜੇ ਸੀਗੇ
ਬੜਾ ਤਕੜੇ
ਝਾਂਗਰਾ ਬੜਾ ਹੁੰਦਾ ਸੀ
ਡਰਾਉਣਾ ਤਾਂ ਸੀ
ਸੱਪ ਠੂਏ ਦਿਨੀ ਉਲੂ ਬੋਲਦੇ
ਰਹਿੰਦੇ ਹੁੰਦੇ ਠੂਏ ਲੰਮਾ ਨਾ ਫੂੜਾ ਇਹ ਸੂਏ ਜਗੇ ਤੋਂ ਠੂਏ ਨਿਕਲਦੇ ਲੱਕੜੀ ਕੋਲ ਠੂਣਾ ਇੰਨੀ ਇੱਥੇ ਹੁੰਦੇ ਸੀ ਸੱਪ
ਬੜੀ ਭਿਆਨਕ ਜਗ੍ਹਾ ਸੀ
ਠੀਕ
ਹੈ ਇਹ ਤਾਂ ਸਾਡੇ ਦੇਖਣ ਵਿੱਚ ਹੀ ਲੋਕ ਇੱਥੋਂ ਡਰਦੇ ਲੰਘਦੇ ਨੀ ਹੁੰਦੇ ਨੇੜੇ ਵਾਲੇ ਹਰ ਦੀ ਜਿਹੜਾ ਇਹ ਦਿਨੇ ਬਹੁਣ ਹੁਣ ਤੱਕ ਲੋਕ ਆਣ ਆਣ ਕੇ ਗੱਲਾਂ ਜਿਹੜੇ ਸਿਆਣੇ ਬੰਦੇ
ਦੱਸਦੇ
ਠੀਕ ਹੈ ਤੇ ਇਹ ਤੋਂ ਬਾਅਦ ਫਿਰ ਆਪਣੀ ਮਹਾਰਾਜ ਰਹਿਣ ਸਵਾਈ ਸ਼ੁਰੂ ਹੋਈ ਜੀ ਦਿਨ ਤਿੰਨ ਚਾਰ ਸਾਲ ਚੱਲਦੀ ਰਹੀ
ਜ਼ਿਆਦਾ
ਫਿਰ ਕੋਈ ਲੋਕਾਂ ਦਾ ਰੁਝਾਨ ਨਾ
ਦੇਖਣੀ ਕਰਕੇ
ਫਿਰ ਉਹ ਬੰਦ ਕਰਨੀ ਪਈ ਜੀ ਉਸ ਤੋਂ ਬਾਅਦ ਫਿਰ ਅਖੰਡ ਪਾਠ ਕਦੋਂ ਸ਼ੁਰੂ ਹੋਇਆ ਜੀ
ਅਖੰਡ ਪਾਠ ਤਾਂ ਇੱਕ ਅਖੰਡ ਪਾਠ ਸਾਰਾ ਅਖੰਡ ਪਾਠ ਤਾਂ ਮੁੱਢ ਸ਼ੁਰੂ ਹੋ ਗਿਆ ਸੀ ਨਾ ਜਦੋਂ
ਜਦੋਂ ਤੁਸੀਂ ਆਏ ਹੋ
ਗੁਫਾ ਬਣੀ ਆ
ਗੁਫਾ ਮੇਰੇ ਸਾਲ ਦੂਜੇ ਸਾਲ ਬਣ ਗਈ ਸੀ ਜਦੋਂ ਤੁਸੀਂ ਆਏ
ਦੂਜੇ ਸਾਲ ਬਣ ਗਈ ਸੀ ਤਾਂ ਫਿਰ ਸਦਾ ਇੱਕ ਸਾਲ ਅਖੰਡ ਪਾਠ ਫਿਰ ਖੁੰਦਾ ਰਿਹਾ
ਅੱਛਾ
ਜੀ ਫਿਰ ਮਹਾਰਾਜ ਕਿਰਪਾ ਹੋਈ ਫਿਰ ਸੰਗਤ ਆਪਣੀ ਪਾਠ ਕਰਨ ਵਾਲੀ ਹੋ ਗਈ
ਠੀਕ ਹੈ ਜੀ
ਫਿਰ ਸਾਰੇ ਜੋੜ ਮਿਲੇ
ਹੁਣ ਤਾਂ ਤੁਹਾਡੀ ਕਿਰਪਾ ਨਾਲ ਪਾਠੀ ਆਪਣੇ ਸਾਰੇ ਬੜੀ ਮਹਾਰਾਜ ਬੜੀ ਸੰਗਤ
ਆਪਣੇ ਆਪਣੇ ਸਾਰੇ ਪਾਠ ਕਰ ਲੈਂਦੇ ਨੂੰ ਕਿਹਦੀ ਲੋੜ ਹੀ ਨਹੀਂ
ਠੀਕ ਹੈ ਹੁਣ ਤਾਂ ਸਾਲ ਵਿੱਚ ਸੱਤ ਅੱਠ ਅਖੰਡ ਪਾਠ ਹੀ
ਹੁੰਦੇ
ਹਾਂਜੀ ਅੰਮ੍ਰਿਤ ਤੇ ਕਾਫੀ ਸੰਗਤ ਨੇ ਛਕਿਆ ਹੁਣ
ਅੰਮ੍ਰਿਤ ਦਾ ਜੀ ਕੋਈ ਹੈ ਨੀ ਅੰਮ੍ਰਿਤ
ਤਿੰਨ ਹਜ਼ਾਰ ਚਾਰ ਹਜ਼ਾਰ
ਤੋਂ
ਜਿੰਨਾ ਹੁਣ ਜਦੋਂ ਦੇ ਤੁਸੀਂ ਇੱਥੇ ਆਏ ਹੋ ਮੈਂ ਵੀ ਹਿਸਾਬ ਕੀਤਾ ਤੇ ਉਦੋਂ ਦੇ ਤਿੰਨ ਹਜ਼ਾਰ ਦੇ ਲਗਭਗ ਸੰਗਤ ਉਦੋਂ ਦੀ ਉਮਰ ਛੱਕ ਚੁੱਕੀ
ਹਜ਼ਾਰ ਤੋਂ ਜ਼ਿਆਦਾ ਅੱਗੇ ਵੀ ਆ ਗਿਆ
ਲਗਭਗ ਚਾਰ ਸਾਢੇ ਚਾਰ ਹਜ਼ਾਰ ਸੰਗਤ ਨੇ ਉਮਰ ਛੱਕਿਆ ਤੁਹਾਡੇ ਬੜੀ ਮਹਾਰਾਜ ਦੀ ਕਿਰਪਾ
ਹੋਈ ਕਈ ਸਤਪੁਰਖ ਹੋ ਗਏ ਵਿਚੋਂ
ਠੀਕ ਹੈ
ਮਹਾਰਾਜ ਕਿਰਪਾ ਹੋ ਗਈ
ਕਾਫੀ ਸੰਗਤ ਹੋਈ ਅੱਛਾ ਇਹ ਦੱਸੋ ਕਈ ਵਾਰੀ ਮਹਾਰਾਜ ਜੇ ਤੁਹਾਡੇ ਜਦੋਂ ਦਰਸ਼ਨ ਹੁੰਦੇ ਕਈ ਵਾਰੀ ਅਨੁਭਵ ਬਚਨ ਵੀ ਹੁੰਦੇ ਹੋਣੇ ਜਿੱਦਾਂ ਤੁਸੀਂ ਇੱਕ ਵਾਰੀ ਦੱਸਿਆ ਸੀਗਾ ਵੀ ਅਰਦਾਸ ਕਰਨ ਲਈ ਤੇ ਇੱਕ ਵਾਰੀ ਸੰਗਤ ਦੇ ਸ਼ੰਕਾ ਪੈਦਾ ਹੋਇਆ ਵੀ ਪੂਰਨ ਸਿੱਖਾਂ ਦੀ ਲੋੜ ਆ
ਹਾਂਜੀ
ਅੱਛਾ ਜੀ
ਇਹ ਮਹਾਰਾਜ ਨੇ ਕਿਰਪਾ ਕੀਤੀ ਅਰਦਾਸ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਵੀ ਤੁਸੀਂ ਕਿਸੇ ਨੇ ਆਖਿਆ ਸੀ ਵੀ ਤੁਸੀਂ ਬਈ ਸਤਪੁਰਖਾਂ ਦੀ ਅਰਦਾਸ ਕਰਨੀ ਚਾਹੀਏ ਪੰਜ ਸਤਪੁਰਖ ਹੋਣ
ਠੀਕ ਹੈ ਜੀ
ਤਾਂ ਫੇਰ ਮਹਾਰਾਜ
ਉਹ ਮਹਾਰਾਜ ਸੁਣਦੇ ਆ
ਬੋਲਦੇ ਆ
ਅੱਛਾ ਜੀ
ਅਸੀਂ ਅਰਦਾਸ ਕੀਤੀ ਮਹਾਰਾਜ ਕਰਨਾ ਚ
ਅੱਛਾ ਜੀ
ਕੀ ਮੈਂ ਦਸਵੇਂ ਪਾਤਸ਼ਾਹ ਨੇ ਮੱਥਾ ਟੇਕਿਆ
ਅੱਛਾ ਜੀ
ਟੇਕ ਕੇ ਉੱਠੇ ਤਾਂ ਫੇਰ ਇੱਥੇ ਚੌਰ ਕਵੀ ਦਾ ਇੱਥੇ ਮਹਾਰਾਜ ਦਸਵੇਂ ਪਾਤਸ਼ਾਹ ਸੀ
ਗ੍ਰੰਥ ਸਿੰਘ ਦੇ ਥਾਂ
ਹਾਂਜੀ ਤੇ ਕਮਰੇ ਦੇ ਵਿੱਚ ਸਾਰੇ ਇੱਕਦਮ ਇੱਕ ਸਿੱਖ ਤੋਂ ਦੂਆ ਮਹਾਰਾਜ ਦੇ ਸਿੱਖ ਦਾ ਅੱਗੇ ਨਾਲ ਨਾਲ ਕੰਧੇ ਚਾਰ ਫਿਰ ਕੰਧੇ ਨਾਲ ਨਾਲ
ਸਾਰਾ ਕਮਰਾ
ਮਹਾਰਾਜ
ਗੁਰੂ ਗੋਬਿੰਦ ਸਿੰਘ ਜੀ ਦਾ
ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਚਾਹੇ ਕੋਈ ਸਿਆਣੀ ਉਮਰ ਦਾ ਸਿੱਖ ਕੋਈ ਚੜ੍ਹਦੀ ਉਮਰ ਦਾ ਸਿੱਖ ਕੋਈ ਵਿਚਾਲੀ ਉਮਰ ਦਾ ਸਿੱਖ
ਠੀਕ ਹੈ ਜੀ
ਇਹਦਾ ਸਾਰੇ ਜਾਣੂ ਦੇ ਨਾਲ ਨਾਲ ਕੰਧੇ ਸੀਗੇ ਦਰਸ਼ਨ ਹੋਏ ਦੇਖੇ ਤਾਂ ਫਿਰ ਮਹਾਰਾਜ ਜੀ ਸੀ ਨਾ ਚੌਰ ਦੀ ਜਗ੍ਹਾ ਇਹ ਮਹਾਰਾਜ ਬੋਲੇ ਕਹਿੰਦੇ ਵੀ ਆਹ ਸਾਰੇ ਪਰਮਪਰਾ ਨੂੰ ਭਾਵ ਪ੍ਰਾਪਤ ਕਰ ਗਿਆ ਕਰਨੇ ਵਾਲੇ ਨੀ ਅਸੀਂ ਬੇਨਤੀ ਕੀਤੀ ਮਹਾਰਾਜ ਤੁਸੀਂ ਜਾਣੋ ਪੇ ਨੀ ਕੀਤਾ ਕਿ ਨਹੀਂ
ਠੀਕ ਹੈ ਜੀ
ਮਹਾਰਾਜ ਜੀ ਸਾਰੇ ਪਰਮਪਰਾ ਨੂੰ ਪ੍ਰਾਪਤ ਨੇ
ਠੀਕ ਹੈ
ਜੀ ਇਹ ਰਹਿਤ ਹੀ ਸਿੰਘ ਆ
ਅੱਛਾ ਜੀ
ਰਹਿਤਵਾਨ ਸਿੰਘ ਦੇ ਨਾਂ ਆਇਆ ਮੈਂ ਰਹਿਤਵਾਨ ਸਿੰਘ ਤੁਹਾਡੇ ਬੱਚਿਆਂ ਪੰਜਾਂ ਪੈਰਾਂ ਦੇ ਵੀ ਇਹਨੂੰ ਕਮਾਉਂਦਾ
ਠੀਕ ਹੈ
ਉਹਦੇ ਮੈਂ ਨਾਂ ਆਇਆ ਉਹ ਸਿੱਧਾ ਮੇਰਾ ਚਰਨਾ ਚ ਆਜੂਗਾ ਉਹਨੂੰ ਸਿੰਘ ਰੱਖਣ ਦੀ ਕੋਈ ਲੋੜ ਨੀ ਤੇ ਸਤਪੁਰਖ
ਰਹਿਤ ਵਾਲੇ ਸਿੰਘ ਦਾ ਵੀ ਕੋਈ ਫਰਕ ਨੀ
ਮੈਨੂੰ ਕੋਈ ਫਰਕ ਨੀ ਮੈਨੂੰ ਤਾਂ ਸਤਪੁਰਖ ਆ ਉਹ ਜਿਹੜਾ ਰਹਿ ਸਕਦਾ ਬਾਣੀ ਪੜ੍ਹਦਾ ਪ੍ਰੇਮ ਕਰਦਾ ਮੇਰੇ ਕੁਨਿਆਂ ਤੋਂ ਬਚਿਆ ਉਹਦੇ ਨਾਲ ਵੀ ਮੈਂ ਨਾ ਆਇਆ ਸਭ ਸਿੱਖਾਂ ਦੇ ਨਾਲ ਆਇਆ
ਸਪਸ਼ਟ ਹੋ ਗਿਆ ਪੂਰੇ ਸਤਪੁਰਖਾਂ ਦੀ ਲੋੜ ਨੀ ਪੰਜ ਅਮਰਧਾਰੀ ਸਿੰਘ
ਜਿਹੜੇ
ਕਿਰਾਤਾਂ ਤੋਂ ਬਚੇ ਆ ਪੰਜਾਂ ਪਿਆਰਿਆਂ ਦੇ ਹੁਕਮ ਮੰਨਦੇ ਆ ਉਹਨਾਂ ਦੀ ਮਾਰ ਹਰ ਇੱਕ ਦੀ ਸੁਣਦੇ
ਹਰ ਇੱਕ ਦਾ
ਅੱਛਾ ਜੀ
ਅਖੰਡ ਪਾਠ ਬਾਰੇ ਕੋਈ ਪ੍ਰੇਮੀ ਕਹਿੰਦਾ ਮੈਨੂੰ ਭਾਈ ਮੈਂ ਕਿਹਾ ਸਾਡੇ ਇੱਥੇ ਅੱਗਾ ਪਿਛਾ ਪਾਠ ਅਸੀਂ ਵਾਧੂ ਪਈ ਹੋ ਜਾਏ ਘੰਟਾ ਦੋ ਘੰਟੇ ਘੰਟਾ ਹੋ ਜਾਏ ਅੱਧਾ ਹੋ ਜਾਏ
ਠੀਕ ਹੈ ਜੀ
ਤੇ ਅਸੀਂ ਇਹ ਨੀ ਰੱਖਦੇ ਭਾਈ
ਪੂਰੇ ਸਤਾਲੀ ਘੰਟੇ ਠੀਕ ਹੈ ਜੀ
ਤੇ ਉਹ ਕਹਿੰਦਾ ਵੀ ਤਾਂ ਭਾਈ ਮਰਿਆ ਤੋੜਦਾ
ਅੱਛਾ ਉਹ ਪ੍ਰੇਮੀ ਸਿੰਘ ਕਹਿੰਦਾ
ਹਾਂ ਤੇ ਮੈਂ ਆਖਿਆ ਵੀ ਤਾਂ ਭਾਈ ਚਲੋ ਉਸੇ ਮਹਾਰਾਜ ਪਿਛਵਾੜੇ ਚ ਬੇਨਤੀ ਕਰਦੇ ਆ ਤੇ ਜੇ ਮਹਾਰਾਜ ਕੀ ਹੁਕਮ ਆ ਭਾਈ ਅਠਤਾਲੀ ਘੰਟੇ ਕਰਨਾ ਆ ਜਾਂ ਵਾਧੂ ਘੱਟ ਹੋ ਸਕਦਾ ਉੱਥੇ ਜਾ ਕੇ ਬੇਨਤੀ ਕੀਤੀ ਦਸਵੇਂ ਪਾਤਸ਼ਾਹ ਦਰਸ਼ਨ ਹੋਏ ਦਸਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਇਹ ਮਰਜ਼ਾਦਾ ਕੋਈ
ਨਹੀਂ
ਤਾਂ ਸਮੇਂ ਤੇ ਬਣਾ ਲਈ ਹੋਈ ਆ ਤੇ ਪਾਠ ਪ੍ਰੇਮ ਨਾ ਕਰੋ ਉੱਠਦਾ ਜਾਂ ਕੁੜਨਾ ਦੀ ਕੋਈ ਲੋੜ ਨਹੀਂ ਪਾਠ ਪ੍ਰੇਮ ਨਾ ਕਰੋ
ਤੇ
ਸੰਗਤ ਸੁਣੇ ਪ੍ਰੇਮ ਨਾ ਪਾਠ ਕਰੋ ਵਾਧੂ ਲੱਗ ਜਾ ਤੇ ਕੋਈ ਹਰਜ ਨਹੀਂ
ਪਟਿਆਲੇ
ਦੀ ਗੱਲ ਆ ਉੱਥੇ ਮੈਂ ਪੁੱਛਦਾ ਆਮ ਸੰਗਤ ਨੂੰ ਭਾਈ ਜਿਹੜਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਇਹਦੇ ਕੀ ਜਾ ਲਿਖਿਆ ਹੈਗਾ ਆਨੰਦ ਪਾਨਾ ਕਿਸ ਵਾਸਤੇ ਪਾਨਾ ਕਈ ਸੰਤ ਮਹਾਤਮਾ ਨੇ ਪੁੱਛਿਆ ਕਿਨੇ ਕੋਈ ਨਿਸ਼ਾ ਕੀਤੀ ਨਾ ਗੱਲ ਕੋਈ ਦੱਸੀ ਨਾ ਕਿਵੇਂ ਕਹਿਣਾ ਜੀ ਆਦਮ ਦੇਖਿਆ ਪੜ੍ਹਨਾ ਇਹ ਤਾਂ ਫਿਰ ਮੈਂ ਇਹ ਕਿਹਾ ਵੀ ਜੇ ਪੜ੍ਹਨਾ ਇਹ ਦੇਖਿਆ ਇੱਥੇ ਹੋਰ ਵੀ ਹੈ ਬਈ ਜਿਵੇਂ ਰਾਜਾ ਸਾਹਿਬ ਦੇ ਸਬਜ਼ਾ ਸਾਰੇ ਆਉਂਦੇ ਕਿਸ ਰਾਜਾ ਸਾਹਿਬ ਦੇ ਵਿੱਚ ਆਉਂਦੇ ਮੁੜ ਕੇ ਦੁਬਾਰਾ ਆਰਤੀਆਂ ਦੋ ਹੈ ਤਾਂ ਇਹਦੇ ਤੇ ਲਿਖਿਆ ਤੇ ਫਿਰ ਮੈਂ ਲਿਖਿਆ ਨਹੀਂ ਤੇ ਕੋਈ ਖਾਇਆ ਗੱਲ ਇਹ ਸਦਾ ਲਈ ਨਿਤਨੇਮ ਦੇ ਬਾਣੀ ਨਿਤਨੇਮ ਜਿਹੜਾ ਕਰੋ ਉਹਨੇ ਪਹਿਲਾਂ ਪੜ੍ਹੋ ਜੇ ਨਿਤਨੇਮ ਪੂਰਾ ਹੋ ਜਾਏ ਤਾਂ ਮਗਰੋਂ ਪੜ੍ਹੋ ਇਹ ਆਦਤ ਪੜ੍ਹਨਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾਮ ਕਰੋ ਤਾਂ ਪਹਿਲਾਂ ਪੜ੍ਹੋ ਫਿਰ ਭੋਗ ਤੇ ਬਾਅਦ
ਪੜ੍ਹੋ
ਆਦਤ ਪੜ੍ਹਨਾ ਇਸ ਤਰ੍ਹਾਂ ਲਿਖਿਆ ਮਹਾਰਾਜ ਆਪ ਨੇ ਨਾ ਕੀਤਾ
ਜਿਹੜਾ ਵੀ ਸਲੋਕ ਆਦਤ ਪੜ੍ਹਨਾ ਇਹ ਬਾਣੀ ਰੰਗ ਦੇ ਵੇਲੇ ਪੜ੍ਹਨਾ ਜਦੋਂ ਨਿਤਨੇਮ ਕਰਨਾ ਤੇ ਅਖੀਰ ਦੇ ਵਿੱਚ
ਪੜ੍ਹਨਾ
ਬਾਕੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਾਹੇ ਸਧਾਰਨ ਹੋਵੇ ਚਾਹੇ ਅਖੰਡ
ਪਹਿਲਾਂ ਆਰੰਭ ਕਰਨਾ
ਆਰੰਭ ਕਰਨ ਤੋਂ ਪਹਿਲਾਂ ਪੜ੍ਹ ਲੈਣਾ ਤੇ ਬਾਅਦ ਵਿੱਚ ਪੜ੍ਹਨਾ
ਜ਼ਰੂਰੀ
ਲਿਖਿਆ
ਅੱਛਾ ਜੀ
ਅੱਛਾ ਜੀ ਇੱਥੇ ਜਿਹੜਾ ਤੁਸੀਂ ਆਏ ਹੋ ਇਹ ਮਹਾਰਾਜ ਦੀ ਪ੍ਰੇਰਨਾ ਨਾਲ ਹੀ ਆਏ ਹੋ ਨਾ
ਮਹਾਰਾਜ ਦੀ ਪ੍ਰੇਰਨਾ ਨਾਲ ਮਹਾਰਾਜ ਨੇ ਉੱਥੇ ਭਜਨ ਕੀਤਾ ਸੀ ਇਹ ਲੋਕ ਪਛੜੇ ਸੀ ਇਸ ਕਰਕੇ ਤੈਨੂੰ ਵੀ ਇੱਥੇ ਬਹਾਇਆ ਮੈਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਤੈਨੂੰ ਇਸੇ ਤਰ੍ਹਾਂ ਬਹਾਇਆ ਇਹ ਲੋਕ ਬਹੁਤ ਪਛੜੇ ਹੋਏ ਸੀ ਇਹ ਮਹਾਰਾਜ ਦਾ ਆਪਣਾ ਵਚਨਾ
ਠੀਕ ਹੈ ਜੀ ਠੀਕ ਜੀ ਹੁਣ ਹਰ ਸਮਾਗਮ ਦੇ ਵਿੱਚ ਪੰਜਾਹ ਸੱਠ ਸਿੰਘ ਹਰ ਸਮਾਗਮ ਦੇ ਵਿੱਚ ਸਾਲ ਵਿੱਚ 5-7-10 ਸਮਾਗਮ ਹੁੰਦੇ ਆ ਤੇ 50-60 ਸਿੰਘ ਹਰ ਵਾਰੀ ਅੰਮ੍ਰਿਤ ਛੱਕ ਕੇ ਜਾਂਦੇ
ਆ
ਮਹਾਰਾਜ ਦੀ ਕਿਰਪਾ ਸਿੱਖੀ ਦਾ ਕਾਫੀ ਪ੍ਰਚਾਰ ਹੋ ਰਿਹਾ ਜਿਹੜਾ ਗੁਰਦੁਆਰਾ ਇਹ ਫਿਰ ਮੇਰਾ ਖਿਆਲ ਉਹ ਤੋਂ ਗੁਫਾ ਬਣਨ ਤੋਂ ਕੋਈ 7-8 ਸਾਲ ਬਾਅਦ ਸ਼ੁਰੂ ਹੋਇਆ ਸੰਗਤ ਦੀ ਪ੍ਰੇਰਨਾ ਨਾਲ
ਇਹ ਜਿਹੜਾ ਗੁਰਦੁਆਰਾ ਜਿੱਥੇ ਹੈਗਾ ਇਹ ਵੀ ਪੁਰਾਣੀ ਇਤਿਹਾਸਕ ਹੈਗੀ ਆ ਜੀ
ਠੀਕ ਹੈ ਜੀ
ਪਹਿਲਾਂ ਕੋਈ ਸਤਪੁਰਖ ਇੱਥੇ ਭਜਨ ਕਰ ਗਿਆ
ਅੱਛਾ ਜੀ ਗੁਰਦੁਆਰਾ ਜੀ
ਹਾਂ ਜਿੱਥੇ ਗੁਰਦੁਆਰਾ ਜੀ ਬੜੇ ਕੌੜੇ ਆ ਜਿਹੜੇ
ਠੀਕ ਹੈ ਜੀ
ਉਹਦੇ ਦੀ ਗੱਲ ਹੈ
ਜਿਹੜਾ ਚਵਾਰਾ ਜਿਹਦੇ ਉੱਤੇ
ਗੁੰਬਜਾ ਇੱਥੇ ਆਪਣੇ ਜਿਹੜੇ ਪਾਂਡਵ ਸੀ ਪੰਜ ਇਹਨਾਂ ਨੂੰ ਕਿਸੇ ਮਹਾਰਾਜ ਦਰਸ਼ਨ ਦੇਖੇ ਮਿਲਿਆ ਇਹ ਥਾਂ ਆ
ਜਦੋਂ ਬਨਵਾਸ ਦਿੱਤਾ ਸੀ
ਰੁਕੇ ਆ ਸੀ ਬਨਵਾਸ ਰੁਕੇ ਸੀ ਜਸੂ ਹੋ ਰਹੇ ਆ ਇਹ ਦਰਗੇ ਦੇ ਸ਼ਿਕਾਰ ਖੇਡਦੇ ਇੱਥੇ ਮਿਲਿਆ ਕਿਸੇ ਮਹਾਰਾਜ ਨੂੰ ਤੇ ਉਹਨੇ ਇਹ ਵਰ ਦਿੱਤਾ ਸੀ ਇੱਥੇ ਹੀ ਵਰ ਦਿੱਤਾ ਸੀ ਇਸ ਇਲਾਕੇ ਦੇ ਵਿੱਚ 12-12 ਕੋ ਦਸੂਏ ਤੋਂ ਬਾਹਰ ਕਾਜ ਨਾ ਪਊ
ਅੱਛਾ ਜੀ ਬਾਹਰ ਬਾਰਾਂ ਬਾਰਾਂ ਕੋ ਕਾਲ ਨੀ
ਪਏਗਾ
ਅੱਛਾ
ਜੀ ਉਹ ਜਗ੍ਹਾ ਜੀ ਅੱਛਾ ਜੀ ਬਾਰ ਜਿੱਥੇ 12-12 ਕੋ ਹੈ ਨਾ
ਅੱਛਾ ਜੀ
ਇਹ ਬਈ ਇੱਥੇ ਕੀਤਾ
ਬਚਨ ਇੱਥੇ ਕੀਤਾ ਦਸੂਏ ਤੋਂ ਬਾਹਰ
12-12 ਕੋ ਕਾਲ ਲੱਭੋ ਕਦੇ ਝਿੜਕੀ ਲੱਗੂ ਕਦੇ ਘੱਟ ਵਾਨ ਹੋ ਜਾਊ ਇਹ ਨੀ ਵਿਕਾਰ ਪੈ ਜਾਏ
ਗੁਰਦੁਆਰਾ ਚਬੂਤਰਾ ਬਣਿਆ ਸੀ ਚਾਰ ਚੁਫੇਰੇ
ਚੁਬਾਰਾ ਜੀ ਚਬੂਤਰਾ ਜੀ ਚਾਰ
ਚੁਫੇਰੇ ਗੁਰਦੁਆਰਾ ਬਣਿਆ ਹੁਣ ਲੱਖ ਰੁਪਏ ਲਗਭਗ ਲੱਗ ਕੇ
ਲੱਖ ਲੱਗ ਗਿਆ ਜੀ ਲੱਖ ਰੁਪਏ
ਉਗਾਈ ਵਗੈਰਾ ਤੇ ਨੀ ਕੋਈ ਨੀ ਕੀਤੀ
ਹਾਂ ਜੀ ਮਹਾਰਾਜ ਨੇ ਆਪ ਹੀ ਕਿਰਪਾ ਕਰਤੀ ਸਭ ਆਪੇ ਮਾਰਾ ਭੇਜ ਦੀ ਮਹਾਰਾਜ ਨੇ ਕਿਸੇ ਨੂੰ ਪੁੱਛਣ ਦੀ ਦੱਸਣ ਦੀ ਕੋਈ ਲੋੜ ਨਹੀਂ ਰਹੀ ਆਪੇ ਮਹਾਰਾਜ
ਕਿ ਤੁਸੀਂ ਇੱਕ ਵਾਰੀ ਦੱਸਿਆ ਸੀ ਕਿ ਜਦੋਂ ਕਈ ਵਾਰੀ ਮਾਇਆ ਦਾ ਕਿਵੇਂ ਟੋਟਾ ਆ ਜਾਂਦਾ ਸੀ ਤੇ ਕਈ ਵਾਰੀ ਸਹਿਤ ਹੱਥ ਮਾਰਨਾ ਜੀਵਾਂ ਜੀ ਤੇ ਉੱਥੋਂ ਮਾਇਆ ਨਿਕਲਣੀ
ਤੇ
ਹੋਰ ਵੀ ਆਮ ਤੰਗ ਵਿੱਚ ਆਮ ਹੀ
ਕਿਸੇ ਨਾ ਕਿਸੇ ਨਿਕਲ ਪੈਣੀ
ਸਿੰਗੜੇ ਰੁਪਏ ਜੇ
ਮਹਾਰਾਜ ਏਦਾਂ ਕਰ ਦਿੰਦੇ ਰਹੇ
ਕਦੀ ਕੰਮ ਨਹੀਂ ਅੜਿਆ ਸੀ
ਜਾਂ ਲੋੜ ਪੈਣੀ ਉਹਨੂੰ ਕੋਈ ਬਹਾਨਾ ਮਾਰਨਾ ਏਦਾਂ ਕਰ ਦੇਣਾ
ਇਹ ਠੀਕ ਹੈ ਜੀ ਹੁਣ ਇਹ ਇੰਨਾ ਸਾਰੇ ਬਚਨ ਤੁਸੀਂ ਜਿਹੜੇ ਬੜੀ ਕਿਰਪਾ ਕੀਤੀ ਰਿਕਾਰਡ ਕਰਾਏ ਆ ਹੁਣ ਗਾਂ ਨੂੰ ਵੀ ਤੁਸੀਂ ਇਹ ਇੱਕ ਬਚਨ ਦਿਓ ਕਿ ਗਾਂ ਵੀ ਹੁਣ ਸਰੀਰ ਛੱਡ ਕੇ ਵੀ ਬਾਅਦ ਵਿੱਚ ਜੀ ਤੇ ਸਾਨੂੰ ਨਾ ਭੁਲਾਇਓ ਹਾਂਜੀ
ਮਹਾਰਾਜ ਕਿਰਪਾ ਕਰੇ ਜੀ ਮਹਾਰਾਜ ਕਿਰਪਾ ਕਰੇ ਤਾਂ ਇਹ ਮਨ ਵਾਲੀ ਤਾਂ ਗੱਲ ਹੀ ਨਹੀਂ
ਹਾਂਜੀ
ਸਭ ਸੰਗਤ ਸਾਹਿਬਾਂ ਨੂੰ ਆਪਣੀ ਵੱਲੋਂ ਮਤ ਦੱਸਣੀ ਅਗਲੇ ਨੂੰ
ਠੀਕ ਹੈ ਜੀ
ਇਹ ਤਾਂ ਫਰਜ਼ ਹੀ ਹੈ ਸਾਡਾ
ਠੀਕ ਹੈ ਜੀ ਇਹ ਕਿਰਪਾ ਕਰਦੇ ਰਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।